चेते रखिए कि सुनिए सुनाइए, आओ रल मिले इस मिट्टी ते एक पंजाब वसाइए। इस जज्बे ते जज्बात ना मैं सुखप्रीत तुहानू सब नू सद्दा दिनी आ हरमन रेडियो दे वेड़े लहरां लाउण लई प्रोग्राम लहरां विच, जिथे सांझे करांगे अपने जज्बात गीत संगीत तुहाडी ते मेरी पसंद दा कुछ मुद्दे ते ताज़ा तरीन खबरां ते नाल ही करांगे सफर उन्हां यादां दा जिन्हां नू याद करदियां अखां कदे नम हो जांदियां ने ते कदे चेहरे खिड़ उठदे ने। हर बुधवार सवेरे 8 to 10 हरमन रेडियो ते सुखप्रीत नाल लहरां। ਸੰਗਰਾਂਦ ਦਾ ਦਿਹਾੜਾ ਹੈ ਤੇ ਅੱਜ ਦਿਨ ਬੁੱਧਵਾਰ ਹੈ। ਲਹਿਰਾਂ ਵਾਲੀ ਲਾਰੀ ਖੜੀ ਭਰ ਕੇ ਤਿਆਰ ਹੈ, ਆਜੋ ਵੀ ਆਜੋ ਸਾਰੇ। ਸੰਗਰਾਂਦ ਦਾ ਦਿਹਾੜਾ ਤੇ ਅੱਜ ਦਿਨ ਬੁੱਧਵਾਰ ਹੈ, ਲਹਿਰਾਂ ਵਾਲੀ ਲਾਰੀ ਖੜੀ ਭਰ ਕੇ ਤਿਆਰ ਹੈ। ਰੇਡੂਆ ਨਹੀਂ ਜੀ ਇਹ ਤੇ ਸਾਡਾ ਪਰਿਵਾਰ ਹੈ। ਸੁਨੇਹੇ ਵੀ ਨੇ ਘੱਲਣੇ ਤੇ ਗੱਪਾਂ ਵੀ ਲੜਾਉਣੀਆਂ ਤੇ ਅੰਬਰਾਂ ਚ ਯਾਦਾਂ ਦੀਆਂ ਗੁੱਡੀਆਂ ਚੜਾਉਣੀਆਂ। ਸੁਨੇਹੇ ਵੀ ਨੇ ਘੱਲਣੇ ਤੇ ਗੱਪਾਂ ਵੀ ਲੜਾਉਣੀਆਂ, ਅੰਬਰਾਂ ਚ ਯਾਦਾਂ ਦੀਆਂ ਗੁੱਡੀਆਂ ਚੜਾਉਣੀਆਂ। ਜਿਹੜਾ ਨਾ ਹੁੰਗਾਰਾ ਭਰੇ ਉਹਦੇ ਸਿਰ ਭਾਰ ਹੈ। ਰੇਡੂਆ ਨਹੀਂ ਜੀ ਇਹ ਤੇ ਸਾਡਾ ਪਰਿਵਾਰ ਹੈ। ਬਿਲਕੁਲ ਜੀ ਪਰਿਵਾਰ ਵਾਲਿਓ, ਆ ਜਾਓ ਫਿਰ ਲਾਈਏ ਰੌਣਕਾਂ ਹਰਮਨ ਰੇਡੀਓ ਦੇ ਵਿਹੜੇ। ਸੋ ਸਰਬਜੀਤ ਭਾਜੀ ਸਵੇਰੇ ਸਵੇਰੇ ਉੱਠ ਕੇ ਦਰਵਾਜ਼ਾ ਖੋਲ ਦਿੰਦੇ ਹੁੰਦੇ ਆ ਤੇ ਪਾਣੀ ਪੁਣੀ ਛਿੜਕਾ ਕੇ ਰੱਖਦੇ ਆ, ਤੇ ਲਓ ਜੀ ਮੈਂ ਵੀ ਆ ਕੇ ਮੰਜੀਆਂ ਕੁਰਸੀਆਂ ਥੋੜੀਆਂ ਸੈੱਟ ਕਰ ਦਿੱਤੀਆਂ ਤੇ ਬਾਕੀ ਤੁਸੀਂ ਆਪਣੀਆਂ ਫੱਟੀਆਂ ਮੂਹੜੇ ਲੈ ਆਓ ਤੇ ਆ ਜਾਓ ਬੈਠ ਕੇ ਲਾਈਏ ਰੌਣਕਾਂ ਹਰਮਨ ਰੇਡੀਓ ਦੇ ਵਿਹੜੇ। ਸੋ ਸੰਗਰਾਂਦ ਦਾ ਦਿਹਾੜਾ ਹੈ ਜੀ ਅੱਜ, ਸੋ ਸਾਰਿਆਂ ਨੂੰ ਮੁਬਾਰਕ ਹੋਵੇ। ਮੈਂ ਸੁਖਪ੍ਰੀਤ ਰੈਡੀਟ ਸਟੂਡੀਓ ਤੋਂ ਤੁਹਾਡੇ ਸਾਰਿਆਂ ਦੀ ਸੁੱਖ ਮੰਗਦੀ ਹਾਜ਼ਰ ਹੋ ਗਈ ਹਾਂ ਜੀ ਐਨ ਵੇਲੇ ਸਿਰ। ਸੋ ਆ ਜਾਓ ਤੁਸੀਂ ਵੀ ਹੁਣ, ਲਹਿਰਾਂ ਦਾ ਵੇਲਾ ਤੁਹਾਨੂੰ ਪਤਾ ਹੀ ਹੋ ਗਿਆ। ਸੋ ਬੁੱਧਵਾਰ ਦੀ ਸਵੇਰ ਜੀ ਬਹੁਤ ਹੀ ਪਿਆਰੀ ਜਿਹੀ ਸਵੇਰ ਰੈਡੀਟ ਦੇ ਵਿੱਚ ਚੜੀ ਹੈ ਔਰ ਹਲਕੀ ਹਲਕੀ ਜਿਹੀ ਜਿਹੜੀ ਧੁੱਪ ਆ ਉਹ ਪੈਣੀ ਸ਼ੁਰੂ ਹੋ ਗਈ ਆ ਸਾਰੀ ਲੁਕਾਈ ਦੇ ਉੱਤੇ। ਸੋ ਨਿੱਘੀ ਜਿਹੀ ਸਵੇਰ, ਥੋੜੀ ਥੋੜੀ ਠੰਡ ਤੇ ਥੋੜੀ ਥੋੜੀ ਜਿਹੀ ਨਿੱਘ ਤੇ ਨਾਲ ਹੀ ਅੱਜ ਅਸੀਂ ਇਹੋ ਜਿਹੀਆਂ ਨਿੱਘੀਆਂ ਨਿੱਘੀਆਂ ਗੱਲਾਂ ਬਾਤਾਂ ਵੀ ਕਰਨੀਆਂ ਜੀ। ਹੋਰ ਤੁਸੀਂ ਸੁਣਾਓ ਕੀ ਹਾਲ ਚਾਲ ਹੈ? ਅੱਜ ਤਰੀਕ ਅੱਜ ਹੋ ਗਈ ਹੈ 15 May 2019 ਤੇ ਪਹਿਲਾ ਦੇਸੀ ਮਹੀਨਿਆਂ ਦੇ ਗੱਲ ਕਰੀਏ ਤੇ ਜੇਠ ਮਹੀਨੇ ਦੀ ਪਹਿਲੀ ਤਰੀਕ ਅੱਜ ਹੋ ਗਈ ਹੈ। ਸੋ ਜੀ ਜੇਠ ਦਾ ਮਹੀਨਾ ਚੜਿਆ ਹੈ, ਸੁੱਖਾਂ ਵਾਲਾ ਹੋਵੇ ਸਾਰਿਆਂ ਦੇ ਲਈ। ਪਰਮਾਤਮਾ ਮਿਹਰ ਕਰਨ, ਜਿੱਥੇ ਕਿਤੇ ਵੀ ਬੈਠੇ ਹੋ ਹੱਸਦੇ ਖੇਡਦੇ ਹੱਸਦੇ ਹਸਾਉਂਦੇ ਰਹੋ ਜੀ ਆਪਣੇ ਘਰ ਪਰਿਵਾਰਾਂ ਦੇ ਵਿੱਚ। ਸੋ ਪ੍ਰੋਗਰਾਮ ਦੀ ਸ਼ੁਰੂਆਤ ਜਿਹੜੀ ਆ ਪਰਮਾਤਮਾ ਦੀ ਯਾਦ ਦੇ ਨਾਲ ਕਰੀ ਦੀ ਆ। ਸੋ ਜੀ ਉਸ ਸੱਚੇ ਪਿਤਾ ਪਰਮਾਤਮਾ ਨੂੰ ਯਾਦ ਕਰੀਏ ਔਰ ਦਿਲ ਵਿੱਚ ਲਿਆਈਏ ਸਰਬੱਤ ਦੇ ਭਲੇ ਦੀ ਅਰਦਾਸ ਤੇ ਚਿਹਰੇ ਤੇ ਬਿਲਕੁਲ ਜੀ ਤੁਹਾਡੇ ਆ ਗਈ ਆ ਮੇਰੇ ਬਿਨਾਂ ਕਹੇ ਹੀ। ਸੋ ਚਿਹਰੇ ਤੇ ਲੈ ਕੇ ਆਉਣੀ ਆ ਜੀ ਇੱਕ ਵੱਡੇ ਵਾਲੀ ਸਮਾਈਲ ਤੇ ਚਲੋ ਗੁਰਫਤਿਹ ਸਾਂਝੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸੁੱਖ ਰੱਖੇ ਜੀ ਪਰਮਾਤਮਾ, ਆਉਣ ਵਾਲਾ ਸਮਾਂ ਬੜਾ ਖੁਸ਼ੀਆਂ ਭਰਿਆ ਹੋਵੇ, ਸਭ ਦੇ ਸੁਪਨੇ ਪੂਰੇ ਹੋਣ ਔਰ ਸਾਰੇ ਰਾਜੀ ਖੁਸ਼ੀ ਹਾਸੇ ਵਾਸਤੇ ਰਹੋ। ਸੋ ਪ੍ਰੋਗਰਾਮ ਦੇ ਵਿੱਚ ਜੀ ਅੱਜ ਗੱਲ ਇੱਦਾਂ ਹੈ ਵੀ ਬਰਾੜ ਸਾਹਿਬ ਦੀ ਲਾਗੀ ਦਵਾਣੀ ਅੱਜ ਗੈਰ ਹਾਜ਼ਰੀ, ਸੋ ਉਹਨਾਂ ਦੀਆਂ ਕੁਛ ਆਪਣੀਆਂ ਮਜਬੂਰੀਆਂ ਕਰਕੇ ਅੱਜ ਪ੍ਰੋਗਰਾਮ ਦੇ ਵਿੱਚ ਹਾਜ਼ਰ ਨਹੀਂ ਹੋ ਸਕਣਾ। ਸੋ ਖਬਰਾਂ ਦੇ ਵਿੱਚ ਮੇਰਾ ਹੱਥ ਬਹੁਤ ਤੰਗ ਹੈ, ਤੁਹਾਨੂੰ ਪਤਾ ਹੀ ਹੈ ਜੀ। ਸੋ ਖਬਰਾਂ ਦਾ ਅੱਜ ਸੈਗਮੈਂਟ ਜਿਹੜਾ ਉਹ ਮਿਸ ਕਰੋਗੇ ਤੁਸੀਂ ਵੀ ਤੇ ਮੈਂ ਵੀ ਪ੍ਰੋਗਰਾਮ ਦੇ ਵਿੱਚ, ਪਰ ਕੋਈ ਨੀ ਜੀ ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਨੀਆਂ ਨੇ। ਉਸ ਤੋਂ ਇਲਾਵਾ ਡਾਕਟਰ ਸੁਮੀਤ ਸਾਡੇ ਨਾਲ ਜਲਦੀ ਹੀ ਜੁਆਇਨ ਕਰਨਗੇ ਤੇ ਅੱਜ ਅਸੀਂ ਆਯੁਰਵੇਦਾ ਨਾਲ ਰਿਲੇਟਡ ਫੇਰ ਕੁਝ ਗੱਲਾਂ ਕਰਾਂਗੇ, ਕੁਝ ਨੁਸਖੇ ਉਹਨਾਂ ਤੋਂ ਸੁਣਾਂਗੇ। ਸੋ ਜੇ ਤੁਹਾਡੇ ਦਿਲ ਵਿੱਚ ਵੀ ਕੋਈ ਗੱਲ ਹੈਗੀ ਆ ਜਾਂ ਕੋਈ ਇਹੋ ਜਿਹਾ ਖਾਸ ਨੁਸਖਾ ਜਾਂ ਕੋਈ ਬਿਮਾਰੀ ਆ ਜਿਹਦੇ ਬਾਰੇ ਤੁਸੀਂ ਡਾਕਟਰ ਸੁਮੀਤ ਨੂੰ ਪੁੱਛਣਾ ਚਾਹੁੰਦੇ ਹੋ ਕਿ ਆਯੁਰਵੇਦਿਕ ਰਾਹੀਂ ਉਹਦਾ ਕੀ ਹੱਲ ਹੈ, ਤੇ ਤੁਸੀਂ ਮੈਨੂੰ ਜਲਦੀ ਤੋਂ ਜਲਦੀ ਲਿਖ ਭੇਜੋ। ਤੇ ਉਸ ਤੋਂ ਇਲਾਵਾ ਪ੍ਰੋਗਰਾਮ ਦੇ ਅਗਲੇ ਬਾਰ ਗੱਲ ਕਰਨੀ ਆ ਜੀ ਬਿਲਕੁਲ ਯਾਦਾਂ ਦੀ। ਯਾਦਾਂ ਯਾਦ ਕੀਤੀਆਂ ਬੜੀ ਦੇਰ ਹੋ ਗਈ ਹੈ, ਸੋ ਬਿਲਕੁਲ ਯਾਦਾਂ ਵੀ ਯਾਦ ਕਰਨੀਆਂ ਤੇ ਨਾਲ ਹੀ ਤੁਸੀਂ ਆਪਣੇ ਮੈਨੂੰ ਸੁਨੇਹੇ ਵੀ ਭੇਜਣੇ ਆ। ਸੁਨੇਹੇ ਤੁਹਾਨੂੰ ਪਤਾ ਹੀ ਆ ਜੀ, ਈਮੇਲ ਰਾਹੀਂ ਜਾਂ ਫਿਰ ਟੈਲੀਗ੍ਰਾਮ ਰਾਹੀਂ। ਟੈਲੀਗ੍ਰਾਮ ਰਾਹੀਂ ਜੇ ਤੁਸੀਂ ਸੁਨੇਹੇ ਭੇਜਣੇ ਆ ਤੇ @harmanradio ਤੇ ਤੁਸੀਂ ਭੇਜ ਸਕਦੇ ਹੋ। ਇਸ ਤੋਂ ਇਲਾਵਾ ਈਮੇਲ ਦਾ ਪਤਾ ਹੈ ਜੀ request@harmanradio.com। ਸੋ ਮੈਂ ਪਹਿਲਾਂ ਹੀ ਕਹਿ ਦਿੱਤਾ ਵੀ ਜਿੰਨੇ ਨਾ ਹੁੰਗਾ ਜਿਹੜਾ ਨਾ ਹੁੰਗਾਰਾ ਭਰੇ ਉਹਦੇ ਸਿਰ ਭਾਰ ਹੈ। ਮੈਂ ਪਹਿਲਾਂ ਹੀ ਕਹਿਤਾ ਹੈ ਹੁੰਗਾਰਾ ਤੁਹਾਨੂੰ ਭਰਨਾ ਹੀ ਪੈਣਾ ਆ। ਸੋ ਬਿਲਕੁਲ ਜੀ, ਮਜ਼ਾ ਹੀ ਗੱਲਬਾਤ ਕਰਨ ਦਾ ਤਾਂ ਹੁੰਦਾ ਜੇ ਹੁੰਗਾਰੇ ਭਰਦੇ ਰਹੋ ਤੁਸੀਂ, ਹਨਾ। ਉਦਾਂ ਤਾਂ ਫਿਰ ਸਵਾਦ ਹੀ ਨਹੀਂ ਆਉਂਦਾ ਮੈਨੂੰ ਵੀ ਗੱਲ ਕਰਨ ਦਾ। ਸੋ ਬਿਲਕੁਲ ਜੀ, ਆਪਣੇ ਸੁੱਖ ਸੁਨੇਹੇ ਵੀ ਤੁਸੀਂ ਪਹੁੰਚਾਉਣੇ ਨੇ, ਤੇ ਹੋ ਸਕੇ ਤੇ ਪ੍ਰੋਗਰਾਮ ਦੇ ਵਿੱਚ ਕਾਲ ਵੀ ਕਰ ਸਕਦੇ ਹੋ। ਨੰਬਰ ਹੈ ਜੀ 02-8589-2811। ਸੋ ਬਾਕੀ ਅੱਜ ਗੱਲ ਕਰਨੀ ਹੈ ਜੀ ਨਾਲ ਨਾਲ ਅਸੀਂ ਸਮੇਂ ਦੀ, ਹਨਾ। ਸਮਾਂ ਸਮੇਂ ਦੀ ਮੈਂ ਗੱਲ ਤੇ ਕੀਤੀ ਹੈ ਤੇ ਸਮਾਂ ਦੇਖਿਆ ਨਹੀਂ ਅਜੇ ਪੂਰੇ ਜਿਹੜੇ ਵੱਖ ਵੱਖ ਥਾਵਾਂ ਤੇ ਕੀ ਸਮਾਂ ਹੋ ਗਿਆ। ਸੋ ਚਲੋ ਜੀ, ਮਾਰਦੇ ਹਾਂ ਇੱਕ ਸਮੇਂ ਤੇ ਝਾਤ। ਐਡੀਲੇਡ ਦੇ ਵਿੱਚ ਇਸ ਵੇਲੇ ਹੋ ਗਏ ਆ ਜੀ 7:36 ਪੂਰੇ, ਤੇ ਸਿਡਨੀ ਸਮੇਂ ਮੁਤਾਬਿਕ ਇਸ ਵੇਲੇ 8:06 ਹੋ ਚੁੱਕੇ ਨੇ। ਆਸਟ੍ਰੇਲੀਆ ਦੇ ਵਿੱਚ ਪਰਥ ਦੀਆਂ ਘੜੀਆਂ ਅਜੇ 6:06 ਦਿਖਾ ਰਹੀਆਂ ਨੇ ਬੁੱਧਵਾਰ ਦੀ ਸਵੇਰ ਦੀਆਂ। ਔਕਲੈਂਡ ਸਾਡੇ ਤੋਂ ਨਿਊਜ਼ੀਲੈਂਡ ਕੁਝ ਅੱਗੇ ਚੱਲ ਰਿਹਾ ਸੀ, ਉੱਥੇ ਦੀ ਸਵੇਰ ਇਸ ਵੇਲੇ 10:06 ਤੱਕ ਪਹੁੰਚ ਚੁੱਕੀ ਹੈ। ਗੱਲ ਕਰੀਏ ਆਪਣੇ ਪੰਜਾਬ ਦੀ, ਤੇ ਪੰਜਾਬ ਦੇ ਵਿੱਚ ਇਸ ਵੇਲੇ 3:36 ਹੋ ਚੁੱਕੇ ਨੇ। ਸੋ ਸੰਗਰਾਂਦ ਦੇ ਦਿਹਾੜੇ ਦੀ ਉੱਥੇ ਤੜਕਾ ਚੱਲ ਰਿਹਾ ਹੈ। ਸੋ ਉਸ ਤੋਂ ਅੱਗੇ ਗੱਲ ਕਰਦੇ ਹਾਂ ਜੀ ਇੰਗਲੈਂਡ ਦੀ। ਲੰਡਨ ਦੀਆਂ ਘੜੀਆਂ ਇਸ ਵੇਲੇ 11:07 ਦਿਖਾ ਰਹੀਆਂ ਨੇ ਮੰਗਲਵਾਰ ਦੀ ਰਾਤ ਦੀਆਂ, ਤੇ ਵੈਨਕੂਵਰ ਦੇ ਵਿੱਚ ਦੁਪਹਿਰ ਢਲ ਰਹੀ ਹੈ ਮੰਗਲਵਾਰ ਦੀ, ਤੇ ਸਮਾਂ ਹੋ ਗਿਆ ਜੀ 3:07। ਸੋ ਇੱਕੋ ਧਰਤੀ ਜੀ, ਇੱਕ ਹੀ ਪਰਮਾਤਮਾ ਦੇ ਅਸੀਂ ਸਭ ਜਾਏ, ਤੇ ਸਮਾਂ ਵੱਖੋ ਵੱਖਰਾ। ਸੋ ਜਿਸ ਵੀ ਸਮੇਂ ਨੂੰ, ਜਿਸ ਵੀ ਮੌਸਮ ਨੂੰ, ਜਿਸ ਵੀ ਰੁੱਤ ਨੂੰ ਮਾਣ ਰਹੇ ਹੋ, ਇੰਜੋਏ ਕਰੋ ਜੀ ਅੱਜ ਦਾ ਦਿਨ, ਤੇ ਨਾਲ ਦੇ ਨਾਲ ਸੁਣਦੇ ਰਹੋ ਹਰਮਨ ਰੇਡੀਓ। ਸੋ ਹਰਮਨ ਰੇਡੀਓ ਤੇ ਵਾਅਦੇ ਮੁਤਾਬਿਕ ਅਸੀਂ ਆਪਣਾ ਪ੍ਰੋਗਰਾਮ ਸ਼ੁਰੂ ਕਰ ਲਿਆ, ਤੇ ਹੁਣ ਵੇਲਾ ਜੀ ਵਾਅਦਾ ਤੁਹਾਡਾ ਨਿਭਾਉਣ ਦਾ। ਸੋ ਭੇਜੋ ਮੈਨੂੰ ਆਪਣੇ ਸੁੱਖ ਸੁਨੇਹੇ, ਤੇ ਅੱਜ ਪ੍ਰੋਗਰਾਮ ਕਿਸ ਰੁੱਖ ਲੈ ਕੇ ਜਾਣਾ ਹੈ ਉਹ ਤੁਹਾਡੇ ਹੱਥ ਹੈ, ਤੁਹਾਡੇ ਸੁਨੇਹਿਆਂ ਦੇ ਹੱਥ ਹੈ। ਸੋ ਸੁਣਦੇ ਆ ਜੀ ਇਹ ਪਿਆਰਾ ਜਿਹਾ ਗੀਤ, ਉਸ ਤੋਂ ਬਾਅਦ ਗੱਲ ਕਰਦੀ ਹਾਂ ਮੈਂ ਅੱਗੇ ਅੱਜ ਕੀ ਹੋਰ ਕਰਨਾ ਹੈ ਅਸੀਂ ਜੀ ਇਸ ਗੀਤ ਤੋਂ ਬਾਅਦ।
ਜੋ ਵਾਦਾ ਕੀਆ ਵੋ ਨਿਭਾਨਾ ਪੜੇਗਾ, ਰੋਕੇ ਜ਼ਮਾਨਾ ਚਾਹੇ ਰੋਕੇ ਖੁਦਾਈ ਤੁਮਕੋ ਆਨਾ ਪੜੇਗਾ। ਜੋ ਵਾਦਾ ਕੀਆ ਵੋ ਨਿਭਾਨਾ ਪੜੇਗਾ। ਤਰਸਤੀ ਨਿਗਾਹੋਂ ਨੇ ਆਵਾਜ਼ ਦੀ ਹੈ, ਮੁਹੱਬਤ ਕੀ ਰਾਹੋਂ ਨੇ ਆਵਾਜ਼ ਦੀ ਹੈ। ਜਾਨੇ ਹਯਾ ਜਾਨੇ ਅਦਾ ਛੋੜੋ ਤਰਸਾਨਾ ਤੁਮਕੋ ਆਨਾ ਪੜੇਗਾ। ਜੋ ਵਾਦਾ ਕੀਆ ਨਿਭਾਨਾ ਪੜੇਗਾ। आना पड़ेगा।
जी लता मंगेशकर और मोहम्मद रफी की आवाज के गीत सुनिया सी, जो वादा किया वो निभाना पड़ेगा। सो बहुत ही प्यारा गीत, एवरग्रीन गीत, तुसी जदों मर्जी यहो जे गीत सुन लो, कदी भी पुराने नहीं हुंदे, दिल दे हमेशा करीब रहिंदे है ना, की कहिंदे हो। सो तुहाडे केड़े केड़े फेवरेट सॉन्ग्स है, तुसी जरूर लिख के भेजिया करो ता कि उन्हां नूं प्रोग्राम दा हिस्सा बना सकी असी। सो बिल्कुल जी समा समय दी, मैं क्या सी अज प्रोग्राम दे विच कुछ समय बारे भी गलबात करांगी। सो समा कुदरत दा जिहा सूरज, इस विच ना सिर्फ इंसान बल्कि सारी प्रकृति, चंद तारे सूरज सब बजे हुए ने, उस अकाल पुरख तो बिना होर कोई भी काल नहीं है। सो जी वक्त समा टाइम ओ अणमुली चीज है, जिसनों असी सारे कई बार अजाई गुआ दिंदे आ है ना, पर बचपन तो सुनिया सी जी पे समा उदी कदर नहीं करता जो समय दी कदर नहीं करता। सो बिल्कुल जी तुसी भी हुण समय दी कदर करदे आ, जल्दी जल्दी अपने मैसेजेस जेड़े आ मैनू भेजो, और कोई भी नुस्खा जे तुसी डॉक्टर सुमित तो पुछना चाहुंदे हो तां मैं ओह भी मैनू तुसी भेज सकदे हो, क्योंकि जल्दी ही प्रोग्राम ज्वाइन करनगे ओ। सुखविंदर सौंध हुणां ने वादे अपना वादा पगाउंदिआं जी इक मैसेज कर दिता, हमेशा दी तरह शॉर्ट एंड स्वीट जिहा मैसेज। सत श्री अकाल बुलाई है जी, सो सत श्री अकाल साडे वल्लों वी सौंध साहिब तुहानूं, और उम्मीद करदे आ जी कि इस वेले तुसी ड्राइविंग कर रहे होणे आ ते नाल नाल आनंद लै रहे होणे आ कुदरत दे नज़ारिआं दा। सो जी समां है ना, समय बारे इक गल है कि अपनी रफ्तार दे नाल बीत ही जांदा है, वक्त चंगा होवे या बुरा कदे रुकदा नहीं। सो जी जो भी समा चल रहा है, जेड़े भी वक्त दे रंग नू माण रहे हो, जी भर के जी लो, क्योंकि हथों निकलिया समा मुड़ के नहीं आउंदा। ये सवेर जो अज चढ़ी है, इसकी खूबसूरती नू, वो रिश्ते जो अज जिंदगी विच ने, उन्हां नू परमात्मा दीआं बख्शियां हुईआं होर कई अमुलियां दातां नू जी भर के माणिए। सो बिल्कुल जी उस मल्ली रात विच एक हरमन रेडियो भी है ना बिल्कुल जी। सो अपना आला दुआला देखिए और देखिए कि परमात्मा ने सानू की चंगी चीजा दित्तियां हुई ने, की साडी जिंदगी दे विच पॉजिटिव हैगा आ। कई बार ये हुंदा है कि जो माड़ा हुंदा है असीं उहनूं देख देख के अवी खपदे रहिंदे आ, जदके जिंदगी दा जिहड़ा दूसरा पक्ष हुंदा है उहनूं असीं कई बार अणगौलिया कर दिंदे आ। सो जिंदगी च परमात्मा ने बहुत कुछ बख्शिया है, बाकी चंगीआं माड़ियां दोन्हें चीजा हमेशा नाल नाल चलदियां रहिंदियां। कोशिश करिए चंगियां नूं देखिए ते माड़ियां नूं भी, माड़ा कुछ भी नहीं हुंदा जी, बस अपना नजरिया ही हुंदा। सो अखो परोखे करके अगे वधदे रहिए, हसते मुस्कुराउंदे रहिए ते किसे दी खुशियां दी जिहड़ा सबब बणिए। सो जगतार भाजी ने भी मैसेज कीता है जी, हमेशा दी तरह बिल्कुल जी प्रोग्राम दे विच। हुण जगतार भाजी तुसीं मैसेज ना करो ते प्रोग्राम फिक्का फिक्का लगदा, उड़ीक रहिंदी है भई अज हुण किहड़ियां वादियां दे नाल सोहणा जिहा विचार आऊगा जगतार भाजी वालों। सो बहुत ही खूबसूरत वादियां जिहड़ियां भाजी ने भेजियां आ, उच्चे उच्चे पहाड़ ते पहाड़ा ते झुके हुए बदल, मजा आ गया जी देख के। सो नाल लिखा है कि खूनदान करना एक महान दान गिणिया जाता है, जो आम बंदे लई प्रेरणा ते किसी की जान बचा सकता है। सो इस सुनेहे दे नाल शुभ सवेर किया है जगतार भाजी ने, बहुत ही वधिया मैसेज भाजी, और देखते भी हाँ कि जगतार भाजी खुद भी इस मुहिम का हिस्सा बने हुए ने और खूनदान जेड़े करते रहते हैं। मैं सच्ची दसा मैं जिंदगी च कदी नहीं किया सॉरी है जी, दिल बहुत करता हों पर बस जिंदगी की मसरूफियत तो ही गल। पर बिल्कुल जी तुसी आम बंदे दे लई प्रेरणा भी बनता। सो बिल्कुल जी तुसी भी किसी दे लई प्रेरणा का स्रोत जरूर बनोगे भाजी, और कोशिश करिए कि चंगिया मुहिमां जिहड़ियां उन्हां दा हिस्सा बनीए, और अपने जिहड़े निजी काम आ उन्हां तों उच्चा उठ के कुछ सोसाइटी लई, कुछ अपनी कम्यूनिटी दे लई भी करिए। सो दलजीत ढिल्लों भाजी हुणां ने भी जी प्रोग्राम दे विच सत श्री अकाल बुलाई है जी, सारिआं नूं सत श्री अकाल जी, साडे वल्लों वी सारिआं नूं। ते इन्हां ने लिखिआ है अज जिहड़ा सुनेहा दित्ता है, कहिंदे वन डे यू विल बी जस्ट अ मैमोरी फॉर सम पीपल, डू योर बेस्ट टू बी ए गुड वन। बहुत वधिया बिल्कुल भाजी। सो बिल्कुल जी, वो दिन आना सानू लगता रहिंदा पे जिदा असी इस दुनिया ते हमेशा ही रहना है, पर नहीं जी, वो भी दिन आना जिदन असी एक इंसान नहीं बस एक याद बन के रह जाना है किसी दे लई। सो इहो जे इंसान बनीए ताकि चंगे इंसान बनांगे तां ही एक चंगी याद बन के किसी दे दिल विच रह सकांगे। सो बहुत ही खूबसूरत विचार भाजी, बहुत बहुत शुक्रिया तुहाडा। ਸੋ ਬਿਲਕੁਲ ਜੀ, ਅੱਜ ਅਸੀਂ ਸਮੇਂ ਦੇ ਬਾਰੇ ਗੱਲਬਾਤ ਕਰ ਰਹੇ ਹਾਂ। ਸੋ ਸਮੇਂ ਦੇ ਨਾਲ ਰਿਲੇਟਡ ਵੀ ਤੁਹਾਡੇ ਤੋਂ ਕੋਈ ਵਿਚਾਰ, ਕੋਈ ਫਿਲਾਸਫੀ ਜਾਂ ਤੁਹਾਡੀ ਕੋਈ ਸ਼ਾਇਰੀ ਹੋਵੇ ਤਾਂ ਉਹ ਵੀ ਸਾਨੂੰ ਲਿਖ ਭੇਜ ਸਕਦੇ ਹੋ ਤੁਸੀਂ। ਸੋ ਵਕਤ ਜ਼ਿੰਦਗੀ ਨਾਲ ਜੁੜਿਆ ਵੈਸੇ ਉਹ ਪਹਿਲੂ ਹੈ ਜਿਸ ਤੇ ਵੱਖ ਵੱਖ ਸ਼ਾਇਰਾਂ, ਫਿਲਾਸਫਰਾਂ, ਗੁਰੂਆਂ ਪੀਰਾਂ ਨੇ ਬਹੁਤ ਕੁਝ ਆਪਣੀ ਆਪਣੀ ਸੋਚ ਮੁਤਾਬਿਕ ਲਿਖਿਆ ਹੈ। ਸੋ ਜੇ ਤੁਹਾਡੇ ਵੀ ਕੋਈ ਵਿਚਾਰ ਇਸ ਸਮੇਂ ਨਾਲ ਰਿਲੇਟਡ ਹੋਣ ਤੇ ਤੁਸੀਂ ਅੱਜ ਮੈਨੂੰ ਲਿਖ ਕੇ ਭੇਜ ਸਕਦੇ ਹੋ। ਸੋ ਅੱਗੇ ਪ੍ਰੋਗਰਾਮ ਦੇ ਵਿੱਚ ਸੁਮੀਤ, ਡਾਕਟਰ ਸੁਮੀਤ ਸਾਡੇ ਨਾਲ ਜਲਦੀ ਜੁਆਇਨ ਕਰਨਗੇ ਤੇ ਉਸ ਤੋਂ ਬਾਅਦ ਮੈਂ ਤੁਹਾਡਾ ਹੱਥ ਫੜ ਕੇ ਲੈ ਚਲਾਂਗੀ ਸਮੇਂ ਦੀ ਤਹਿ ਵਿੱਚ ਬੰਦ ਪਈਆਂ ਉਹਨਾਂ ਯਾਦਾਂ ਵੱਲ ਜਿਨ੍ਹਾਂ ਦੀ ਗੱਲ ਕਰਦੇ ਹਾਂ। ਚਿਹਰਾ ਕਦੇ ਖੇਡ ਉੱਠਦਾ ਹੈ ਤੇ ਅੱਖਾਂ ਕਈ ਵਾਰ ਨਮ ਵੀ ਹੋ ਜਾਂਦੀਆਂ ਨੇ। ਸੋ ਜੀ, ਜਜ਼ਬਾਤਾਂ ਦੇ ਸੰਗ ਸਮੇਂ ਦੀ ਗੱਲਬਾਤ ਕਰਦੇ ਹਾਂ, ਮਾਰਾਂਗੇ ਉਡਾਰੀ ਯਾਦਾਂ ਦੇ ਅੰਬਰਾਂ ਤੇ ਅਸੀਂ ਸਾਰੇ ਰਲ ਮਿਲ ਕੇ। ਸੋ ਸਮੇਂ ਦਿਨ ਦਾ ਕਿਹੜਾ ਉਹ ਪੈਰ ਹੁੰਦਾ ਸੀਗਾ ਜਿਹੜਾ ਤੁਹਾਨੂੰ ਅੱਜ ਵੀ ਯਾਦ ਆ ਜਾਂਦਾ, ਕਿਉਂਕਿ ਪੂਰੇ ਦਿਨ ਦੇ ਵਿੱਚ ਕੋਈ ਨਾ ਕੋਈ ਇਹੋ ਜਿਹਾ ਸਮਾਂ ਹੁੰਦਾ, ਇਹੋ ਜਿਹਾ ਕਿ ਜਿਹੜਾ ਤੁਹਾਨੂੰ ਬਹੁਤ ਪਿਆਰਾ ਹੁੰਦਾ। ਕਿਸੇ ਨੂੰ ਸਵੇਰ ਬਹੁਤ ਚੰਗੀ ਲੱਗਦੀ ਹੈ, ਕਿਸੇ ਨੂੰ ਦੁਪਹਿਰ ਵਧੀਆ ਲੱਗਦੀ ਹੈ, ਕਿਸੇ ਨੂੰ ਸ਼ਾਮ ਵਧੀਆ ਲੱਗਦੀ ਹੈ, ਕਿਸੇ ਨੂੰ ਰਾਤ ਵਧੀਆ ਲੱਗਦੀ ਹੈ। ਸੋ ਕਿਹੜਾ ਪੈਰ ਹੈ ਦਿਨ ਦਾ ਜਿਹੜਾ ਤੁਹਾਨੂੰ ਪਸੰਦ ਹੈ? ਸੋ ਮੈਂ ਵੀ ਦੱਸਾਂਗੀ ਜੀ ਜ਼ਰੂਰ ਮੈਨੂੰ ਕਿਹੜਾ ਵੇਲਾ ਪਸੰਦ ਹੈ ਪੂਰੇ ਦਿਨ ਦੇ ਵਿੱਚ, ਤੇ ਫਿਰ ਅੱਜ ਯਾਦ ਵੀ ਅਸੀਂ ਉਹਨਾਂ ਯਾਦਾਂ ਨੂੰ ਕਰਾਂਗੇ। ਸੋ ਪ੍ਰੋਗਰਾਮ ਦੇ ਵਿੱਚ ਸੁਣਦੇ ਹਾਂ ਜੀ ਅਗਲਾ ਗੀਤ, ਤੇ ਗੀਤ ਤੋਂ ਬਾਅਦ ਮੈਂ ਕੋਸ਼ਿਸ਼ ਕਰਦੀ ਹਾਂ ਕਿ ਡਾਕਟਰ ਸੁਮੀਤ ਨੂੰ ਲੈ ਕੇ ਵਾਪਸ ਆਵਾਂ। ਸੋ ਸੁਣਦੇ ਰਹੋ ਹਰਮਨ ਰੇਡੀਓ, ਤੁਹਾਡੇ ਲਈ ਇਹ ਪਿਆਰਾ ਜਿਹਾ ਗੀਤ।
ਜ਼ੋਏ ਜ਼ਾਲਮ ਵੇ ਤੂੰ ਨਾ ਸਾਰ ਲੈਂਦਾ, ਯਾਦਾਂ ਤੇਰੀਆਂ ਤੇਰੇ ਤੋਂ ਚੰਗੀਆਂ ਨੇ, ਨੀਂਦਾਂ ਮੇਰੀਆਂ ਤੇਰਿਆਂ ਸੁਪਨਿਆਂ ਨੇ। ਵਾਰ ਵਾਰ ਵੇ ਵੈਰੀਆ ਡੰਗੀਆਂ ਨੇ।
ਹਾਂਜੀ ਬਸ ਗੀਤ ਲੱਗਾ ਹੋਇਆ, ਇਸ ਤੋਂ ਬਾਅਦ ਕਰਦੇ ਆ ਜਦੋਂ ਵੀ
ਬੇਸ਼ੱਕ।
ਹਾਂ ਹਾਂ 2 ਮਿੰਟ ਤੱਕ ਕਰ ਲਿਓ।
ਬੇਸ਼ੱਕ ਤੂੰ ਪਰਤ ਕੇ ਵੇਖਿਓ ਨਹੀਂ ਸਰਤਾਜ ਦੀ ਜਾਨ ਸੂਲੀ ਟੰਗੀਆਂ ਨੇ, ਅਸੀਂ ਫੇਰ ਵੀ ਚੁੰਨੀਆਂ ਚਾਵਾਂ ਦੀਆਂ ਤੇਰੇ ਚੀਰੇ ਦੇ ਵਰਗੀਆਂ ਰੰਗੀਆਂ ਨੇ। ਚੰਨਣਾ ਚੰਨਣਾ ਵੇ ਦੱਸ ਤੂੰ ਕੀਕਣ, ਮੰਨਣਾ ਵੇ ਕਾਤੋਂ ਲਾਈਆਂ ਨੇ ਦੇਰਾਂ ਵੇ ਮੈਂ ਅਸਰੂ ਪਈ ਤੇਰਾ। ਉਹ ਮੇਰੇ ਚੰਨਣਾ ਚੰਨਣਾ ਵੇ ਦੱਸ ਤੂੰ ਕੀਕਣ, ਮੰਨਣਾ ਵੇ ਕਾਤੋਂ ਲਾਈਆਂ ਨੇ ਦੇਰਾਂ ਵੇ ਮੈਂ ਅਸਰੂ ਪਈ ਤੇਰਾ। ਤੈਨੂੰ ਵਾਜਾ ਪਈ ਮਾਰਾ ਮੇਰੀਆਂ ਮਿਲਤਾ, ਹਜ਼ਾਰਾਂ ਪਾਣੀ ਰਾਵੀ ਦਾ ਵਗਦਾ ਤੇਰਾ ਚੇਤਾ, ਠੱਗਦਾ ਤੇਰਾ ਚੀਰਾ ਰੰਗਵਾਵਾਂ ਬਣ ਕੇ ਸ਼ੀਸ਼ਾ, ਬਹਿ ਜਾਵਾਂ ਤੇਰੇ ਸਾਵੇਂ ਉਹ ਚੰਦਣਾ ਜੇ ਤੂੰ ਆਵੇਂ। ਉਹ ਚੰਦਣਾ ਵੇ ਗੱਲ ਸੁਣ ਛੱਲਿਆ ਛੱਲਿਆ ਵੇ ਕਿਹੜਾ ਵਤਨਾ, ਮੱਲਿਆ ਵੇ ਛੱਲਾ ਬੇੜੀ ਦਾ ਪੂਰੇ ਵਤਨ ਮਾਈਏ ਦਾ, ਦੂਰੇ ਜਾਣਾ ਪਹਿਲੇ ਹੀ ਪੂਰੇ ਚੀਰੇ ਵਾਲਿਆ। ਅਸੀਂ ਪੁੱਛਦੇ ਪੁੱਛਦੇ ਵੇ ਅਸੀਂ ਪੁੱਛਦੇ ਰਹਿੰਦੇ ਹਾਂ ਸੱਚੇ ਰੱਬ ਤੋਂ, ਤੂੰ ਵੀ ਤਾਂ ਕਿਤੋਂ ਬੋਲ ਵੇ ਚੰਨਾ ਉਹ ਚੀਰੇ ਵਾਲਿਆ, ਚੀਰੇ ਵਾਲਿਆ ਯਾਦਾਂ ਦਾ ਦੀਵਾ ਬਾਲਿਆ, ਏ ਜਿੰਦ ਚੱਲੀ ਡੋਲ ਵੇ ਚੰਨਾ ਉਹ ਚੀਰੇ। ਸਾਡਾ ਪਿੰਡ ਢੱਕੀਆਂ ਦੇ ਓਲੇ ਪੂਰੇ ਚਾਵਾਂ ਨੂੰ ਬੱਚਾਵਾਂ ਨੇਰੀ ਗਵਾਂ ਦੀ ਤੋਂ ਬੈਠੀ ਆਸਾਂ ਥੱਕੀਆਂ ਦੇ ਓਲੇ, ਤੇਰਾ ਦੂਰ ਕਿਸੇ ਦੇਸ ਨਾਲ ਨਾਤਾ ਤੇ ਸਾਡਾ ਪਿੰਡ ਕੀਆਂ ਦੇ ਓਲੇ ਕੂਲੇ ਚਾਵਾਂ ਨੂੰ ਆਸਾਂ ਥੱਕੀਆਂ ਦੇ ਓਲੇ ਰਾਤੀ ਤਾਰਿਆਂ ਤਾਰਿਆਂ ਵੇ ਰਾਤੀ ਤਾਰਿਆਂ ਦੇ ਨਾਲ ਦੁੱਖ ਖੋਲੀਏ ਓਏ ਤੂੰ ਵੀ ਤਾਂ ਫਰੋ ਲਵੇ ਚੰਨਾ ਚੀਰੇ ਵਾਲਿਆ ਚੀਰੇ ਵਾਲਿਆ ਕਿੱਥੇ ਨੀ ਤੈਨੂੰ ਭਾਲਿਆ ਮਿੱਟੀ ਚ ਰੂਹ ਨਾ ਰੋਲ ਵੇ ਚੰਨਾ ਚੀਰੇ ਵਾਲਿਆ
ਸਰਤਾਜ ਦੀ ਆਵਾਜ਼ ਦੇ ਵਿੱਚ ਚੀਰੇ ਵਾਲੇ ਆ ਸੋ ਲਓ ਜੀ ਉਡੀਕਾਂ ਕਿਸੇ ਨੂੰ ਕਿਸੇ ਦੀਆਂ ਤੇ ਕਿਸੇ ਨੂੰ ਕਿਸੇ ਦੀਆਂ ਤੇ ਮੈਨੂੰ ਤਾਂ ਉਡੀਕਾਂ ਜੀ ਤੁਹਾਡੇ ਸੁਨੇਹਿਆਂ ਦੀਆਂ ਤੇ ਤੁਹਾਡੀ ਸੁੱਖ ਸਾਂਦ ਦੀਆਂ ਸੋ ਕਿਵੇਂ ਹੋ ਜੀ ਸਾਰੇ ਸੋ ਲਓ ਜੀ ਹਰੀਸ਼ ਅਰੋੜਾ ਹੁਣਾਂ ਨੇ ਮੈਸੇਜ ਕਰ ਦਿੱਤਾ ਹੈ ਕਹਿੰਦੇ ਭਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਜੀ ਸਤਿ ਸ਼੍ਰੀ ਅਕਾਲ ਸਰਬਜੀਤ ਭਾਜੀ ਤੇ ਸਲਾਮ ਨਮਸਤੇ ਸਾਰੇ ਹਰਮਨ ਪਰਿਵਾਰ ਨੂੰ ਕਹਿੰਦੇ ਲਓ ਜੀ ਅਸੀਂ ਆਪਣਾ ਭਾਰ ਉਤਾਰ ਲਿਆ ਸੁਖਪ੍ਰੀਤ ਜੀ ਬਿਲਕੁਲ ਠੀਕ ਆ ਦੇਖ ਲਓ ਹਨਾ ਮੈਂ ਸਵੇਰੇ ਸਵੇਰੇ ਭਾਰ ਚੜਾਇਆ ਸੀ ਕਿ ਜਿਹੜਾ ਨਾ ਮੈਸੇਜ ਕਰੇ ਉਹਦੇ ਸਿਰ ਭਾਰ ਹੈ ਰੇਡੂਆ ਨਹੀਂ ਜੀ ਇਹ ਤੇ ਸਾਡਾ ਪਰਿਵਾਰ ਹੈ ਸੋ ਕਹਿੰਦੇ ਬਾਕੀ ਸਾਰੇ ਮਿਲ ਕੇ ਅਰਦਾਸ ਕਰੋ ਕਿ ਸਾਡੇ ਪਿਆਰੇ ਮਿੰਟੂ ਬਾਈ ਜੀ ਦੇ ਮਾਤਾ ਜੀ ਦੀ ਤਬੀਅਤ ਠੀਕ ਕਰਨ ਤਾਂ ਕਿ ਸਾਡੇ ਨਾਲ ਫਿਰ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਉਡੀਕ ਰਹੇਗੀ ਤੇ ਬਿਲਕੁਲ ਸਹੀ ਕਿਹਾ ਤੁਸੀਂ ਕਿ ਜਦੋਂ ਵੀ ਇਹ ਇੱਕ ਪਰਦੇਸੀ ਹੋਣ ਦਾ ਬਹੁਤ ਔਖਾ ਲੱਗਦਾ ਵੈਸੇ ਤਾਂ ਚਲੋ ਜ਼ਿੰਦਗੀ ਦੇ ਵਿੱਚ ਅਸੀਂ ਪਲ ਪਲ ਆਪਣੇ ਪਿਛੋਕੜ ਨੂੰ ਆਪਣੇ ਪੰਜਾਬ ਨੂੰ ਆਪਣੇ ਰਿਸ਼ਤਿਆਂ ਨੂੰ ਯਾਦ ਕਰਦੇ ਰਹਿੰਦੇ ਹਾਂ ਤੇ ਦੂਰ ਬੈਠੇ ਅਰਦਾਸਾਂ ਕਰਦੇ ਰਹਿੰਦੇ ਹਾਂ ਕਿ ਹਮੇਸ਼ਾ ਚੰਗੀਆਂ ਖਬਰਾਂ ਆਉਣ ਉੱਧਰੋਂ ਪਰ ਫਿਰ ਵੀ ਜਦੋਂ ਮਾਪੇ ਬਜ਼ੁਰਗ ਹੋਣ ਲੱਗ ਜਾਂਦੇ ਆ ਤੇ ਦਿਲ ਦੇ ਵਿੱਚ ਕਿਤੇ ਨਾ ਕਿਤੇ ਇੱਕ ਧੁਦਕੀ ਜਿਹੀ ਚੱਲਣੀ ਸ਼ੁਰੂ ਹੋ ਜਾਂਦੀ ਆ ਹਨਾ ਤੇ ਖਿਆਲ ਉੱਧਰ ਨੂੰ ਵੀ ਰਹਿੰਦਾ ਆ ਔਰ ਜਦੋਂ ਕਿਤੇ ਇੱਦਾਂ ਵੀ ਉਹਨਾਂ ਦੀ ਮਾੜੀ ਸਿਹਤ ਦੀ ਖਬਰ ਆਉਂਦੀ ਆ ਤਾਂ ਦਿਲ ਬਿਲਕੁਲ ਬਹੁਤ ਹੀ ਔਖਾ ਹੁੰਦਾ ਜੀ ਸੋ ਬਿਲਕੁਲ ਸਾਰੇ ਅਰਦਾਸ ਕਰਦੇ ਆ ਜੀ ਮਿੰਟੂ ਭਾਜੀ ਦੇ ਮਾਤਾ ਜੀ ਜਲਦੀ ਤੋਂ ਜਲਦੀ ਠੀਕ ਹੋਣ ਔਰ ਭਾਜੀ ਵਾਪਸ ਮੁੜਨ ਔਰ ਆਪਣੇ ਕੰਮਾਂ ਕਾਰਾਂ ਦੇ ਵਿੱਚ ਫਿਰ ਤੋਂ ਰੁੱਝ ਜਾਣ ਤੇ ਨਾਲ ਇਹਨਾਂ ਨੇ ਇੱਕ ਜੀ ਗੀਤ ਸੁਣਨ ਦੀ ਫਰਮਾਇਸ਼ ਕੀਤੀ ਹੈ ਸਰਬਜੀਤ ਭਾਜੀ ਦੇਖ ਲਓ ਹੁਣ ਜੇ ਲੱਭਦਾ ਤੁਹਾਨੂੰ ਤਾਂ ਗੀਤ ਹੈਗਾ ਜੀ ਹਾਏ ਹਾਏ ਇਹ ਮਜ਼ਦੂਰੀ ਇਹ ਮੌਸਮ ਕੀ ਦੂਰੀ ਬਿਲਕੁਲ ਜੀ ਬਿਲਕੁਲ ਇਹ ਮਜ਼ਦੂਰੀਆਂ ਜਿਹੜੀਆਂ ਨਾ ਉਹ ਕੀ ਕਹੀਏ ਮੌਸਮ ਕੋਈ ਵੀ ਹੋਵੇ ਜੀ ਮਜ਼ਦੂਰੀਆਂ ਤੇ ਲੱਗੇ ਰਹਿਣਾ ਪੈਂਦਾ ਪਰ ਕੋਈ ਨੀ ਜੀ ਇਹੀ ਜ਼ਿੰਦਗੀ ਆ ਹਨਾ ਹੱਸਦੇ ਮੁਸਕਰਾਉਂਦੇ ਰਹੀਏ ਪਰ ਹਾਏ ਹਾਏ ਇਹ ਮਜ਼ਬੂਰੀ ਗੀਤ ਜ਼ਰੂਰ ਪ੍ਰੋਗਰਾਮ ਦੇ ਵਿੱਚ ਲਗਾ ਸਕਦੇ ਹਾਂ ਇਹ ਮਜ਼ਦੂਰੀ ਵਾਲਾ ਨੀ ਲੱਭਣਾ ਕਿਤੇ ਉਹ ਇਹ ਤਾਂ ਅਸੀਂ ਸੁਣਾ ਸਕਦੇ ਹਾਂ ਹਨਾ ਜਿਹੜੇ ਮਜ਼ਦੂਰੀਆਂ ਕਰਦੇ ਆ ਤੇ ਬਾਕੀ ਸਾਡੇ ਨਾਲ ਜੀ ਡਾਕਟਰ ਸੁਮੀਤ ਹੁਣਾਂ ਨੇ ਜੁਆਇਨ ਕਰ ਲਿਆ ਸੋ ਪ੍ਰੋਗਰਾਮ ਦੇ ਵਿੱਚ ਉਹਨਾਂ ਦਾ ਸਵਾਗਤ ਕਰਦੇ ਹਾਂ ਔਰ ਗੁੱਡ ਮਾਰਨਿੰਗ ਕਹਿੰਦੇ ਹਾਂ ਜੀ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਡਾਕਟਰ ਸੁਮੀਤ ਤੇ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ
ਸਤਿ ਸ਼੍ਰੀ ਅਕਾਲ ਜੀ और नमस्कार सारे श्रोतियां एक बार फिर बुधवार दी मॉर्निंग दा
जी। और तुसी सुनाओ की हाल चाल है? ठीक ठाक।
बहुत अच्छा जी। जी जी
जी बिल्कुल। अज तुहानु असी थोड़ा सवेरे सवेरे ही बुला लिया है ना, क्योंकि बराड़ साहब आ नहीं सी रहे, ते मैनूं सी चलो अज असी पहला अपना सेहत वाली गल करदे आ, खबरां दी गल ते अज नहीं हो पाउणी, सो असी अपनी सेहत संबंधी गल शुरू करदे आ। सो तुहानू थोड़ा जल्दी बुला लिया, बाकी दसो किदां, हजे सवेरे चाह वगैरा ते पी लई सीगी ना उठ के, कि किते पहले ही तुहानू कह दिता भई नहीं आ जाओ तुसी प्रोग्राम ज्वाइन कर लो, क्योंकि अचनचेत जदों कहना पै जावे फिर थोड़े जे प्लान इधर उधर करने पै जांदे आ ना।
ਤੁਸੀਂ ਅੱਜ ਡਿਊਟੀ ਅਰਲੀ ਲਗਾਤੀ, ਬਟ ਫਿਰ ਵੀ ਅਸੀਂ ਚਾਹ ਪੀ ਕੇ ਔਰ ਤੈਨਾਤ ਹੈ, ਹਾਜ਼ਰ ਹੈ ਤੁਹਾਡੀ ਸੇਵਾ ਦੇ ਵਿੱਚ ਔਰ ਹਰਮਨ ਪਰਿਵਾਰ ਦੇ ਸਰੋਤਿਆਂ ਦੀ ਸੇਵਾ ਦੇ ਵਿੱਚ।
ਬਹੁਤ ਬਹੁਤ ਸ਼ੁਕਰੀਆ। ਵੈਸੇ ਗੱਲ ਇਹ ਆ ਕਿ ਚਾਹ ਜਿਹੜਾ ਸਾਡੀ ਜ਼ਿੰਦਗੀ ਦਾ ਬਹੁਤ ਹੀ ਅਹਿਮ ਹਿੱਸਾ ਬਣ ਗਈ ਆ, ਹੈ ਨਾ। ਜੇ ਅਸੀਂ ਕਹਿ ਲਈਏ ਵੀ ਪੰਜਾਬੀਆਂ ਦੀ ਜ਼ਿੰਦਗੀ ਚੋਂ ਚਾਹ ਕੱਢਣੀ, ਮੈਨੂੰ ਲੱਗਦਾ ਬਹੁਤ ਜ਼ਿਆਦਾ ਔਖੀ ਆ। ਸੋ ਅੱਜ ਕਿਉਂ ਨਾ ਅਸੀਂ ਚਾਹ ਤੇ ਗੱਲ ਕਰੀਏ।
ਜੀ
ਸੋ ਅਕਸਰ ਚਾਹ ਵਿਚਾਰੀ ਨੂੰ ਬਹੁਤ ਨਿੰਦਿਆ ਵੀ ਜਾਂਦਾ ਆ, ਕਈ ਇਹਨੂੰ ਪਿਆਰ ਵੀ ਬਹੁਤ ਕਰਦੇ ਆ। ਸੋ ਕਈ ਕਹਿੰਦੇ ਆ ਵੀ ਚੰਗੀ ਹੁੰਦੀ ਆ ਚਾਹ ਪੀਣੀ, ਤੇ ਕਈ ਕਹਿੰਦੇ ਆ ਵੀ ਮਾੜੀ ਹੁੰਦੀ ਆ ਚਾਹ ਪੀਣੀ। ਤੇ ਅੱਜ ਚਾਹ ਤੋਂ ਸ਼ੁਰੂ ਕਰਦੇ ਆ, ਤੁਸੀਂ ਦੱਸੋ ਵੀ ਆਯੁਰਵੇਦ ਕੀ ਕਹਿੰਦਾ ਚਾਹ ਦੇ ਮਾਮਲੇ ਦੇ ਵਿੱਚ, ਵੀ ਪੀਣੀ ਚਾਹੀਦੀ ਆ ਜਾਂ ਨਹੀਂ ਪੀਣੀ ਚਾਹੀਦੀ।
ਆਯੁਰਵੇਦ ਚਾਹ ਦੇ ਮਾਮਲੇ ਦੇ ਵਿੱਚ ਚਾਹ ਬਣਾਉਣ ਦਾ ਜੋ ਤਰੀਕਾ ਹੈ ਉਹ ਆਯੁਰਵੇਦ ਵੱਲੋਂ ਹੀ ਦਿੱਤਾ ਗਿਆ, ਉਸਨੂੰ ਪਾਂਟ ਕਲਪਨਾ ਕਹਿੰਦੇ ਆ ਕਿ ਜਦੋਂ ਉਬਲਦੇ ਪਾਣੀ ਦੇ ਵਿੱਚ ਤੁਸੀਂ ਕੋਈ ਚੀਜ਼ ਪਾਓ ਔਰ ਉਸਨੂੰ ਠੰਡਾ ਹੋਣ ਤੇ ਜਾਂ ਜਿੰਨਾ ਕੁ ਆਪਾਂ ਪੀ ਸਕਦੇ ਹਾਂ ਉਨਾ ਕੁ ਕੋਸਾ ਕੋਸਾ ਗਰਮ ਉਸਨੂੰ ਛਾਣ ਕੇ ਪੀਆ ਜਾਵੇ ਤਾਂ ਇਹੀ ਚਾਹ ਬਣਾਉਣ ਦਾ ਪ੍ਰੋਸੈਸ ਹੁੰਦਾ ਹੈ। ਬਟ ਆਯੁਰਵੇਦ ਦੇ ਵਿੱਚ ਦਾਲਚੀਨੀ, ਬੜੀ ਇਲਾਇਚੀ, ਲੌਂਗ, ਅਦਰਕ ਇਹ ਚੀਜ਼ਾਂ ਜਿਸਨੂੰ ਆਪਾਂ ਦੇਸੀ ਚਾਹ ਵੀ ਕਿਹਾ ਜਾਂਦਾ ਹੈ ਮਾਰਕੀਟ ਦੇ ਵਿੱਚ ਵੀ ਅਵੇਲੇਬਲ ਹੁੰਦੀ ਹੈ ਇਹਨਾਂ ਚੀਜ਼ਾਂ ਤੋਂ ਬਣੀ ਹੋਈ ਤਾਂ ਉਹਦਾ ਉਪਯੋਗ ਵੀ ਨਾਲ ਦੱਸਿਆ ਜਾਂਦਾ ਹੈ। ਦੂਸਰੀ ਤਰਫ ਅਗਰ ਆਪਾਂ ਰੂਟੀਨ ਜਾਂ ਨੋਰਮਲ ਚਾਹ ਦੀ ਗੱਲ ਕਰੀਏ ਜੋ ਵੀ ਅਸੀਂ ਸਾਰੇ ਪੀਂਦੇ ਹਾਂ ਤਾਂ ਉਸਨੂੰ ਪੀਣ ਦੇ ਵਿੱਚ ਕੋਈ ਨੁਕਸਾਨ ਜਾਂ ਕੋਈ ਬਹੁਤ ਬੁਰੀ ਗੱਲ ਏਦਾਂ ਦੀ ਨਹੀਂ ਹੈ। ਬਟ ਹਰ ਚੀਜ਼ ਨੂੰ ਜਦੋਂ ਵੀ ਅਸੀਂ ਕੁਛ ਖਾਂਦੇ ਹਾਂ ਜਾਂ ਪੀਂਦੇ ਹਾਂ ਉਸਦੀ ਮੋਡਰੇਸ਼ਨ ਔਰ ਉਸਦੀ ਕੁਆਂਟਿਟੀ ਨੂੰ ਕੰਟਰੋਲ ਕਰਨਾ ਬੜਾ ਇੰਪੋਰਟੈਂਟ ਹੁੰਦਾ ਹੈ। ਇਹੀ ਅਗਰ 2 ਜਾਂ 3 ਕੱਪ ਨੇ ਦਿਨ ਦੇ ਵਿੱਚ ਉਹ ਵੀ 100 ml ਮੈਕਸੀਮਮ ਤਾਂ ਅਸੀਂ ਇਹਨੂੰ ਕਹਾਂਗੇ ਕਿ ਠੀਕ ਹੈ ਕੋਈ ਗੱਲ ਨੀ ਹੈ। ਬਟ ਅਗਰ ਇਹੀ ਕੱਪ ਜਾਂ ਇਹੀ ਕੁਆਂਟਿਟੀ 8-9 ਕੱਪ ਦੇ ਕਰੀਬ ਜਾਂ 6+ ਹੋ ਜਾਂਦੀ ਹੈ ਫਿਰ ਉਹ ਸਾਨੂੰ ਨੁਕਸਾਨ ਕਰੇਗੀ, ਕਈ ਤਰ੍ਹਾਂ ਦੇ ਨੁਕਸਾਨ ਕਰੇਗੀ। ਖਾਸ ਤੌਰ ਤੇ ਇੱਕ ਆਦਤ ਜੋ ਸਾਡੀ ਮਾੜੀ ਹੈ ਚਾਹ ਦੇ ਮਾਮਲੇ ਦੇ ਵਿੱਚ ਉਹ ਮੈਂ ਸਾਰੇ ਸਰੋਤਿਆਂ ਨਾਲ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੂੰਗਾ ਜੋ ਕਿ ਨੁਕਸਾਨਦਾਇਕ ਹੁੰਦੀ ਹੈ ਖਾਸ ਤੌਰ ਤੇ। ਉਹ ਹੈ ਜਦੋਂ ਆਪਾਂ ਹਰ ਵਾਰੀ ਖਾਣਾ ਖਾਣ ਤੋਂ ਬਾਅਦ ਚਾਹ ਪੀਂਦੇ ਹਾਂ ਇਹ ਬੜੀ ਇੰਪੋਰਟੈਂਟ ਇੱਕ ਆਦਤ ਬਣ ਚੁੱਕੀ ਹੁੰਦੀ ਹੈ ਕਈ ਬੰਦਿਆਂ ਦੀ। ਕਈਆਂ ਨੇ ਕੰਮ ਤੇ ਜਾਣਾ ਹੁੰਦਾ ਹੈ ਕਿ ਖਾਣਾ ਖਾ ਲਿਆ ਸੁਬਹਾ ਦਾ ਫਿਰ ਦੁਪਹਿਰ ਦਾ ਜਾਂ ਰਾਤ ਦਾ ਵੀ, ਕਈ ਬੰਦੇ ਹਰ ਸਮੇਂ ਦੇ ਖਾਣੇ ਤੋਂ ਬਾਅਦ ਚਾਹ ਪੀਣਾ ਪਸੰਦ ਕਰਦੇ ਨੇ। ਬਟ ਇਹ ਲੌਂਗ ਰਨ ਦੇ ਵਿੱਚ
ਮੇਰੇ ਵਰਗੇ ਤੇ ਕਈ ਨੁਕਸਾਨਦਾਇਕ, ਮੇਰੇ ਵਰਗੇ ਤੇ ਕਈ ਚਾਹ ਦੇ ਨਾਲ ਹੀ ਖਾਂਦੇ ਆ, ਜਿੱਦਾਂ ਹੁਣ ਜੇ ਅਸੀਂ ਕਹੀਏ ਵੀ ਜਿਹੜੀਆਂ ਜੇ ਕਿਤੇ ਪਰੌਂਠੀ ਖਾਣੀ ਆ ਜਾਂ ਮੱਕੀ ਦੀਆਂ ਰੋਟੀਆਂ ਹੁੰਦੀਆਂ ਮੇਥੀ ਵਾਲੀਆਂ, ਤੇ ਵੀ ਚਾਹ ਦੇ ਨਾਲ ਹੀ ਖਾਓ।
ਅਗਰ ਇਹ ਅਵੋਇਡ ਹੋ ਸਕੇ ਤਾਂ ਬਹੁਤ ਅੱਛੀ ਗੱਲ ਹੈ, ਅਦਰਵਾਈਜ਼ ਹਰ ਸਮੇਂ ਇਸ ਦੀ ਆਦਤ ਪਾਉਣਾ ਨੁਕਸਾਨਦਾਇਕ ਹੋਏਗਾ। ਕਿਉਂ ਨੁਕਸਾਨਦਾਇਕ ਹੋਏਗਾ? ਕਿ ਜਦੋਂ ਵੀ ਅਸੀਂ ਭੋਜਨ ਕਰਦੇ ਹਾਂ ਔਰ ਅੰਦਰ ਜਾ ਕੇ ਸਾਡੇ ਭੋਜਨ ਡਾਈਜੈਸਟ ਹੋਣਾ ਸ਼ੁਰੂ ਹੁੰਦਾ ਹੈ ਤਾਂ ਉਸ ਤੋਂ ਸਾਰੇ ਸਰੀਰ ਨੂੰ ਜ਼ਰੂਰੀ ਤੱਤ ਭੋਜਨ ਦੀ ਡਾਈਜੈਸ਼ਨ ਤੋਂ ਬਾਅਦ ਸਾਡੇ ਸਰੀਰ ਨੂੰ ਮਿਲਦੇ ਨੇ, ਜਿਸ ਦੇ ਵਿੱਚ ਕਿ ਆਇਰਨ, ਕੈਲਸ਼ੀਅਮ, ਪ੍ਰੋਟੀਨਸ, ਕਾਰਬੋਹਾਈਡਰੇਟਸ ਹੈ ਨਾ, ਇੱਦਾਂ ਦੇ ਜਿੰਨੇ ਵੀ ਤੱਤ ਨੇ ਉਹ ਸਾਨੂੰ ਭੋਜਨ ਦੀ ਡਾਈਜੈਸ਼ਨ ਤੋਂ ਬਾਅਦ ਮਿਲਦੇ। ਬਟ ਜਦੋਂ ਅਸੀਂ ਹਰ ਵਾਰੀ ਚਾਹ ਨਾਲ ਪੀਂਦੇ ਹਾਂ ਤਾਂ ਇਹ ਆਇਰਨ ਔਰ ਕੈਲਸ਼ੀਅਮ ਦੀ ਅਬਜ਼ੋਰਪਸ਼ਨ ਨੂੰ ਰੋਕ ਦਿੰਦਾ ਹੈ।
Okay.
ਇਸਦਾ ਮਤਲਬ ਚਾਹ ਪੀਣ ਦੇ ਨਾਲ ਸਾਡੇ ਸਰੀਰ ਦੇ ਵਿੱਚ ਸਾਡਾ ਸਰੀਰ ਸਾਡੇ ਭੋਜਨ ਤੋਂ ਜ਼ਰੂਰੀ ਤੱਤ ਜਿਹੜੇ ਨੇ ਉਹ ਲੈ ਨਹੀਂ ਪਾਏਗਾ। ਇਸ ਲਈ ਹਰ ਵਾਰ ਅਗਰ ਆਪਾਂ ਚਾਹ ਦਾ ਸੇਵਨ ਕਰਾਂਗੇ ਭੋਜਨ ਦੇ ਨਾਲ ਤਾਂ ਸਾਡੇ ਸਰੀਰ ਦੇ ਵਿੱਚ ਕੈਲਸ਼ੀਅਮ ਔਰ ਆਇਰਨ ਦੀ ਨੈਚੁਰਲ ਤੱਤਾਂ ਦੀ ਘਾਟ ਹੋ ਜਾਏਗੀ, ਫਿਰ ਸਾਨੂੰ ਸਿੰਥੈਟਿਕ ਰੂਪ ਦੇ ਵਿੱਚ ਉਹ ਬਾਹਰੋਂ ਲੈਣੇ ਪੈਣਗੇ ਜਿਹੜੇ ਕਿ ਅਸੀਂ ਭੋਜਨ ਕੁਦਰਤੀ ਰੂਪ ਦੇ ਵਿੱਚ ਲੈ ਸਕਦੇ ਹਾਂ। ਹਾਂਜੀ
ਠੀਕ ਹੈ।
ਤਾਂ ਇੱਕ ਬੜਾ ਤੁਸੀਂ
ਸੋ
ਅੱਜਕੱਲ
ਯਾਨੀ
ਸਵੇਰ ਦੀ ਸ਼ੁਰੂਆਤ ਹੀ ਤਾਂ ਚਾਹ ਤੋਂ
ਹਾਂ
ਹੁੰਦੀ ਹੈ, ਤਾਂ ਤੁਸੀਂ ਉੱਥੋਂ ਹੀ ਸ਼ੁਰੂ
ਚਾਹ
ਕਰਕੇ
ਤੋਂ ਹੁੰਦੀ ਹੈ।
ਇਹ ਮੇਰਾ ਮੈਸੇਜ
ਬਿਲਕੁਲ
ਹੈ ਸਾਰੇ ਸਰੋਤਿਆਂ ਨੂੰ ਕਿ ਹਰ ਵਾਰੀ ਭੋਜਨ ਦੇ ਨਾਲ ਚਾਹ ਨਾ ਪੀਓ।
ਠੀਕ ਹੈ। ਅੱਛਾ, ਇੱਕ ਤੇ ਜਿਹੜੀ ਨੋਰਮਲ ਚਾਹ ਸੀ ਦੇਸੀ ਚਾਹ ਪੀਂਦੇ ਹਾਂ, ਇਸ ਤੋਂ ਇਲਾਵਾ ਅੱਜ ਕੱਲ ਗ੍ਰੀਨ ਟੀ ਦਾ ਬੜਾ ਪ੍ਰਚਲਨ ਹੈ ਔਰ ਮੰਨਿਆ ਜਾਂਦਾ ਵੀ ਬਹੁਤ ਵਧੀਆ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੀਆਂ ਜਿਹੜੀਆਂ ਲੈਮਨ ਟੀ ਹੋ ਗਈ ਹੈ ਨਾ, ਇਹੋ ਜਿਹੀਆਂ ਜਿਹੜੀਆਂ ਚਾਹਾਂ, ਇਹਨਾਂ ਦਾ ਵੀ ਪ੍ਰਚਲਨ ਵੱਧ ਗਿਆ। ਸੋ ਉਹਨਾਂ ਬਾਰੇ ਤੁਸੀਂ ਕੀ ਕਹੋਗੇ, ਜੋ ਗ੍ਰੀਨ ਟੀ ਹੈ ਉਹ ਕਿੰਨੀ ਕੁ ਵਧੀਆ ਹੈ ਲਾਈਫ ਦੇ ਵਿੱਚ, ਉਹਨੂੰ ਉਹਨੂੰ ਪੀਣ ਦਾ ਕੀ ਕੀ ਕਿਹੜੇ ਵੇਲੇ ਪੀਆ ਜਾ ਸਕਦਾ, ਜਿੱਦਾਂ ਕਹਿੰਦੇ ਕਿ ਬੈੱਡ ਟਾਈਮ ਉਹਨੂੰ ਲੈਣਾ ਚਾਹੀਦਾ ਆ ਜਾਂ ਸਵੇਰੇ ਸਵੇਰੇ ਲੈਣਾ ਚਾਹੀਦਾ ਆ। ਸੋ ਗ੍ਰੀਨ ਟੀ ਦਾ ਵੀ ਆਯੁਰਵੈਦਿਕ ਦੇ ਵਿੱਚ ਕੁਛ ਮਿਲਦਾ ਸਾਨੂੰ ਵਰਣਨ?
ਜੀ ਦੇਖੋ, ਕੋਈ ਵੀ ਟੀ ਜਿਹੜੀ ਅੱਜ ਕੱਲ ਕਮਰਸ਼ੀਅਲਾਈਜੇਸ਼ਨ ਦੇ ਜ਼ਮਾਨੇ ਦੇ ਵਿੱਚ ਨਿਕਲ ਕੇ ਸਾਡੇ ਸਾਹਮਣੇ ਆਉਂਦੀ ਹੈ ਉਪਭੋਗਤਾ ਦੇ ਲਈ, ਸਾਨੂੰ ਸੇਵਨ ਕਰਨ ਦੇ ਲਈ, ਚਾਹੇ ਉਹ ਗ੍ਰੀਨ ਟੀ ਹੋਵੇ, ਚਾਹੇ ਉਹ ਬਲੈਕ ਟੀ ਹੋਵੇ, ਚਾਹੇ ਉਹ ਲੈਮਨ ਟੀ ਹੋ ਜਾਵੇ, ਵਾਈਟ ਟੀ ਵੀ ਅੱਜ ਕੱਲ ਆ ਚੁੱਕੀ ਹੈ, ਤਾਂ ਬਹੁਤ ਸਾਰੀਆਂ ਟੀਸ ਹੈਗੀਆਂ ਨੇ। ਗੱਲ ਇਹ ਹੈ ਕਿ ਪਹਿਲਾਂ ਵੀ ਮੈਂ ਕਿਹਾ ਕਿ ਮੋਡਰੇਸ਼ਨ ਹਰ ਚੀਜ਼ ਦੀ ਇੰਪੋਰਟੈਂਟ ਹੈ। ਦਿਹਾੜੀ ਦੇ ਵਿੱਚ ਅਗਰ ਦਿਨ ਦੇ ਵਿੱਚ ਇੱਕ ਕੱਪ ਲੈ ਲੈਂਦੇ ਹੋ ਤਾਂ ਠੀਕ ਹੈ। ਕਈ ਲੋਕ ਗ੍ਰੀਨ ਟੀ ਨੂੰ ਵੀ ਬਹੁਤ ਜ਼ਿਆਦਾ ਸੇਵਨ ਕਰਦੇ ਨੇ ਤੇ ਇਹ ਡਰਾਈ ਬਹੁਤ ਹੁੰਦੀ ਹੈ, ਇਹਦੀ ਕੁਆਲਿਟੀ ਹੈ ਰੁੱਖ, ਇਹ ਸਰੀਰ ਨੂੰ ਰੁੱਖਾ ਕਰਦੀ ਹੈ, ਇਸੇ ਕਰਕੇ ਵੇਟ ਮੇਨਟੇਨ ਕਰਨ ਦੇ ਵਿੱਚ ਵੀ ਕੁਛ ਲੋਕ ਸਮਝਦੇ ਨੇ ਕਿ ਮਦਦ ਕਰਦੀ ਹੈ। ਤਾਂ ਡਰਾਈਨੈਸ ਹੋਣ ਕਰਕੇ ਅਗਰ ਤੁਸੀਂ ਬਹੁਤ ਜ਼ਿਆਦਾ ਲੈਂਦੇ ਰਹੋਗੇ ਤਾਂ ਤੁਹਾਡੀ ਸਾਰੀ ਬੋਡੀ ਦੇ ਵਿੱਚ ਵੀ ਡਰਾਈਨੈਸ ਹੋਏਗੀ ਔਰ ਸਾਡੇ ਅੰਗਾਂ ਨੂੰ ਵੀ ਇਹ ਡਰਾਈ ਕਰਦੀ ਹੈ। ਉਹਦੇ ਨਾਲ ਸਾਡੇ ਸਿਸਟਮ ਦੇ ਵਿੱਚ ਜੋ ਨੈਚੁਰਲ ਫਿਜ਼ੀਓਲੋਜੀ ਹੈ, ਜੋ ਇੱਕ ਕੁਦਰਤੀ ਕੰਮ ਕਰਨ ਦਾ ਤਰੀਕਾ ਹੈ ਹਰੇਕ ਅੰਗ ਦਾ, ਚਾਹੇ ਉਹ ਲਿਵਰ ਹੈ, ਚਾਹੇ ਕਿਡਨੀ ਹੈ, ਚਾਹੇ ਸਾਡੀਆਂ ਇੰਟੈਸਟਾਈਨ ਹੈ, ਤਾਂ ਉੱਥੇ ਅਗਰ ਰੁੱਖਾਪਣ ਆਏਗਾ ਤਾਂ ਕੌਂਸਟੀਪੇਸ਼ਨ, ਡਰਾਈਨੈਸ ਔਰ ਇਮਪ੍ਰੋਪਰ ਡਾਈਜੈਸਟਨ, ਇਹ ਚੀਜ਼ਾਂ ਸਾਨੂੰ ਦਿਖ ਸਕਦੀਆਂ। ਇਸ ਲਈ ਇਸਨੂੰ ਵੀ ਬਹੁਤ ਜ਼ਿਆਦਾ ਕਿਸੇ ਵੀ ਚੀਜ਼ ਦਾ ਸੇਵਨ ਨਹੀਂ ਕਰਨਾ ਚਾਹੀਦਾ। ਫਿਰ ਮੈਂ ਹਰ ਵਾਰ ਇਹੀ ਗੱਲ ਕਹਿਣਾ, ਕਿਸੇ ਵੀ ਕੁਐਸਚਨ ਦਾ ਪਹਿਲਾ ਆਂਸਰ ਮੋਡਰੇਸ਼ਨ ਹੁੰਦਾ। ਮੋਡਰੇਸ਼ਨ ਇਜ਼ ਦਾ ਕੀ, ਸਹੀ ਮਾਤਰਾ ਦੇ ਵਿੱਚ ਸਹੀ ਤਰੀਕੇ ਦੇ ਨਾਲ ਸੇਵਨ ਕੀਤਾ ਜਾਵੇ ਤਾਂ ਚੀਜ਼ ਨੁਕਸਾਨ ਨਹੀਂ ਦਿੰਦੀ, ਬਟ ਅਗਰ ਉਸਦਾ ਜ਼ਿਆਦਾ ਔਰ ਬਿਨਾਂ ਸੋਚੇ ਸਮਝੇ ਇਸਤੇਮਾਲ ਕੀਤਾ ਜਾਵੇ ਤਾਂ ਸਾਨੂੰ ਜ਼ਰੂਰ ਨੁਕਸਾਨ ਦੇਖਣ ਨੂੰ ਮਿਲੇਗਾ।
ਜੀ ਬਹੁਤ ਬਹੁਤ ਧੰਨਵਾਦ। ਸੋ ਗੁਰਦੀਪ ਸਿੰਘ ਹੁਣਾਂ ਨੇ ਵੀ ਸਾਨੂੰ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ। ਸੋ ਸਤਿ ਸ਼੍ਰੀ ਅਕਾਲ ਗੁਰਦੀਪ, ਕੀ ਹਾਲ ਚਾਲ ਹੈ? ਤੇ ਉਸ ਤੋਂ ਬਾਅਦ ਹਰੀਸ਼ ਅਰੋੜਾ ਹੁਣਾਂ ਨੇ ਜੀ ਕਿਹਾ ਹੈ ਕਿ ਹਾਏ ਹਾਏ ਇਹ ਮਜਬੂਰੀ ਹੀ ਹੈ ਸੌਂਗ। ਹਾਂ, ਮੈਨੂੰ ਲੱਗਦਾ ਤੁਸੀਂ ਬੀ ਦੀ ਜਗ੍ਹਾ ਤੇ ਨਾ ਡੀ ਪਾ ਦਿੱਤਾ ਸੀ ਪਹਿਲਾਂ, ਤੇ ਉਹ ਮਜਬੂਰੀ ਦਾ ਮਜ਼ਦੂਰੀ ਬਣ ਗਿਆ। ਪਰ ਕੋਈ ਗੱਲ ਨੀ, ਸਰਬਜੀਤ ਭਾਜੀ ਤੱਕ ਤੁਹਾਡੀ ਜਿਹੜੀ ਫਰਮਾਇਸ਼ ਹੈ ਪਹੁੰਚ ਚੁੱਕੀ ਹੈ। ਸੋ ਭਾਜੀ ਪ੍ਰੋਗਰਾਮ ਦੇ ਵਿੱਚ ਅੱਜ ਗੀਤ ਚਲਾਵਾਂਗੇ ਵੀ, ਇਹ ਮੌਸਮ ਔਰ ਇਹ ਦੂਰੀ। ਸੋ ਉਸ ਤੋਂ ਬਾਅਦ ਜਗਤਾਰ ਗਿੱਲ ਭਾਜੀ ਹੁਣਾਂ ਨੇ ਕਿਹਾ ਹੈ ਕਿ ਮਿੰਟੂ ਦੇ ਮਾਤਾ ਜੀ ਬਾਰੇ ਪਤਾ ਲੱਗਿਆ, ਦੁਆ ਅਰਦਾਸ ਕਰਦੇ ਹਾਂ ਕਿ ਉਹ ਜਲਦੀ ਸਿਹਤਯਾਬ ਹੋਣ। ਬਿਲਕੁਲ ਭਾਜੀ, ਤੇ ਨਾਲ ਹੀ ਇਹਨਾਂ ਨੇ ਪੁੱਛਿਆ ਕਿ ਚਾਹ ਚ ਅਦਰਕ ਦਾ ਰੋਲ ਗੋਡਿਆਂ ਪ੍ਰਤੀ ਲਾਹੇਵੰਦ ਹੈ ਜਾਂ ਨਹੀਂ। ਸੋ ਕਦੀ ਪ੍ਰੋਗਰਾਮ ਦੇ ਵਿੱਚ ਅਸੀਂ ਗੋਡਿਆਂ ਬਾਰੇ ਵੀ ਜ਼ਰੂਰ ਗੱਲਬਾਤ ਕਰਾਂਗੇ, ਕਿਉਂਕਿ ਜਿੱਦਾਂ ਉਮਰ ਵਧਣੀ ਸ਼ੁਰੂ ਹੋ ਜਾਂਦੀ ਹੈ ਤੇ ਗੋਡਿਆਂ ਦੀ ਕਈ ਪ੍ਰੋਬਲਮਸ ਜਿਹੜੀਆਂ ਉਹ ਵੀ ਆਮ ਹੀ ਦੇਖਣ ਨੂੰ ਮਿਲਦੀਆਂ। ਸੋ ਕੀ ਚਾਹ ਚ ਜਿਹੜਾ ਅਦਰਕ ਦਾ ਰੋਲ ਹੈ ਉਹ ਗੋਡਿਆਂ ਪ੍ਰਤੀ ਲਾਹੇਵੰਦ ਹੈ ਜਾਂ ਨਹੀਂ, ਇਹ ਪੁੱਛਿਆ ਇਹਨਾਂ ਨੇ।
ਅੱਛਾ ਕੁਐਸਚਨ ਹੈ ਜੀ। ਪਹਿਲੇ ਨੰਬਰ ਤੇ ਕਹਿਣ ਜਾਓ ਕਿ ਅਦਰਕ ਕੱਲਾ ਗੋਡਿਆਂ ਲਈ ਨਹੀਂ, ਸਾਡੇ ਪੂਰੇ ਸਰੀਰ ਲਈ ਫਾਇਦੇਮੰਦ ਹੈ। ਤਾਂ ਅਦਰਕ ਦੀ ਇੱਕ ਕੁਆਲਿਟੀ ਜੋ ਹੁੰਦੀ ਹੈ ਉਸਨੂੰ ਆਪਾਂ ਐਂਟੀ ਇਨਫਲਾਮੇਟਰੀ ਕੁਆਲਿਟੀ ਵੀ ਕਹਿੰਦੇ ਹਾਂ। ਕਿਸੇ ਵੀ ਤਰ੍ਹਾਂ ਦੇ ਸੋਜੇ ਨੂੰ ਘਟਾਉਣ ਦੀ ਤਾਕਤ ਰੱਖਦਾ ਅਦਰਕ। ਤਾਂ ਆਮ ਤੌਰ ਤੇ ਜਦੋਂ ਅਸੀਂ ਖਾਂਸੀ ਜ਼ੁਕਾਮ ਦੇ ਵਿੱਚ ਗੱਲ ਕਰੀਏ ਤਾਂ ਸਾਡੀ ਮਿਊਕਸ ਲਾਈਨਿੰਗ ਦੇ ਵਿੱਚ, ਨੱਕ ਦੇ ਵਿੱਚ ਕੰਜੈਸ਼ਨ ਹੋਈ ਹੁੰਦੀ ਹੈ, ਚੈਸਟ ਦੇ ਵਿੱਚ ਕੰਜੈਸ਼ਨ ਹੋਈ ਹੁੰਦੀ ਹੈ, ਇਨਫਲਾਮੇਸ਼ਨ ਹੋਈ ਹੁੰਦੀ ਹੈ, ਉੱਥੇ ਵੀ ਹੈਲਪ ਕਰਦਾ ਜਦੋਂ ਆਪਾਂ ਚਾਹ ਦੇ ਵਿੱਚ ਅਦਰਕ ਉਬਾਲ ਕੇ ਲੈਂਦੇ ਹਾਂ। ਔਰ ਅਗਰ ਸਾਡੀ ਬੋਡੀ ਦੇ ਵਿੱਚ ਕਿਤੇ ਵੀ ਪੇਨ ਔਰ ਇਨਫਲਾਮੇਸ਼ਨ ਹੈ ਉੱਥੇ ਅਸਰ ਕਰੇਗਾ ਹੀ ਕਰੇਗਾ, ਚਾਹੇ ਫਿਰ ਉਹ ਸਾਡੇ ਨੀਜ ਦੇ ਵਿੱਚ ਹੋਵੇ, ਚਾਹੇ ਨਰਵਸ ਕੋਈ ਇਨਫਲਾਮੇਸ਼ਨ ਔਰ ਖਿਚਾਵ ਹੋਵੇ, ਚਾਹੇ ਕਿਸੇ ਵੀ ਅੰਗ ਦੇ ਵਿੱਚ ਹੋਵੇ। ਇਸ ਲਈ ਅਗਰ ਅਦਰਕ ਦਾ ਸੇਵਨ ਤੁਸੀਂ ਚਾਹੇ ਚਾਹ ਦੇ ਵਿੱਚ ਕਰ ਰਹੇ ਹੋ, ਚਾਹੇ ਭੋਜਨ ਦੇ ਵਿੱਚ ਕਰ ਰਹੇ ਹੋ, ਉਹ ਤੁਹਾਨੂੰ ਫਾਇਦਾ, ਇਹ ਦੋਨੋਂ ਫਾਇਦੇ ਦਏਗਾ ਹੀ ਦਏਗਾ। ਇੱਕ ਹੁੰਦੀ ਐਂਟੀ ਇਨਫਲਾਮੇਟਰੀ, ਸੋਜੇ ਨੂੰ ਘੱਟ ਕਰਨ ਦੀ ਕੁਆਲਿਟੀ, ਔਰ ਦੂਸਰੀ ਹੈ ਵੇਦਨਾ ਸਥਾਪਨ। ਵੇਦਨਾ ਮਤਲਬ ਪੇਨ, ਪੇਨ ਨੂੰ ਦੂਰ ਕਰਨ ਦੀ ਕੁਆਲਿਟੀ ਵੀ ਇਹ ਕੁਛ ਹੱਦ ਤੱਕ ਰੱਖਦਾ ਹੈ। ਠੀਕ ਹੈ ਜੀ।
ਠੀਕ ਹੈ। ਸੋ ਇਹਨਾਂ ਦਾ ਸੇਮ ਹੀ ਰੋਲ ਹੁੰਦਾ ਜੇ ਅਸੀਂ ਇਹਨੂੰ ਕੱਚੀ ਖਾਂਦੇ ਹਾਂ, ਅਦਰਕ ਨੂੰ ਜਾਂ ਚਾਹ ਦੇ ਵਿੱਚ ਖਾਂਦੇ ਹਾਂ ਜਾਂ ਸਬਜ਼ੀ ਚ ਪਾ ਕੇ ਖਾਂਦੇ ਹਾਂ।
ਨਹੀਂ, ਇਹਨਾਂ ਦੇ ਕੁਆਲਿਟੀ ਔਰ ਕੰਮ ਕਰਨ ਦੇ ਤਰੀਕੇ ਇਹਨਾਂ ਚੀਜ਼ਾਂ ਨਾਲ ਬਦਲ ਜਾਂਦੇ ਨੇ। ਤੁਸੀਂ ਦੇਖਿਆ ਹੋਣਾ ਕਿ ਆਪਾਂ ਅਦਰਕ ਨੂੰ ਦੋ ਤਿੰਨ ਤਰੀਕੇ ਨਾਲ ਯੂਜ਼ ਕਰਦੇ ਹਾਂ। ਪਹਿਲਾਂ ਤਾਂ ਆਪਾਂ ਅਦਰਕ ਦੀ ਗੱਠੀ ਦੇ ਵਿੱਚੋਂ ਕੱਟ ਕੇ ਅਦਰਕ ਨੂੰ ਆਪਾਂ ਸਬਜ਼ੀ ਦੇ ਵਿੱਚ ਪਾਉਂਦੇ ਹਾਂ, ਜਾਂ ਅਸੀਂ ਉਹਨੂੰ ਕੁੱਟ ਕੇ ਉਹਦਾ ਰਸ ਵੀ ਸ਼ਹਿਦ ਦੇ ਨਾਲ ਲੈਂਦੇ ਹਾਂ, ਜਾਂ ਫਿਰ ਅਸੀਂ ਚਾਹ ਦੇ ਵਿੱਚ ਪਾਉਂਦੇ ਹਾਂ। ਉਸ ਤੋਂ ਇਲਾਵਾ ਦੂਸਰਾ ਇੱਕ
ਬਿਲਕੁਲ
ਤਰੀਕਾ ਹੁੰਦਾ ਹੈ ਜਦੋਂ ਅਦਰਕ ਨੂੰ ਸੁਕਾ ਲਿਆ ਜਾਂਦਾ ਹੈ, ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਸੁੰਡ ਕਹਿ ਦਿੰਦੇ ਹਾਂ।
ਹਾਂ ਬਿਲਕੁਲ
ਅਦਰਕ ਦਾ ਪਾਊਡਰ ਹੀ ਹੁੰਦਾ ਉਹ, ਬਟ ਉਸਨੂੰ ਸੁਕਾਉਣ ਦਾ
ਹਾਂਜੀ
ਤਰੀਕਾ ਵੱਖਰਾ ਹੁੰਦਾ ਥੋੜਾ ਜਿਹਾ। ਇੱਦਾਂ ਹੀ ਸਿੰਪਲੀ ਡਰਾਈ ਨਹੀਂ ਕੀਤਾ ਜਾਂਦਾ ਤੇ ਉਸਦੀ ਕੁਆਲਿਟੀ ਦਾ ਵੀ ਫਰਕ ਹੁੰਦਾ, ਔਰ ਉਸਨੂੰ ਅਸੀਂ ਪਾਊਡਰ ਕਰਕੇ ਅਸੀਂ ਉਸਨੂੰ ਸੁੰਡ ਕਿਹਾ ਜਾਂਦਾ, ਜਾਂ ਇਹਨੂੰ ਆਯੁਰਵੇਦਿਕ ਭਾਸ਼ਾ ਦੇ ਸੋਂਠ ਕਿਹਾ ਜਾਂਦਾ ਹੈ। ਤਾਂ ਉਹ
ਜੀ
ਇਸ ਤੋਂ ਵੀ ਜ਼ਿਆਦਾ ਪੋਟੈਂਟ ਹੁੰਦਾ, ਅਦਰਕ ਤੋਂ ਜ਼ਿਆਦਾ ਉਹਦੀ ਥੋੜੀ ਜਿਹੀ ਪੋਟੈਂਸੀ, ਔਰ ਤੀਖਣ ਹੁੰਦਾ ਥੋੜਾ ਜਿਹਾ, ਉਹ ਗਰਮ ਹੁੰਦਾ ਆਮ ਅਦਰਕ ਨਾਲੋਂ ਥੋੜਾ ਜਿਹਾ ਜ਼ਿਆਦਾ ਗਰਮ ਹੁੰਦਾ,
ਬਿਲਕੁਲ
ਇਸ ਕਰਕੇ ਉਹ ਤੁਹਾਡੇ ਪੇਨ ਔਰ ਇਨਫਲਾਮੇਸ਼ਨ ਤੇ ਜ਼ਿਆਦਾ ਕੰਮ ਕਰਦਾ। ਅਗਰ
ਠੀਕ ਹੈ
ਕਿਸੇ ਨੂੰ ਪੇਨ ਔਰ
ਬਿਲਕੁਲ
ਇਨਫਲਾਮੇਸ਼ਨ ਦੀ ਜ਼ਿਆਦਾ ਦਿੱਕਤ ਹੈ, ਤਾਂ ਉਹ ਸੁੰਡ ਦਾ ਪਾਊਡਰ ਲਗਭਗ ਅੱਧਾ ਗ੍ਰਾਮ ਤੋਂ 1 ਗ੍ਰਾਮ ਕੋਸੇ ਪਾਣੀ ਨਾਲ ਲੈ ਸਕਦਾ ਹੈ। ਇਸ ਵੀ ਉਸਨੂੰ ਬਹੁਤ ਫਾਇਦਾ ਕਰੇਗਾ। ਔਰ ਇਸ ਦੇ ਨਾਲ ਅਗਰ ਅਜਵਾਇਨ ਲੈ ਲਈ ਜਾਵੇ, ਜਿਵੇਂ ਕਿ ਆਪਾਂ ਘਰੇਲੂ ਉਪਚਾਰ ਦੀ ਤੁਸੀਂ ਗੱਲ ਕਰਦੇ ਹੁੰਦੇ ਹੋ ਕਿ ਛੋਟਾ ਮੋਟਾ ਨੁਸਖਾ, ਤਾਂ ਉਹਦੇ ਮੁਤਾਬਿਕ ਮੈਂ ਸ਼ਰੋਤਿਆਂ ਨੂੰ ਕਹਿਣਾ ਚਾਹੂੰਗਾ ਕਿ ਅੱਧੇ ਤੋਂ 1 ਗ੍ਰਾਮ ਸੁੰਡ ਦਾ ਪਾਊਡਰ ਔਰ ਅੱਧੇ ਗ੍ਰਾਮ ਤੋਂ 1 ਗ੍ਰਾਮ ਅਜਵਾਇਨ, ਇਹ ਦੋਨੇ ਅਗਰ ਲੈ ਲਏ ਜਾਣ ਗਰਮ ਪਾਣੀ ਨਾਲ, ਤਾਂ ਸਰੀਰ ਦੇ ਵਿੱਚ ਕਿਤੇ ਵੀ ਦਰਦ ਹੋਵੇ ਤਾਂ ਉਹਦੇ ਵਿੱਚ ਸਾਨੂੰ ਇਹ ਆਰਾਮ ਕਰਨ ਦੇ ਵਿੱਚ ਮਦਦ ਕਰ।
ਠੀਕ ਹੈ।
ਜੀ
ਠੀਕ ਹੈ। ਤੇ ਕੋਈ ਵੈਸੇ ਵੀ ਜੇ ਬਾਏ ਚੀਜ਼ਾਂ ਜਿਸ ਤਰ੍ਹਾਂ ਆਪਣੇ ਕਹਿ ਲਓ ਮਾਂਹਾਂ ਦੀ ਦਾਲ ਹੋ ਗਈ, ਚਿੱਟੇ ਛੋਲੇ ਹੋ ਗਏ, ਜਾਂ ਇਹ ਜਿਹੜੀਆਂ ਬਾਏ ਵਾਲੀਆਂ ਚੀਜ਼ਾਂ, ਉਹਨਾਂ ਦੇ ਵਿੱਚ ਵੀ ਮੈਨੂੰ ਯਾਦ ਆ ਭਈ ਸਾਡੇ ਬਜ਼ੁਰਗ
ਵੈਰੀ
ਸੁੰਡ ਵਗੈਰਾ ਪਾ ਲੈਂਦੇ ਹੁੰਦੇ ਸੀ ਕਈ ਵਾਰ, ਹਨਾ।
ਵੈਰੀ ਰਾਈਟ, ਕਿਉਂਕਿ ਇਹ ਗਰਮਾਇਸ਼ ਪੈਦਾ ਕਰਦਾ ਸਰੀਰ ਦੇ ਵਿੱਚ, ਤਾਂ ਇਸ ਲਈ ਇਹ ਵਾਤ ਨੂੰ, ਜਿਹਨੂੰ ਆਪਾਂ ਦੇਸੀ ਭਾਸ਼ਾ ਦੇ ਵਿੱਚ ਬਾਏ ਕਹਿ ਦਿੰਦੇ ਹਾਂ, ਤਾਂ ਉਸਨੂੰ ਇਹ ਸ਼ਾਂਤ ਕਰਨ ਦੇ ਵਿੱਚ ਮਦਦ ਕਰਦਾ। ਪਰ ਇੱਕ ਮੈਂ ਤੁਹਾਨੂੰ ਕਰੈਕਟ ਕਰਨਾ ਚਾਹੂੰਗਾ ਇੱਥੇ, ਛੋਟੀ ਜਿਹੀ ਗੱਲ, ਕਿ ਚਨੇ ਜਾਂ ਕਾਲੇ ਚਾਹੇ ਸਫੇਦ ਚਨੇ ਇਹ ਬਾਏ ਕਰਦੇ ਨੇ, ਯਾਨੀ ਕਿ ਵਾਤ ਨੂੰ ਵਧਾਉਂਦੇ ਨੇ, ਬਟ ਮਾਂ ਕਦੇ ਵੀ ਬਾਏ ਨਹੀਂ ਕਰਦਾ। ਇਹ ਸਾਡਾ ਇੱਕ
ਅੱਛਾ,
ਹੈ
ਜਦਕਿ ਸਾਡੇ ਮਾਹਾਂ ਦੀ ਮਾਹਾਂ ਨੂੰ ਸਭ
ਬਾਏ
ਤੋਂ ਜ਼ਿਆਦਾ
ਰੱਖਦੀ,
ਬਾਈ ਸਮਝਿਆ ਜਾਂਦਾ।
ਮਾਹਾਂ ਸਭ
ਠੀਕ
ਤੋਂ
ਹੈ।
ਜ਼ਿਆਦਾ
ਅੱਛਾ, ਤੇ
ਬਾਏ
ਕਾਲੇ ਚਨਿਆਂ ਦੇ ਵਿੱਚ
ਕਰਦਾ।
ਵੀ ਬਾਈ ਹੁੰਦੀ ਹੈ?
ਹਾਂਜੀ, ਕਾਲੇ ਚਨੇ, ਸਫੇਦ ਚਨੇ, ਮਟਰ, ਆਲੂ, ਇਹਦੀਆਂ ਸਾਰੀਆਂ
ਰਾਜਮਾ,
ਚੀਜ਼ਾਂ, ਠੰਡਾ ਪਾਣੀ, ਰਾਜਮਾ, ਔਰ ਰੁੱਖੀਆਂ ਚੀਜ਼ਾਂ ਜਿਵੇਂ ਕਿ ਭੁੰਨੇ ਹੋਏ ਛੋਲੇ, ਭੁੰਨੇ ਹੋਏ ਮੱਕੀ ਦੇ ਦਾਣੇ, ਇਹ ਸਾਰੀਆਂ ਚੀਜ਼ਾਂ ਬਾਏ ਕਰਨ
ਅੱਛਾ
ਵਾਲੀਆਂ।
ਠੀਕ ਹੈ ਠੀਕ ਹੈ। ਸੋ ਲਓ ਜੀ, ਮਾਹਾਂ ਦੀ ਦਾਲ ਵਾਲੇ ਤਾਂ ਅੱਜ ਇੱਕ ਵਹਿਮ ਨਿਕਲਿਆ, ਉਹਨੂੰ ਵਿਚਾਰੀ ਨੂੰ ਐਵੇਂ ਬਦਨਾਮ ਕੀਤਾ ਹੋਇਆ ਸੀ ਵੀ ਬਹੁਤ ਬਾਈ ਹੁੰਦੀ ਹੈ।
ਉਹਨੂੰ ਇਸ ਕਰਕੇ
ਸੋ
ਬਦਨਾਮ ਹੋ
ਬਾਗੀ
ਜਾਂਦੀ ਹੈ ਕਿਉਂਕਿ ਉਹ ਪਚਾਣ ਦੇ ਵਿੱਚ, ਕਿਉਂਕਿ ਉਹ ਪਚਨ ਦੇ ਵਿੱਚ ਭਾਰੀ ਹੁੰਦੀ ਹੈ।
ਭਾਰੀ ਹੁੰਦੀ, ਠੀਕ ਹੈ।
ਹਾਂਜੀ,
ਠੀਕ
ਉਹ
ਹੈ।
ਸਾਨੂੰ ਲੱਗਦਾ ਕਿ ਉਹ ਬਾਏ ਕੀਤੀ ਹੈ, ਬਟ ਉਹ ਇਨਡਾਈਜੈਸ਼ਨ ਹੋ ਜਾਂਦੀ ਹੈ।
ਬਿਲਕੁਲ। ਔਰ ਜੇ ਗੱਲ ਕਰੀਏ, ਤੁਸੀਂ ਜਿਹੜੀ ਸੁੰਡ ਦੀ ਗੱਲ ਕੀਤੀ, ਤੇ ਮੈਨੂੰ ਯਾਦ ਹੈ ਕਿ ਬਚਪਨ ਦੇ ਵਿੱਚ ਸੁੰਡ ਦੇ ਨਾਲ ਕਈ ਵਾਰੀ ਰੋਟੀ ਵੀ ਖਾਈ ਦੀ ਹੁੰਦੀ ਸੀ। ਮੈਨੂੰ ਯਾਦ ਹੈ ਕਿ ਸੁੰਡ ਪਾ ਲੈਣੀ ਤੇ ਥੋੜੇ ਦੇਸੀ ਘਿਓ ਦੇ ਵਿੱਚ ਸੁੰਡ ਤੇ ਜਵੈਣ ਪਾ ਕੇ ਤੇ ਉਹਦੇ ਵਿੱਚ ਗੁੜ ਕੁੱਟ ਕੇ ਪਾ ਲਈਦਾ ਹੁੰਦਾ ਸੀਗਾ, ਤੇ ਉਹ ਬੜੀ ਸਵਾਦ ਲੱਗਦੀ ਹੁੰਦੀ ਸੀ। ਤੇ
ਇਹ ਇੱਕ ਡਾਈਟ ਤੁਹਾਡੇ ਧਿਆਨ ਚ ਹੋਏਗਾ ਕਿ ਜਦੋਂ ਵੀ ਕਿਸੇ ਲੇਡੀ ਦੀ ਡਿਲੀਵਰੀ ਹੁੰਦੀ ਹੈ, ਉਸ ਤੋਂ ਬਾਅਦ ਵੀ ਇਹ ਡਾਈਟ ਉਸਨੂੰ ਜੋ ਤੁਸੀਂ ਗੱਲ ਕੀਤੀ ਹੈ ਉਹਨੇ ਦਿੱਤੀ ਜਾਂਦੀ ਹੈ, ਤਾਂ ਕਿ
ਦਿੱਤੀ
ਕਿਉਂਕਿ
ਜਾਂਦੀ ਹੈ
ਉਸ
ਸੁੰਡ
ਦੌਰਾਨ
ਜਿਹੜੀ ਹੈ।
ਹਾਂ, ਮਦਰ ਦੀ ਬੋਡੀ ਦੇ ਵਿੱਚ ਨਾ ਵਾਤ ਬਹੁਤ ਜ਼ਿਆਦਾ ਵਧੀ ਹੁੰਦੀ ਹੈ, ਤਾਂ ਵਾਤ ਨੂੰ ਸ਼ਾਂਤ ਕਰਨ ਲਈ, ਜਿਸਨੂੰ ਆਪਾਂ ਬੈ ਕਹਿੰਦੇ ਹਾਂ, ਉਸਨੂੰ ਸ਼ਾਂਤ ਕਰਨ ਦੇ ਲਈ ਇਹ ਸਭ ਤੋਂ ਅੱਛਾ ਘਿਓ ਔਰ ਸੁੰਡ ਔਰ ਅਜਵਾਇਨ ਔਰ ਗੁੜ, ਇਹ ਚਾਰੇ ਚੀਜ਼ਾਂ ਦਾ ਕੰਬੀਨੇਸ਼ਨ ਬਹੁਤ ਅੱਛਾ ਬਣਦਾ ਹੈ ਔਰ ਹੈਲਪ ਮਿਲਦੀ ਹੈ, ਨਿਊਟ੍ਰੀਸ਼ਨ ਵੀ ਮਿਲਦੀ ਹੈ ਔਰ ਆਰਾਮ ਵੀ ਮਿਲਦਾ ਹੈ।
ਆਰਾਮ ਵੀ ਮਿਲਦਾ। ਸੋ ਬਹੁਤ ਵਧੀਆ। ਇਸ ਤੋਂ ਇਲਾਵਾ ਅੱਜ ਅਸੀਂ ਗੱਲ ਕਰ ਰਹੇ ਸੀ ਜੀ, ਚਾਹ ਦੀ ਗੱਲ ਹੋ ਗਈ ਹੈ ਨਾ, ਤੇ ਚਲੋ ਅੱਛਾ, ਚਾਹ ਦੇ ਨਾਲ ਨਾਲ ਹੁਣ ਦੁੱਧ ਦੀ ਗੱਲ ਕਰਦੇ ਹਾਂ ਕਿ ਦੁੱਧ ਨੂੰ ਅਸੀਂ ਬਹੁਤ ਹੀ ਇੰਪੋਰਟੈਂਟ ਪਾਰਟ ਮੰਨਦੇ ਹਾਂ ਆਪਣੇ ਹਨਾ ਜੋ ਵੀ ਖਾਣ ਪਾਣ ਹੈਗਾ ਉਹਦੇ ਵਿੱਚ। ਸੋ ਬਚਪਨ ਤੋਂ ਹੀ ਲੈ ਲਓ ਵੀ ਮਾਵਾਂ ਨੂੰ ਉਨੀ ਦੇਰ ਤਸੱਲੀ ਨਹੀਂ ਹੁੰਦੀ ਬੱਚੇ ਨੇ, ਜਿੰਨੀ ਦੇਰ 4-5 ਬੋਤਲਾਂ ਖਤਮ ਨਹੀਂ ਦੁੱਧ ਦੀਆਂ ਕਰਨੀਆਂ ਹੁੰਦੀਆਂ। ਸੋ ਇੱਕ ਜ਼ਿੰਦਗੀ ਦਾ ਹਿੱਸਾ ਬਣਿਆ ਹੋਇਆ ਦੁੱਧ। ਸੋ ਦੁੱਧ ਦੇ ਬਾਰੇ ਕੀ ਹੈਗਾ? ਪਰ ਇੱਥੇ ਜੇ ਦੇਖੀਏ ਤੇ ਇਹ ਲੋਕਾਂ ਦੇ ਵਿੱਚ ਦੁੱਧ ਪੀਣਾ ਉਨੀ ਜ਼ਿਆਦਾ ਨਹੀਂ, ਇਹਨੂੰ ਇੱਕ ਆਮ ਜਿਹਾ ਨੋਰਮਲ ਡਰਿੰਕ ਸਮਝਦੇ ਆ, ਯਾਨੀ ਪਾਣੀ ਵਾਂਗੂ ਹੀ ਪੀ ਲੈਂਦੇ ਆ, ਠੰਡਾ ਹੀ ਫਰਿੱਜ ਚੋਂ ਕੱਢਿਆ ਤੇ ਏਦਾਂ ਹੀ ਦੁੱਧ ਪੀ ਲਿਆ, ਗਰਮੀਆਂ ਹੋਣ ਸਰਦੀਆਂ ਹੋਣ। ਸੋ ਦੁੱਧ ਪੀਣ ਦੇ ਯਾਨੀ ਕੀ ਹਿਸਾਬ ਹੈਗਾ? ਠੰਡਾ ਦੁੱਧ ਪੀਣਾ ਚਾਹੀਦਾ, ਗਰਮ ਪੀਣਾ ਚਾਹੀਦਾ ਆ, ਇਹਦੇ ਲਈ ਵੀ ਕੁਛ ਹੈਗੀਆਂ ਲਿਮਿਟੇਸ਼ਨਸ ਆਯੁਰਵੇਦ ਵਿੱਚ?
ਬਿਲਕੁਲ, ਬਹੁਤ ਡਿਟੇਲ ਦੇ ਵਿੱਚ ਔਰ ਬਹੁਤ ਕਲੀਅਰ ਕੱਟ ਇੰਸਟਰਕਸ਼ਨਸ ਨੇ ਜੀ ਇਸ ਦੇ ਬਾਰੇ। ਤਾਂ ਇਸ ਦੇ ਬਾਰੇ
ਜੀ
ਅਗਰ ਤੁਸੀਂ ਕਹੋ ਤਾਂ ਮੈਂ ਸ਼ੁਰੂ ਕਰੂੰਗਾ ਕਿ ਦੁੱਧ ਨੂੰ ਹੈ ਜੋ ਉਸਨੂੰ ਜੀਵਨੀ ਅੰਗਾਂ ਦੀ ਇੱਕ ਔਸ਼ਧੀ ਦੇ ਰੂਪ ਦੇ ਵਿੱਚ ਹੀ, ਇੱਕ ਦਵਾਈ ਦੇ ਰੂਪ ਦੇ ਵਿੱਚ ਹੀ ਆਯੁਰਵੇਦ ਦੇ ਵਿੱਚ ਵਰਣਨ ਹੈ। ਜੀਵਨੀ ਅੰਗਣ ਮੀਨਸ ਜਿਹੜੇ ਕਿ ਤੁਹਾਨੂੰ
ਓਕੇ
ਜੀਵਨ ਦੇਣ ਵਾਲੇ।
ਜੀ ਵਾਹ,
ਤਾਂ
ਠੀਕ ਹੈ।
ਹਾਂਜੀ, ਤਾਂ ਆਪਾਂ ਵੈਸੇ ਵੀ ਕਿਹਾ ਜਾਂਦਾ ਛੋਟੇ ਹੁੰਦੇ ਪੜ੍ਹਦੇ ਸੀ ਕਿ ਮਿਲਕ ਇਜ਼ ਅ ਕੰਪਲੀਟ ਡਾਇਟ। ਇਕੱਲੀ ਡਾਇਟ ਹੀ ਨਹੀਂ, ਸਾਨੂੰ ਇਮਿਊਨਿਟੀ ਵੀ ਪ੍ਰੋਵਾਈਡ ਕਰਦਾ ਹੈ, ਸਾਡੀ ਬੋਡੀ ਨੂੰ ਜੋ ਚਾਹੀਦਾ ਹੈ। ਕਿਉਂਕਿ ਜਦੋਂ ਬੱਚਾ ਪੈਦਾ ਹੁੰਦਾ ਸਭ ਤੋਂ ਪਹਿਲਾਂ ਮਾਂ ਦਾ ਦੁੱਧ ਪੀਂਦਾ ਹੈ, ਉਹੀ ਉਸਨੂੰ ਗਰੋਥ ਔਰ ਉਹੀ ਉਸਨੂੰ ਸਾਰੀ ਨਿਊਟ੍ਰੀਸ਼ਨ ਦਿੰਦਾ ਹੈ। ਤਾਂ ਉੱਥੋਂ ਚੱਲਦੇ ਹੋਏ ਅਸੀਂ ਸਾਰੇ ਜੀਵਨ ਦੇ ਵਿੱਚ ਦੁੱਧ ਦਾ ਅਲੱਗ ਅਲੱਗ ਤਰੀਕੇ ਨਾਲ ਸੇਵਨ ਕਰਦੇ ਹਾਂ। ਤਾਂ ਉਸਦੇ ਵਿੱਚ ਸਿਰਫ ਗਾਂ ਦਾ ਦੁੱਧ ਹੀ ਸਾਡੇ ਸੇਵਨ ਲਈ ਅੱਛਾ ਮੰਨਿਆ ਜਾਂਦਾ ਹੈ, ਸ਼ਾਸਤਰ ਦੇ ਮੁਤਾਬਿਕ, ਆਯੁਰਵੇਦ ਦੇ ਮੁਤਾਬਿਕ।
ਜੀ
8 ਪੈਰਾਂ ਦੇ ਦੁੱਧ ਆਯੁਰਵੇਦ ਨੇ ਵਰਣਨ ਕੀਤਾ, ਜਿਸ ਦੇ ਵਿੱਚ ਗਾਂ ਦਾ ਦੁੱਧ, ਬਫਲੋ ਮੱਝ ਦਾ ਦੁੱਧ, ਭੇਡ ਦਾ ਦੁੱਧ, ਬੱਕਰੀ ਦਾ ਦੁੱਧ, ਊਂਠ ਦਾ ਦੁੱਧ, ਊਂਠਨੀ ਦਾ ਦੁੱਧ ਔਰ ਮਤਲਬ ਡੋਂਕੀ ਦਾ। ਤਾਂ ਇਹ ਸਾਰੇ ਤਰ੍ਹਾਂ ਦੇ ਦੁੱਧਾਂ ਦੀ ਵਰਣਨ ਮਿਲਦਾ ਹੈ। ਬਟ ਸਾਨੂੰ ਕਿੱਦਾਂ ਲੈਣਾ ਚਾਹੀਦਾ ਹੈ, ਕਿਉਂ ਲੈਣਾ ਚਾਹੀਦਾ ਹੈ, ਠੰਡਾ ਗਰਮ ਸਮੇਂ, ਜੋ ਆਪਾਂ ਇਹਦੇ ਨਿਯਮ ਦੀ ਗੱਲ ਤੁਸੀਂ ਕੀਤੀ। ਇਸ ਤੋਂ ਪਹਿਲਾਂ ਸਭ ਤੋਂ ਇੰਪੋਰਟੈਂਟ ਗੱਲ ਮੈਂ ਕਰਨਾ ਚਾਹੂੰਗਾ ਕਿ ਅੱਜ ਕੱਲ ਅਸੀਂ ਇੰਡੀਆ ਦੇ ਵਿੱਚ ਦੁੱਧ ਖਰੀਦਦੇ ਹਾਂ, ਉਹ ਅਸੀਂ ਡੋਧੀ ਤੋਂ ਦੁੱਧ ਖਰੀਦਦੇ ਹਾਂ ਜਾਂ ਪਿੰਡ ਦੇ ਵਿੱਚ ਹਾਂ ਤਾਂ ਕਿਸੇ ਦੇ ਘਰੋਂ ਲੈ ਕੇ ਆਉਂਦੇ ਹਾਂ ਜਿੱਥੇ ਉਹਨਾਂ ਨੇ ਆਪ ਗਾਵਾਂ ਜਾਂ ਮੱਝਾਂ ਰੱਖੀਆਂ ਹੋਣ। ਬਟ ਇੱਥੇ ਅਸੀਂ ਆਉਂਦੇ ਹਾਂ ਤਾਂ ਸਾਨੂੰ, ਹਾਂਜੀ, ਇੱਥੇ ਅਸੀਂ ਸਾਨੂੰ ਪੈਕਡ ਬੋਤਲ ਦੇ ਵਿੱਚ ਹੀ ਦੁੱਧ ਲੈ ਕੇ ਆਉਣਾ ਪੈਂਦਾ ਹੈ। ਤਾਂ ਇੱਥੇ ਆਮ ਦਾ ਇੱਕ ਮੈਂ ਆਪਣਾ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੂੰਗਾ ਕਿ ਵਨ ਆਫ ਦਾ ਮੇਨ ਰੀਜ਼ਨ ਜਿਹੜਾ ਮੇਰਾ ਸੀ ਉਹ ਸੀ ਕਿ ਇੱਥੇ A2 ਮਿਲਕ ਦੀ ਅਵੇਲੇਬਿਲਿਟੀ ਬੜੀ ਆਸਾਨ ਹੈ। ਗੱਲ ਆਉਂਦੀ ਹੈ ਕਿ A2 ਮਿਲਕ ਕੀ ਹੈ, A1 ਮਿਲਕ ਕੀ ਹੈ, ਕਿਉਂ ਕਿਹੜਾ ਪੀਣਾ ਚਾਹੀਦਾ ਹੈ। ਤਾਂ
ਜੀ
ਇੱਥੋਂ ਗੱਲ ਸ਼ੁਰੂ ਕਰੂੰਗਾ ਕਿ A2 ਮਿਲਕ ਔਰ A1 ਮਿਲਕ ਦੋ ਤਰ੍ਹਾਂ ਦੀ ਮਿਲਕ ਦੀਆਂ ਜੀਨਸ ਹੁੰਦੀਆਂ ਨੇ। ਜਦੋਂ ਵੀ ਆਪਾਂ ਜੀਨਸ ਦੀ ਗੱਲ ਕਰੀਏ ਤਾਂ DNA ਨਾਲ ਸੰਬੰਧਿਤ ਹੁੰਦੀ ਹੈ। ਤਾਂ ਜੈਨੈਟਿਕਲੀ ਮਿਲਕ ਨੂੰ ਦੋ ਕੈਟੇਗਰੀਆਂ ਚ ਵੰਡਿਆ ਗਿਆ, A1 ਮਿਲਕ ਔਰ A2 ਮਿਲਕ। A2 ਮਿਲਕ ਜਿਹੜਾ ਹੁੰਦਾ ਉਹ ਕਿਸੇ ਵੀ ਦੇਸ਼ ਦੀ ਦੇਸੀ ਗਾਂ ਜਾਂ ਦੇਸੀ ਵਰਾਇਟੀ ਦੇ ਦੁੱਧ ਦੀ ਜੀਨ ਹੈ ਜੋ ਉਸਨੂੰ A2 ਮਿਲਕ ਕਿਹਾ ਜਾਂਦਾ ਹੈ। ਜਿਵੇਂ ਆਪਾਂ ਇੰਡੀਆ ਚ ਕਹਿੰਦੇ ਹਾਂ ਕਿ ਦੇਸੀ ਗਾਂ ਹੈ, ਤਾਂ ਆਸਟ੍ਰੇਲੀਆ ਦੀ ਵੀ ਕੋਈ ਨਾ ਕੋਈ ਦੇਸੀ ਗਾਂ ਹੈ। ਤਾਂ ਉਹਨਾਂ ਦੇਸੀ ਗਾਵਾਂ ਮਤਲਬ ਜਿਹੜੀ ਓਰਿਜਿਨਲ ਵਰਾਇਟੀ ਹੈ ਉਸਦੇ ਦੁੱਧ ਨੂੰ A2 ਮਿਲਕ ਕਿਹਾ ਜਾਂਦਾ ਹੈ। ਤਾਂ A1 ਮਿਲਕ ਕਿਹਨੂੰ ਕਿਹਾ ਜਾਂਦਾ ਹੈ? ਅੱਜ ਕੱਲ ਐਨੀਮਲ ਹਸਬੈਂਡਰੀ ਪਿਛਲੇ 100-125 ਸਾਲ ਦੇ ਵਿੱਚ ਡਿਵੈਲਪ ਹੋਈ ਜ਼ਿਆਦਾ। ਉਸਦੇ ਵਿੱਚ ਜਦੋਂ ਵੀ ਦੋ ਗਾਵਾਂ ਦੇ ਕ੍ਰੋਸ ਬਰੀਡ ਜਿਹੜੀ ਨਸਲ ਹੁੰਦੀ ਹੈ, ਜਿਵੇਂ ਕਿ ਜਰਸੀ, ਹੋਲਸਟੀਨ, ਐਚਰ, ਇਹ ਜਿਹੜੀਆਂ ਨਸਲਾਂ ਨੇ ਕ੍ਰੋਸ ਬਰੀਡ ਗਾਵਾਂ ਦੀਆਂ ਨਸਲਾਂ ਨੇ, ਜਦੋਂ ਕ੍ਰੋਸ ਬਰੀਡ ਕਰਕੇ ਜੈਨੇਟਿਕ ਕੰਪੋਜੀਸ਼ਨ ਨੂੰ ਮਿਕਸ ਕਰ ਦਿੱਤਾ ਜਾਂਦਾ ਹੈ, ਉਦੋਂ ਜਿਹੜਾ ਦੁੱਧ ਸਾਨੂੰ ਮਿਲਦਾ ਹੈ ਦੈਟ ਇਜ਼ ਕਾਲਡ A1 ਮਿਲਕ। ਇਹ ਤਾਂ ਹੋ ਗਈ A1 ਔਰ A2 ਮਿਲਕ ਦੀ ਗੱਲ। ਤਾਂ ਇਹ ਗੱਲ ਕਿੱਥੋਂ ਸ਼ੁਰੂ ਹੁੰਦੀ ਹੈ? ਗੱਲ ਸ਼ੁਰੂ ਹੁੰਦੀ ਹੈ, ਕਹਾਣੀ ਸਾਰੀ ਸ਼ੁਰੂ ਹੁੰਦੀ ਹੈ ਨਿਊਜ਼ੀਲੈਂਡ ਤੋਂ, ਜੋ ਕਿ ਸਾਡਾ ਗੁਆਂਢੀ ਦੇਸ਼ ਆਸਟ੍ਰੇਲੀਆ ਚ ਬੈਠੇ ਆ। ਉੱਥੇ ਦੇ ਇੱਕ ਐਨੀਮਲ ਹਸਬੈਂਡਰੀ ਦੇ ਸਾਇੰਟਿਸਟ ਸੀ ਕੀਥ ਵੁੱਡਫੋਰਡ। ਉਹਨਾਂ ਨੇ ਆਪਣੇ ਕੰਮਕਾਰ ਦੇ ਵਿੱਚ ਅਬਜ਼ਰਵ ਕਰਨਾ ਸ਼ੁਰੂ ਕੀਤਾ ਕਿ ਅੱਜ ਕੱਲ ਡਾਇਬਟੀਜ਼, ਹਾਰਟ ਡਿਜ਼ੀਜ਼ ਔਰ ਇੱਕ ਸਡਨ ਚਾਈਲਡ ਡੈਥ ਸਿੰਡਰੋਮ, ਜਿੱਥੇ ਵਿੱਚ ਕੇ ਦੇਖਿਆ ਜਾਂਦਾ ਹੈ ਕਿ ਲਗਭਗ 16-17 ਸਾਲ ਦੇ ਬੱਚੇ ਨੂੰ ਇੱਕਦਮ ਹਾਰਟ ਅਟੈਕ ਆ ਕੇ ਡੈਥ ਹੋ ਗਈ, ਦੈਟ ਇਜ਼ ਕਾਲਡ ਸਡਨ ਚਾਈਲਡ ਡੈਥ ਸਿੰਡਰੋਮ। ਤਾਂ ਇੱਦਾਂ ਦੀਆਂ ਬਿਮਾਰੀਆਂ ਨੇ ਉਹ ਬਹੁਤ ਜ਼ਿਆਦਾ ਵੱਧ ਗਈਆਂ ਨੇ, ਹਾਈ ਕੋਲੈਸਟਰੋਲ ਛੋਟੀ ਉਮਰ ਦੇ ਵਿੱਚ। ਤਾਂ ਉਹਨਾਂ ਨੇ ਜਦੋਂ ਇਹਦੇ ਤੇ ਰਿਸਰਚ ਕਰਨਾ ਸ਼ੁਰੂ ਕੀਤਾ ਔਰ ਆਪਣੇ ਆਪਣੇ ਸਾਰੇ ਆਂਕੜੇ, ਆਪਣੀਆਂ ਸਾਰੀਆਂ ਫਾਈਂਡਿੰਗਸ ਨੂੰ ਇੱਕ ਬੁੱਕ ਦੇ ਵਿੱਚ ਪਬਲਿਸ਼ ਕੀਤਾ, ਤਾਂ ਉਹਨਾਂ ਨੇ ਬੁੱਕ ਦਾ ਨਾਮ ਰੱਖਿਆ ਡੈਵਿਲ ਇਨ ਦਾ ਮਿਲਕ। ਤੁਸੀਂ ਅੱਜ ਵੀ ਸਰਚ ਕਰ ਸਕਦੇ ਹੋ ਨੈਟ ਦੇ ਉੱਤੇ, ਤਾਂ ਆਪਣਾ ਨਾਮ ਹੀ ਆਪਣੇ ਆਪ ਚ ਬੜਾ ਪਾਵਰਫੁਲ ਹੈ ਕਿ ਡੈਵਿਲ ਇਨ ਦਾ ਮਿਲਕ। ਤਾਂ ਉਹਨਾਂ ਨੇ ਇਹ ਆਪਣੀ ਰਿਸਰਚ ਦੇ ਵਿੱਚ ਪਾਇਆ ਕਿ A1 ਔਰ A2 ਮਿਲਕ ਜੋ ਹੈ ਉਸਦੇ ਵਿੱਚ ਡਿਫਰੈਂਸ ਉਹਨਾਂ ਨੇ ਕਲੀਅਰ ਕੀਤਾ। ਤਾਂ ਉਹਨਾਂ ਨੇ ਦੱਸਿਆ ਕਿ A1 ਮਿਲਕ ਪੀਣ ਦੇ ਨਾਲ ਜਾਂ ਕ੍ਰੋਸ ਬਰੀਡ ਗਾਵਾਂ ਦਾ ਦੁੱਧ ਪੀਣ ਦੇ ਨਾਲ ਸਾਡੀ ਬੋਡੀ ਦੀ ਇਮਿਊਨਿਟੀ ਘਟਦੀ ਹੈ। ਕਿਉਂ ਕੱਢਦੀ ਹੈ? ਆਪਾਂ ਜਾਣਦੇ ਹਾਂ ਕਿ ਮਿਲਕ ਦੇ ਵਿੱਚ ਪ੍ਰੋਟੀਨ ਹੁੰਦੇ ਨੇ ਔਰ ਪ੍ਰੋਟੀਨ ਬਣਿਆ ਹੁੰਦਾ ਹੈ ਅਮਾਈਨੋ ਐਸਿਡ ਤੋਂ, ਤਾਂ ਇਸ ਦੇ ਵਿੱਚ ਜਿਹੜਾ ਅੱਠਵੇਂ ਅਮਾਈਨੋ ਐਸਿਡ ਦੀ ਚੇਨ ਹੈ ਜਦੋਂ ਅਸੀਂ ਡਾਈਜੈਸਟ ਕਰਦੇ ਹਾਂ ਉਹ ਬ੍ਰੇਕ ਡਾਊਨ ਹੋ ਕੇ ਇੱਕ ਕੰਪਾਊਂਡ ਬਣਾਉਂਦੀ ਹੈ BCM7 ਕੰਪਾਊਂਡ, BCM7 ਕੰਪਾਊਂਡ, ਤਾਂ ਇਹਦਾ ਪੂਰਾ ਨੇਮ ਹੁੰਦਾ ਹੈ ਬੀਟਾ ਕਿਸੇ ਮੋਰਫਿਨ 7 ਕੰਪਾਊਂਡ। ਦੈਟ ਮੀਨਸ ਕਿ ਜਦੋਂ ਤੁਸੀਂ A1 ਮਿਲਕ ਪੀਂਦੇ ਹੋ ਤਾਂ ਤੁਸੀਂ ਨਾ ਚਾਹੁੰਦੇ ਹੋਏ ਵੀ ਰੋਜ਼ ਇੱਕ ਅਫੀਮ ਦੀ ਡੋਜ਼, ਇੱਕ ਅਫੀਮ ਦੀ ਖੁਰਾਕ ਤੁਹਾਡੇ ਸਰੀਰ ਚ ਜਾ ਰਹੀ ਹੈ।
ਠੀਕ ਹੈ,
ਇਹ ਸੋਚ ਕੇ ਤੁਹਾਨੂੰ ਸੁਣ ਕੇ ਹੈਰਾਨੀ ਹੋਏਗੀ ਕਿ ਮੈਂ ਦੁੱਧ ਤੋਂ ਅਫੀਮ ਲੈ ਰਿਹਾ, ਬਟ ਦੂਸਰੇ ਪਾਸੇ ਅਗਰ ਆਪਾਂ A2 ਮਿਲਕ ਦੀ ਗੱਲ ਕਰੀਏ ਉਸਨੂੰ ਡਾਈਜੈਸਟ ਹੋਏ ਤੇ ਏਦਾਂ ਦਾ ਕੋਈ ਕੰਪਾਊਂਡ ਨਹੀਂ ਬਣਦਾ ਕਿਉਂਕਿ ਉਹਦਾ ਜਿਹੜਾ ਅਮਾਈਨੋ ਐਸਿਡ ਦੀ ਚੇਨ ਆ ਉਹ ਸਟੇਬਲ ਹੁੰਦੀ ਹੈ, ਉਹ ਬ੍ਰੇਕ ਡਾਊਨ ਨਹੀਂ ਹੁੰਦੀ। ਦੈਟ ਮੀਨਸ ਕਿ ਅਗਰ ਤੁਸੀਂ ਰੋਜ਼ ਅਫੀਮ ਦੀ ਖੁਰਾਕ ਲਓਗੇ ਤਾਂ ਬਾਡੀ ਦੀ ਇਮਿਊਨਿਟੀ ਕਿਸੇ ਵੀ ਤਰੀਕਿਆਂ ਨਾਲ ਘੱਟ ਸਕਦੀ ਹੈ, ਤਾਂ ਉਸਦੇ ਵਿੱਚ ਡਾਇਬਟੀਜ਼, ਹਾਰਟ ਡਿਜ਼ੀਜ਼, ਹਾਰਟ ਅਟੈਕ, ਹਾਈ ਕੋਲੈਸਟਰੋਲ, ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਜਲਦੀ ਬੁਢਾਪਾ ਆਉਣਾ, ਇਮਿਊਨੋ ਮੋਡੂਲੇਟਰੀ ਡਿਸਆਰਡਰ ਜਿਹਨੂੰ ਕਿ ਅੱਜ ਕੱਲ ਜੈਨੇਟਿਕ ਡਿਸਆਰਡਰ ਜ਼ਿਆਦਾ ਕਹੇ ਜਾਂਦੇ ਨੇ, ਤਾਂ ਉਹ ਇਹਨਾਂ ਚੀਜ਼ਾਂ ਤੋਂ ਨਿਕਲ ਕੇ ਸਾਹਮਣੇ ਆਉਂਦੇ ਨੇ। ਤਾਂ ਮੇਰੀ ਫਿਰ ਇਹ ਬੇਨਤੀ ਰਹੂਗੀ ਸਾਰੀ ਸੀਰੀਅਸ ਕਹਾਣੀ ਤੋਂ ਬਾਅਦ ਸੀਰੀਅਸ ਟੋਨ ਦੇ ਉੱਤੇ ਸਾਰੇ ਸਰੋਤਿਆਂ ਨੂੰ ਕਿ ਕੋਸ਼ਿਸ਼ ਕਰੋ ਕਿ ਅਗਰ A2 ਮਿਲਕ ਤੁਸੀਂ ਸੇਵਨ ਕਰੋ ਜਦੋਂ ਕਰਨਾ ਹੈ, ਬਹੁਤ ਲਾਹੇਵੰਦ ਰਹੇਗਾ ਸਾਰੀ ਉਮਰ ਵਿੱਚ। ਸਾਰੇ ਪੈਸੇ ਅਸੀਂ ਜੋ ਕਮਾਉਂਦੇ ਹਾਂ ਆਪਣੇ ਲਈ ਹੀ ਕਮਾਉਂਦੇ ਹਾਂ ਤੇ ਆਪਣੇ ਉੱਤੇ ਹੀ ਸਹੀ ਚੀਜ਼ ਤੇ ਖਰਚ ਕਰਨੇ ਚੰਗੀ ਗੱਲ ਹੁੰਦੀ ਹੈ, ਤਾਂ ਮੇਰੀ ਬੇਨਤੀ ਰਹੇਗੀ ਕਿ A2 ਮਿਲਕ ਦਾ ਸੇਵਨ ਕੀਤਾ ਜਾਵੇ। ਆਸਾਨੀ ਨਾਲ ਅਵੇਲੇਬਲ ਹੈ ਇੱਥੇ ਸੁਪਰ ਮਾਰਕੀਟਸ ਦੇ ਵਿੱਚੋਂ, ਤਾਂ ਜ਼ਰੂਰ ਇਸਦਾ ਸੇਵਨ ਕਰੋ।
ਬਹੁਤ ਬਹੁਤ ਸ਼ੁਕਰੀਆ, ਬਿਲਕੁਲ ਬਹੁਤ ਵਧੀਆ ਗੱਲ ਤੁਸੀਂ ਦੱਸੀ ਹੈ ਜਿਹਦੇ ਬਾਰੇ ਮੈਨੂੰ ਵੀ ਨਹੀਂ ਪਤਾ ਸੀ, ਔਰ ਮੈਨੂੰ ਲੱਗਦਾ ਵੀ ਜ਼ਿਆਦਾਤਰ ਸਰੋਤਿਆਂ ਨੂੰ ਪਤਾ ਹੀ ਨਹੀਂ ਹੋਣਾ। A2 ਮਿਲਕ ਪਿਆ ਦੇਖਿਆ ਤੇ ਹੈਗਾ ਕਈ ਵਾਰੀ, ਔਰ ਉਹ ਏਦਾਂ ਲੱਗਦਾ ਹੁੰਦਾ ਕਿ ਜਸਟ ਇੱਕ ਬ੍ਰਾਂਡ ਆ ਜਿਸ ਤਰ੍ਹਾਂ ਬਾਕੀ ਸਾਰੇ ਵੱਖਰੇ ਵੱਖਰੇ ਬ੍ਰਾਂਡ ਹੈਗੇ ਆ। ਸੋ A2 ਮਿਲਕ ਹੁੰਦਾ ਕੀ ਹੈ ਜੋ ਤੁਸੀਂ ਜਿਸ ਤਰ੍ਹਾਂ ਉਹਦੇ ਬਾਰੇ ਵਿਸਥਾਰ ਨਾਲ ਦੱਸਿਆ, ਉਹ ਬਿਲਕੁਲ ਹੀ ਜੀ ਅੱਖਾਂ ਖੋਲਣ ਵਾਲੀ ਗੱਲ ਹੈ। ਸੋ ਬਹੁਤ ਵਧੀਆ ਇਹ ਅੱਜ ਇੱਕ, ਮੈਨੂੰ ਲੱਗਦਾ ਸਾਰੇ ਸਰੋਤਿਆਂ ਨੂੰ ਸਮਝ ਲੱਗੀ ਹੋਊਗੀ, ਔਰ ਕੋਸ਼ਿਸ਼ ਕਰੋ ਕਿ ਬਿਲਕੁਲ ਜੀ A2 ਮਿਲਕ ਜਿਹੜਾ ਪੀਓ। ਸੋ ਇਹ ਪਤਾ ਹੀ ਨਹੀਂ ਸੀ ਵੀ ਇਹ ਦੇਸੀ ਗਾਵਾਂ ਦਾ ਜਿਹੜਾ ਹਿਸਾਬ ਕਿਤਾਬ ਹੁੰਦਾ ਹੈ ਉਹਦੇ ਨਾਲ ਰਿਲੇਟ ਕਰਦਾ ਹੈ A2 ਮਿਲਕ। ਸੋ ਬਹੁਤ ਬਹੁਤ ਸ਼ੁਕਰੀਆ ਸੁਨੀਲ ਤੁਹਾਡਾ, ਔਰ ਬਿਲਕੁਲ ਜੀ ਤੁਹਾਡੇ ਨਾਲ ਇਹ ਸਫ਼ਰ ਅਸੀਂ ਜਾਰੀ ਰੱਖਣਾ ਹੈ ਆਪਣੇ ਲਹਿਰਾਂ ਦੇ ਪ੍ਰੋਗਰਾਮ ਦੇ ਵਿੱਚ। ਹਰ ਬੁੱਧਵਾਰ ਨੂੰ ਡਾਕਟਰ ਸੁਨੀਲ ਸਾਡੇ ਨਾਲ ਸਾਂਝ ਬਣਾਇਆ ਕਰਨਗੇ
ਰੋਟੀ ਤੋਂ 2 ਘੰਟੇ ਬਾਅਦ ਜਾਂ 2 ਘੰਟੇ ਪਹਿਲਾਂ ਪੀ ਸਕਦੇ ਨੇ। ਤਾਂ ਇਹ ਕਹਿੰਦੇ ਹੋਏ ਮੈਂ ਆਪਣੇ ਸ਼ਬਦਾਂ ਨੂੰ ਅੱਜ ਦੀ ਪ੍ਰੋਗਰਾਮ ਦੇ ਲਈ ਵਿਰਾਮ ਦਊਂਗਾ, ਔਰ 2 ਟਿਪਸ ਜਿਹਨੂੰ ਕਹਿੰਦੇ ਜਾਂਦੇ ਜਾਂਦੇ ਮੈਂ ਸਾਰਿਆਂ ਨਾਲ ਸ਼ੇਅਰ ਕਰਨਾ ਚਾਹੂੰਗਾ, ਔਰ ਅਰਦਾਸ ਕਰੂੰਗਾ ਕਿ ਮਿੰਟੂ ਭਾਜੀ ਦੇ ਮਾਤਾ ਜੀ ਜਲਦੀ ਸਵਸਥ ਹੋ ਕੇ ਉਹ ਜ਼ਰੂਰ ਵਾਪਿਸ ਆਉਣ ਔਰ ਸਾਨੂੰ ਸਾਰਿਆਂ ਨੂੰ ਮਿਲਣ
ਜੀ। ਸੋ ਬਹੁਤ ਬਹੁਤ ਸ਼ੁਕਰੀਆ ਸੁਮੀਤ ਤੁਹਾਡੇ ਅੱਜ ਦੇ ਪ੍ਰੋਗਰਾਮ ਦੇ ਲਈ, ਔਰ ਬਿਲਕੁਲ ਅਗਲੇ ਬੁੱਧਵਾਰ ਅਸੀਂ ਫੇਰ ਗੱਲਬਾਤ ਕਰਾਂਗੇ ਕੁਝ ਇਹੋ ਜਿਹੇ ਨੁਸਖਿਆਂ ਤੇ ਇਹੋ ਜਿਹੇ ਟੋਟਕਿਆਂ ਤੇ ਆਯੁਰਵੈਦਿਕ ਦੇ ਨਾਲ ਜੀ। ਬਹੁਤ ਬਹੁਤ ਸ਼ੁਕਰੀਆ
ਜੀ, ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ, ਔਰ ਸਾਰੀ ਹਰਮਨ ਰੇਡੀਓ ਦੀ ਟੀਮ ਦਾ ਔਰ ਸਾਡੇ ਸੁਖਪ੍ਰੀਤ ਦੀਦੀ ਜੀ ਦਾ ਧੰਨਵਾਦ, ਬਹੁਤ ਬਹੁਤ ਸ਼ੁਕਰੀਆ।
ਮਿਹਰਬਾਨੀ ਡਾਕਟਰ ਸੁਮੀਤ। ਸੋ ਬਿਲਕੁਲ ਆਯੁਰਵੇਦ ਸਾਡੀ ਜ਼ਿੰਦਗੀ ਨਾਲ ਜੁੜਿਆ ਹੋਇਆ ਬਹੁਤ ਹੀ ਵੱਡਾ ਇੱਕ ਸਾਡੇ ਕੋਲ ਖਜ਼ਾਨਾ ਹੈ ਕਹਿ ਲਓ, ਹੈ ਨਾ, ਜਿਹਨੂੰ ਹੁਣ ਸਿਰਫ ਇੰਡੀਅਨਸ ਹੀ ਨਹੀਂ, ਅਸੀਂ ਸਿਰਫ ਭਾਰਤੀ ਨਹੀਂ ਬਲਕਿ ਭਾਰਤ ਤੋਂ ਪਰੇ ਵੀ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਇਹਨੂੰ ਬਹੁਤ ਸਰਾਹਿਆ ਜਾਂਦਾ, ਇਹਨੂੰ ਅਪਣਾਇਆ ਜਾਂਦਾ। ਸੋ ਸਾਡੀ ਖੁਸ਼ਕਿਸਮਤੀ ਕਿ ਡਾਕਟਰ ਸੁਮੀਤ ਹਰ ਹਫ਼ਤੇ ਸਾਡੇ ਨਾਲ ਹੁਣ ਸਾਂਝ ਬਣਾਇਆ ਕਰਨਗੇ, ਅਸੀਂ ਆਯੁਰਵੈਦਿਕ ਨਾਲ ਰਿਲੇਟਡ ਗੱਲਾਂ ਬਾਤਾਂ ਕਰਿਆ ਕਰਾਂਗੇ, ਕੁਛ ਨੁਸਖੇ ਉਹਨਾਂ ਤੋਂ ਪੁੱਛਿਆ ਕਰਾਂਗੇ ਤੇ ਬਿਮਾਰੀਆਂ ਦੇ ਇਲਾਜ ਉਹਨਾਂ ਬਾਰੇ ਵੀ ਗੱਲਬਾਤ ਕਰਾਂਗੇ। ਸੋ ਡਾਕਟਰ ਸੁਮੀਤ ਨੂੰ ਜੇ ਤੁਸੀਂ ਚਾਹੋ ਤੇ ਤੁਸੀਂ ਵੀ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ, ਉਹਨਾਂ ਦਾ ਨੰਬਰ ਜਿਹੜਾ ਆ ਮੈਂ ਤੁਹਾਨੂੰ ਦੇ ਦਿੰਦੀ ਹਾਂ, 04693010860। ਸੋ ਜੀ 04693010860 ਤੇ 860 ਡਾਕਟਰ ਸੁਮੀਤ ਦਾ ਨੰਬਰ ਹੈ। ਬਿਲਕੁਲ ਜੀ, ਚਾਹ ਤੇ ਦੁੱਧ ਅੱਜ ਇਹਨਾਂ ਬਾਰੇ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ। ਚਾਹ ਕਦੋਂ ਤੇ ਕਿੰਨੀ ਕੁ ਪੀਣੀ ਚਾਹੀਦੀ ਹੈ, ਤੇ ਦੁੱਧ ਕਦੋਂ ਤੇ ਕਿਵੇਂ ਪੀਣਾ ਚਾਹੀਦਾ, ਤੇ ਕਿਹੜਾ ਦੁੱਧ ਪੀਣਾ ਚਾਹੀਦਾ, ਉਹਦੇ ਬਾਰੇ ਵੀ ਡਾਕਟਰ ਸੁਮੀਤ ਨੇ ਅੱਜ ਦੱਸਿਆ। ਔਰ ਜਾਂਦੇ ਜਾਂਦੇ ਜਿਹੜਾ ਇੱਕ ਨੁਸਖਾ ਸਾਡੇ ਨਾਲ ਸਾਂਝਾ ਕਰਕੇ ਗਏ ਕਿ ਦੁੱਧ ਵਾਲੀ ਕੋਈ ਵੀ ਚੀਜ਼ ਜਿਹੜੀ ਖਾਣੀ ਹੈ ਉਹਨੂੰ ਲੂਣ ਦੇ ਨਾਲ ਰਲਾ ਕੇ ਨਾ ਖਾਓ, ਨਮਕ ਦੇ ਨਾਲ ਮਿਲਾ ਕੇ ਨਾ ਖਾਓ। ਸੋ ਉਸ ਗੱਲ ਦਾ ਪਰਹੇਜ਼ ਰੱਖੀਏ। ਸੋ ਉਹਨਾਂ ਦੇ ਵਿੱਚੋਂ ਸਾਡੀ ਸਭ ਤੋਂ ਪੰਜਾਬੀਆਂ ਦੀ ਫੇਵਰੇਟ ਡਿਸ਼ ਜਿਹੜੀ ਜੀ ਕੜੀ ਹੁੰਦੀ ਹੈ ਪਹਿਲਾਂ ਤੇ। ਔਰ ਵੈਸੇ ਵੀ ਅਸੀਂ ਅੱਜ ਕੱਲ੍ਹ ਜਿਹੜੀ ਕਰੀਮ ਹੈਗੀ ਆ ਉਹ ਵੀ ਆਮ ਹੀ ਅਸੀਂ ਸਬਜ਼ੀਆਂ ਦੇ ਵਿੱਚ ਯੂਜ਼ ਕਰਨ ਲੱਗ ਗਏ, ਚਾਹੇ ਹਨਾ ਕੋਈ ਵੀ ਚੀਜ਼ ਬਣਾਈਏ ਉਹਦੇ ਵਿੱਚ ਕਰੀਮ ਜਿਹੜੀ ਆ ਅਸੀਂ ਪਾ ਦਿੰਦੇ ਹਾਂ। ਤੇ ਉਸ ਤੋਂ ਇਲਾਵਾ ਇੱਕ ਗੱਲ ਉਹਨਾਂ ਨੂੰ ਮੈਂ ਪੁੱਛਣੀ ਭੁੱਲ ਗਈ, ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਗੱਲ ਕਰਾਂਗੀ, ਮੈਨੂੰ ਯਾਦ ਭੁੱਲ ਗਿਆ ਤੇ ਤੁਸੀਂ ਯਾਦ ਕਰਾਇਓ ਕਿ ਦੁੱਧ ਤੋਂ ਬਣੀ ਚੀਜ਼ ਜਿਹੜੀ ਆ ਉਹ ਤੇ ਘਿਓ ਵੀ ਹੁੰਦਾ ਆ ਹਨਾ। ਸੋ ਅਸੀਂ ਤੇ ਹਰ ਸਬਜ਼ੀ ਦੇ ਵਿੱਚ ਘਿਓ ਮੱਖਣ ਪਾ ਕੇ ਖਾਂਦੇ ਹਾਂ, ਸੋ ਉਹ ਕਿੰਨਾ ਕੁ ਜਾਇਜ਼ ਆ, ਉਹਦੇ ਬਾਰੇ ਵੀ ਉਹਨਾਂ ਨਾਲ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਗੱਲ ਕਰਾਂਗੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਅਜੇ ਤੱਕ ਗੱਲਾਂ ਬਾਤਾਂ ਕਰਨੀਆਂ ਜੀ, ਆਪਣੇ ਕੋਈ ਨਾ ਕੋਈ ਯਾਦ ਫੜਦੇ ਆ। ਤੇ ਮੈਂ ਤੁਹਾਨੂੰ ਸਾਰਿਆਂ ਨੂੰ ਕਿਹਾ ਸੀ ਵੀ ਦਿਨ ਦਾ ਕਿਹੜਾ ਪਹਿਰ ਹੁੰਦਾ ਜਿਹੜਾ ਤੁਹਾਡਾ ਫੇਵਰੇਟ ਹੁੰਦਾ, ਜਿਹੜਾ ਤੁਹਾਨੂੰ ਬਹੁਤ ਚੰਗਾ ਲੱਗਦਾ। ਤੁਸੀਂ ਕਿਸੇ ਨੇ ਨਹੀਂ ਆਂਸਰ ਦਿੱਤਾ ਹਨਾ, ਬੜੇ ਭੈੜੇ ਆ, ਕਦੀ ਨਹੀਂ ਗੱਲ ਕਰਦੇ ਤੁਸੀਂ ਆਪਣੇ ਦਿਲ ਦੀ, ਮੈਂ ਹੀ ਸੁਣਾਉਂਦੀ ਰਹਿੰਦੀ ਹਾਂ ਤੁਹਾਨੂੰ ਆਪਣੀਆਂ ਯਾਦਾਂ ਦੇ, ਆਪਣੇ ਦਿਲ ਦੀਆਂ ਗੱਲਾਂ। ਸੋ ਜਲਦੀ ਮੈਨੂੰ ਲਿਖ ਭੇਜੋ ਤੇ ਉਸ ਤੋਂ ਬਾਅਦ, ਨਹੀਂ ਤੇ ਮੈਂ ਤੁਹਾਨੂੰ ਦੱਸੂਗੀ ਕਿ ਕਿਹੜਾ ਵੇਲਾ ਜਿਹੜਾ ਮੈਨੂੰ, ਕਿਹੜਾ ਦਿਨ ਦਾ ਪਹਿਰ ਆ ਜਿਹੜਾ ਮੈਨੂੰ ਬੜਾ ਪਸੰਦ ਆ, ਤੇ ਉਹਦੇ ਬਾਰੇ ਵੀ ਮੈਂ ਅੱਜ ਆਪਣੀਆਂ ਯਾਦਾਂ ਸ਼ੁਰੂ ਕਰ ਲੈਣੀਆਂ ਆ, ਤੁਹਾਨੂੰ ਦੱਸੀ ਜਾਂਦੀ ਹਾਂ। ਠੀਕ ਹੈ, ਸੋ ਲਓ ਜੀ ਇਸ ਗੀਤ ਤੋਂ ਬਾਅਦ ਗੱਲ ਕਰਦੇ ਹਾਂ ਜੀ ਅਸੀਂ ਆਪਣੀਆਂ ਯਾਦਾਂ ਦੀ। ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
Hi.
तो जी हरीश अरोड़ा होना दी फरमाइश थे ये मौसम और ये दूरी की तो सुन के हटे हैं जी। सो मौसम जी किवें दा है तुहाडे शहर दा, तुसीं भी दसो। साडे शहर च तां बहुत वधिया एडीलेड दे विच धुप जिहड़ी है चढ़दी जा रही है। सो कल भी बहुत दिनां बाद बड़ा वधिया दिन लगा, पूरा धुप सेकण वाला सीगा ते अज भी धुप चढ़दी पई है और लगदा पई दिन बड़ा वधिया निकलना है। सो दिन तां वैसे सारे ही वधिया हुंदे आ, मौसम सारे ही सोहणे हुंदे आ, बिल्कुल तुहाडी नजर दा कमाल हुंदा है जी। कदी मींह पैंदा हुंदा है, कदी धुप चढ़ी हुंदी है, ते कदी ठुर ठुर करीदा है, ते कदी गर्मियां हुंदियां। सो परमात्मा दे रंग है जी, हर रंग नूं जिंदगी दे विच मानना चाहीदा है। सो लो जी, दलजीत ढिल्लो भाजी हुणां ने मैसेज कीता है, कहिंदे कि अमृत वेला सच नाउं वडियाई विचार। कहिंदे अमृत वेला बहुत चंगा लगदा है, बहुत प्यारा, तुहाडे वर्गे गुरमुखां नूं सही गल है जी, अमृत वेला ही चंगा लगदा है। इसे करके ते तुसीं हो ते असीं असीं हां फिर। सो बिल्कुल जी, अमृत वेले दी वड़ियाई जिहड़ी है साडी गुरबाणी दे विच वी मिलदी है। सिर्फ सिख धर्म ही नहीं बल्कि हर एक धर्म जिहड़ा है वो अमृत वेले ते बहुत जोर दिंदा, ते अमृत वेले उठो, उस वेले उठ के बैठो, अपने आप नाल गल्लां करो, उस परमात्मा नाल गल्लां करो। पर गल यही है जी, वो जिहदे ते वड़ियाई जिहनूं मिलनी हुंदी है उहदे उहनूं ही मिलदी है, साडे वर्गे ते बस रौला पाउण जोगे हुंदे आ। बहुत बहुत शुक्रिया दलजीत भाजी। ते सुरिंदर कौर हुणां ने मैसेज कीता है, सत श्री अकाल, कहिंदे सुखप्रीत जी हरमन रेडियो परिवार ते सारे श्रोतियां नूं प्यार ते सतिकार भरी सत श्री अकाल, बहुत सुंदर प्रोग्राम चल रिहा है, वाहिगुरु आप सब नूं सदा खुश रखन जी। बहुत बहुत शुक्रिया मम्मी, सुरिंदर कौर जी मेरे मम्मी। सो बिल्कुल जी, मम्मी भी प्रोग्राम च मैसेज करना नहीं भूलते। अज मैं किया होया है भी देख लो जी, जिन्ने ना मैसेज किया ओदे सिर भार है, चक्की भी रहो भार पे ना करो मैसेज, किसी खचरे बहुत आ सुनते रहने ना सारे, ते मैसेज नहीं करना हुंदा। सो कई दिन तो साड़ी कुलदीप का मैसेज भी प्रोग्राम दे विच नहीं आया। परमात्मा सुख रखे, राजी खुशी होवे जी अपने घर परिवारां दे विच। सो गल कर रहे हैं जी समय दी, दिन का केड़ा पैर केड़ा समा तुहानू चंगा लगता है? बिल्कुल जी, सारे पैर ही चंगे लगते हैं, वैसे तो सारा समा ही वधिया हुंदा, पर कोई ना कोई जिहड़ा तुहाडे दिल नूं खिच पाउंदा हुंदा इहो जिहा समा हुंदा है। सो मैनूं वधिया लगदा हुंदा जी शाम दा समा, जदों सूरज ढलदा हुंदा है ना, मैनूं उह समा बहुत वधिया लगदा है, जदों घुस मुसा कहिंदे आ पंजाबी च, साडे वाल उहनूं घुस मुसा कहिंदे हुंदे सी, हो जांदा है जदों सूरज इदां कि थल्ले हुंदा है ते थोड़ा थोड़ा चानण भी हुंदा है, पंछी जिहड़े आ उह घरां नूं मुड़न लग जांदे आ, और पंछियां दे वांगू ही सारे असीं भी जिहड़े लोक हुंदे आ थके हारे जिहे घरां नूं वापस आ जांदे आ, और सारे फिर तों इकट्ठे बैठदे आ। सो याद आ जांदा जी उह वेला, लौडा वेला। हुण दे लौडे वेले दा रंग ते कुछ वखरा जिहा हो गया, जो लौडा वेला साडे बचपन दा हुंदा सी उहदा रंग कुछ कमाल दा हुंदा सी। सो उदों मैनूं उह बहुत वधिया लगदा हुंदा सी, दिन जिहा ढलदे नूं गुरुद्वारे दे विच रहिरा साहिब दा पाठ शुरू हो जाणा, घरां दे विच जिहड़े चुल्हे हुंदे सी उहनां विच गोटे बालण पा के या गोटे पा के अग जिहड़ी उहनां दी होर मघा देणी सी, एक वध जाणी उहनां दे उत्ते, सब्जियां सुब्जियां बणनियां रख देणियां, लूहां बालनियां, रोटियां लथनियां, सारे घर ने टब्बर ने बैठ के रल बैठ के खानियां और बातां कहानियां सुननियां, ते वो शाम जिहड़ी आ फिर हौली हौली गहरी जिहड़ी आ रात दे विच समा जांदी हुंदी सी। सो वो वेला मैनूं बहुत प्यारा लगदा सी। सो बिल्कुल जी, तुसीं भी अपने दिल दे करीब जिहड़ा समा आ ओहदे बारे गल कर सकदे हो, ते ओहदे नाल जुड़ी कोई भी याद जिहड़ी आ मेरे नाल सांझी कर सकदे हो, ते मैं सांझी करांगी जी अज लौडे वेले दी याद तुहाडे नाल। पहला भी मैं मैनूं लगदा लौडे वेले दीआं यादां जिहड़ियां सांझीआं कीतीआं होईआं, पर इह यादां इन्नीआं प्यारीआं जी, जिन्नी वारी मर्जी इहनां नूं याद कर लो उन्नीआं ही वधिया लगदीआं, उन्नीआं ही फ्रैश, उन्नीआं ही ताज़ा लगदीआं आ। सो बिल्कुल प्रोग्राम दे विच यादां दी गल करनी है जी, अज असीं लौडे वेले दीआं नाल जुड़ियां होईआं साडीआं जिहड़ियां यादां सी, की करदे हुंदे सी उदों तक, की कम कार हुंदे हुंदे सी उस वेले दे विच, उह जे तुहानूं भी याद आउण ते दस्सिओ, नहीं तां तुहानूं मैं याद करवावांगी। ते लो जी, गुरदीप सिंह हुणां ने इक फोटो भेजी है। कोई सैलीब्रिटी है मैनूं लगदा, उहने पूरी रिप्ट जीन पाई हुई है, ते नाल अपना बच्चा चुक्किआ होया, लिखिआ है माँ तां माँ हुंदी है, खुद फटे कपड़े पा लवेगी पर बच्चे दे कपड़े पूरे हन, मेरा तां दिल भर आया है देख के। हाय, है ना गुरदीप सिंह, बिल्कुल जी। अः अजकल की करिए, ओहो चीजा फैशन चल रही है जिन्हां बारे कदी सोचिया भी नहीं हुंदा सीगा, पूरी तरह फटी पई है जी पेंट, बिल्कुल। फैशन दा कमाल है जी, फैशन दे नाते तुसी जो मर्जी कर लो। ਸੋ ਬਿਲਕੁਲ ਜੀ, ਇਹੋ ਜਿਹੀਆਂ ਗੱਲਾਂ ਬਾਤਾਂ ਪ੍ਰੋਗਰਾਮ ਦੇ ਵਿੱਚ ਜਾਰੀ ਰਹਿਣੀਆਂ ਔਰ ਗੱਲ ਕਰਨੀਆਂ ਲੌਂਡੇ ਵੇਲੇ ਨਾਲ ਜੁੜੀਆਂ ਯਾਦਾਂ ਦੀ, ਤੇ ਤੁਸੀਂ ਵੀ ਮੈਨੂੰ ਲਿਖ ਭੇਜ ਸਕਦੇ ਹੋ ਤੁਹਾਡਾ ਕਿਹੜਾ ਇਹੋ ਜਿਹਾ ਪਹਿਰ ਜਿਹੜਾ ਤੁਹਾਡਾ ਫੇਵਰੇਟ ਸੀ ਤੇ ਉਹਦੇ ਨਾਲ ਜੁੜੀ ਹੋਈ ਯਾਦ ਜਿਹੜੀ ਤੁਸੀਂ ਲਿਖ ਕੇ ਮੈਨੂੰ ਭੇਜ ਸਕਦੇ ਹੋ, ਜਾਂ ਪ੍ਰੋਗਰਾਮ ਦੇ ਵਿੱਚ ਕਾਲ ਵੀ ਤੁਸੀਂ ਕਰ ਸਕਦੇ ਹੋ ਜੀ 02-8599-11 ਤੇ। ਸੋ ਵੇਲਾ ਹੋ ਗਿਆ ਜੀ ਇੱਕ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਗੱਲ ਕਰਦੇ ਹਾਂ ਲੌਂਡੇ ਵੇਲੇ ਦੀ, ਸੋ ਬ੍ਰੇਕ ਲੈਣੀ ਵੀ ਜ਼ਰੂਰੀ ਹੈ। ਸੋ ਥੈਂਕਸ ਕਰਦੇ ਹਾਂ ਜੀ ਉਹਨਾਂ ਸਾਰੇ ਸਪੋਂਸਰਸ ਦਾ ਜਿਨ੍ਹਾਂ ਦੀ ਸਹਾਇਤਾ ਦੇ ਨਾਲ ਹਰਮਨ ਰੇਡੀਓ ਤੇ ਅਸੀਂ ਗੱਲਾਂ ਬਾਤਾਂ ਕਰਦੇ ਹਾਂ। ਸੋ ਲਓ ਜੀ ਸੁਣਦੇ ਹਾਂ ਆਪਣੇ ਸਾਰੇ ਸਪੋਂਸਰਸ ਦੇ ਸੁਨੇਹੇ, ਤੇ ਉਸ ਤੋਂ ਬਾਅਦ ਗੱਲ ਕਰਾਂਗੇ ਲੌਂਡੇ ਵੇਲੇ ਦੀਆਂ ਯਾਦਾਂ ਦੀ।
White Hill Studios ਲੈ ਕੇ ਆਏ ਨੇ ਫੈਮਿਲੀ ਐਂਟਰਟੇਨਿੰਗ ਮੂਵੀ ਮੁਕਲਾਵਾ।
ਆ ਬਾਈ ਦਾ ਤਾਂ ਵਿਆਹ ਹੋਇਆ ਤਾਂ ਜਾਣਾ ਪਿਆ ਉਹਨੂੰ।
ਮੇਰੀ ਕਿਹੜਾ ਛੱਟੀ ਹੋਈ, ਮੇਰਾ ਵੀ ਵਿਆਹ ਹੀ ਹੋਇਆ।
ਕਮਲਿਆ ਸਾਲ ਬਾਅਦ ਦੇਣਗੇ ਤੇਰਾ ਮੁਕਲਾਵਾ।
Starring Abhi Virk, Sonam Bajwa, Gurpreet Kuggi, BN Sharma, Karamjeet Anmol.
ਨੀਰ ਮੈਂ ਕੰਮ ਥੰਦੇ ਸਾਰੇ ਛੱਡ ਕੇ ਤੇਰੀ ਵੰਗ ਦਾ ਲੈ ਲਾਂਗਾ ਜੋ ਮੇਰੇ ਦਿਲ ਨੂੰ
ਮੁਕਲਾਵਾ 24 ਮਈ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਚ। ਫੋਰ ਮੋਰ ਇਨਫੋ ਵਿਜ਼ਿਟ whitehillstudios.com।
ਸਫ਼ਰ ਆਪਣਿਆਂ ਨਾਲ ਕਰਨ ਦਾ ਹੀ ਮਜ਼ਾ ਏ, ਸਫ਼ਰ ਆਪਣੇਪਣ ਚ ਹੋਣ ਦਾ ਹੀ ਸਵਾਦ ਏ।
Safe and customer focused bus company, superior service and good value of money in every market segment, excel in anticipating, quick responding to customer needs.
ASAS Sandhu bus lines da, chahe hove business tour, academic, ja hove sports tour, hove vyah ja hove janmdin, khas party da sabab bane countryside, ja le jani hove dharmik yatra, apne naal safar, apne de ehsaas, Sandhu bus lines.
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au।
ਫਾਰ ਮੋਰ ਇਨਫੋ 0424-115-551। ਯੂ ਕੈਨ ਈਮੇਲ ਅਸ
info@sandhubuslines.com.au।
ਭਰੋਸੇ ਦਾ ਨਾਮ ਸੰਧੂ ਬੱਸ ਲਾਈਨ।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ, ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ
ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਐਮਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ।
ਹਰਮਨ ਰੇਡੀਓ ਆਸਟ੍ਰੇਲੀਆ ਦਾ ਪਹਿਲਾ 24 ਘੰਟੇ ਸੱਤੋ ਦਿਨ ਚੱਲਣ ਵਾਲਾ ਰੇਡੀਓ ਜੀ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਮੈਂ ਸੁਖਪ੍ਰੀਤ ਐਡੀਲੇਡ ਸਟੂਡੀਓ ਤੋਂ ਸੋ ਐਡੀਲੇਡ ਦੇ ਵਿੱਚ ਸਮਾਂ ਹੋ ਗਿਆ ਜੀ 8:37 ਸੋ ਬਿਲਕੁਲ ਜੀ ਸਵੇਰ ਜਿਹੜੀ ਹੈ ਬਸ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ ਸਵੇਰ ਨੇ ਹੌਲੀ ਹੌਲੀ ਦੁਪਹਿਰ ਦੇ ਵਿੱਚ ਜਾ ਰਲਣਾ ਹੈ ਤੇ ਦੁਪਹਿਰ ਨੇ ਹੌਲੀ ਹੌਲੀ ਸ਼ਾਮ ਦੇ ਵਿੱਚ ਤੇ ਸ਼ਾਮ ਨੇ ਜਾ ਕੇ ਰਾਤ ਦੇ ਵਿੱਚ ਮਿਲ ਜਾਣਾ ਹੈ ਇਹ ਵੱਖੋ ਵੱਖਰੇ ਪਹਿਰ ਜਿਹਨਾਂ ਦੇ ਵਿੱਚ ਸਾਡੇ ਵੱਖੋ ਵੱਖਰੇ ਕੰਮ ਹੁੰਦੇ ਆ ਹੈਨਾ ਔਰ ਵੱਖੋ ਵੱਖਰੇ ਮੇਲ ਗੇਲ ਹੁੰਦੇ ਆ ਸੋ ਸਮੇਂ ਨੂੰ ਯਾਦ ਕਰ ਰਹੇ ਜੀ ਸਮੇਂ ਦੀ ਗੱਲ ਕਰ ਰਹੇ ਹਾਂ ਔਰ ਸਮੇਂ ਦੀ ਗੱਲ ਕਰਦਿਆਂ ਕਰਦਿਆਂ ਚਲੋ ਅੱਜ ਲਾਉਂਦੇ ਹਾਂ ਜੀ ਉਡਾਰੀਆਂ ਅੰਬਰਾਂ ਤੇ ਆਪਣੀਆਂ ਯਾਦਾਂ ਦੇ ਨਾਲ ਤੇ ਯਾਦ ਕਰਦੇ ਹਾਂ ਜੀ ਲੋਡੇ ਵੇਲੇ ਦੀ ਜਦੋਂ ਦਿਨ ਢਲਣ ਲੱਗ ਜਾਂਦਾ ਸੀ ਜਦੋਂ ਦੁਪਹਿਰ ਦੀ ਤਿੱਖੀ ਧੁੱਪ ਮੱਧਮ ਪੈਣ ਲੱਗ ਜਾਂਦੀ ਸੀ ਤੇ ਪਰਛਾਵੇਂ ਜਿਹੜੇ ਆ ਉਹ ਢਲਣੇ ਸ਼ੁਰੂ ਹੋ ਜਾਂਦੇ ਸੀ ਦਿਨ ਦੇ ਤੀਜੇ ਪਹਿਰ ਦੇ ਮੁੱਕਦਿਆਂ ਹੀ ਸ਼ਾਮ ਆਪਣੇ ਪੈਰ ਜਿਹੜੇ ਪਸਾਰਨੇ ਸ਼ੁਰੂ ਕਰ ਦਿੰਦੀ ਸੀ ਸੋ ਇਹ ਜਿਹੜਾ ਵੇਲਾ ਉਹ ਮੇਰਾ ਬਹੁਤ ਦਿਲ ਦੇ ਕਰੀਬ ਹੈ ਸੋ ਮੈਨੂੰ ਲੱਗਦਾ ਪਹਿਲਾਂ ਵੀ ਅਸੀਂ ਪਿੱਛੇ ਕਿਸੇ ਲੋਡੇ ਵੇਲੇ ਦੀ ਗੱਲ ਸ਼ੁਰੂ ਕੀਤੀ ਸੀ ਪਰ ਚੰਗੀ ਤਰ੍ਹਾਂ ਉਹ ਮੇਰੇ ਨਾਲ ਮੇਰੇ ਤੋਂ ਯਾਦਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਨਹੀਂ ਹੋ ਪਾਈਆਂ ਸੀ ਇਸ ਕਰਕੇ ਮੈਨੂੰ ਲੱਗਾ ਕਿ ਨਹੀਂ ਅੱਜ ਮੈਂ ਫਿਰ ਲੋਡਾ ਵੇਲਾ ਯਾਦ ਕਰਦੀ ਹਾਂ ਅਕਸਰ ਹੀ ਇਹ ਜਿਹੜਾ ਵੇਲਾ ਹੁੰਦਾ ਮੈਨੂੰ ਕਿਤੇ ਸ਼ਾਂਤ ਜਿਹਾ ਵੀ ਕਰ ਦਿੰਦਾ ਕਿਤੇ ਥੋੜ੍ਹੀ ਜਿਹੀ ਉਦਾਸ ਵੀ ਹੋ ਜਾਂਦੀ ਹਾਂ ਪਤਾ ਨਹੀਂ ਕਿਉਂ ਖਾਸ ਕਰ ਉਦੋਂ ਜਦੋਂ ਮੈਂ ਆਪਣੇ ਬਚਪਨ ਦੇ ਲੋਡੇ ਵੇਲੇ ਨੂੰ ਯਾਦ ਕਰ ਲੈਂਦੀ ਹਾਂ ਸੋ ਲਓ ਜੀ ਬੋਬੀ ਨੇ ਵੀ ਅੱਜ ਸਤਿ ਸ਼੍ਰੀ ਅਕਾਲ ਬੁਲਾਈ ਹੈ ਸੋ ਸਤਿ ਸ਼੍ਰੀ ਅਕਾਲ ਬੁਲਾ ਰਹੀ ਹੈ ਬੋਬੀ ਕਹਿੰਦੀ ਸੁਖਪ੍ਰੀਤ ਦੀਦੀ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਕੀ ਹਾਲ ਹੈ ਪ੍ਰੋਗਰਾਮ ਗੋਇੰਗ ਗ੍ਰੇਟ ਬਹੁਤ ਬਹੁਤ ਸ਼ੁਕਰੀਆ ਬੋਬੀ ਤੂੰ ਸੁਣਾ ਕੀ ਹਾਲ ਚਾਲ ਹੈ ਮੈਂ ਥੋੜ੍ਹੀ ਦੇਰ ਪਹਿਲਾਂ ਹੀ ਨਾ ਸਰਬਜੀਤ ਭਾਜੀ ਨਾਲ ਬੋਬੀ ਬਾਰੇ ਹੀ ਗੱਲ ਕਰਦੀ ਪਈ ਸੀ ਤੇ ਦੇਖ ਲਓ ਬੋਬੀ ਹਾਜ਼ਰ ਹੋ ਗਈ ਹੈਨਾ ਸਾਡੀ ਪਿਆਰੀ ਜਿਹੀ ਤੇ ਕਹਿ ਰਹੀ ਦੀਦੀ ਮੈਨੂੰ ਟਿੱਕੀ ਵਾਲਾ ਟਿੱਕੀ ਰਾਤ ਵਾਲਾ ਸਮਾਂ ਵਧੀਆ ਲੱਗਦਾ ਜਦੋਂ ਸਾਰੇ ਲੋਕ ਸੁੱਤੇ ਹੋਣ ਤੇ ਅਸਮਾਨ ਤੇ ਤਾਰੇ ਟਿਮਟਮਾਉਂਦੇ ਹੋਣ ਤੇ ਚੰਦਰਮਾ ਆਪਣੀ ਲੋਅ ਚੋਂ ਤੇ ਠੰਡੀ ਠੰਡੀ ਹਵਾ ਚੱਲਦੀ ਹੋਵੇ ਵਾਹ ਜੀ ਵਾਹ ਉਹਨੂੰ ਆਪਣੇ ਆਪ ਨਾਲ ਗੱਲਾਂ ਕਰਨਾ ਬਹੁਤ ਪਸੰਦ ਹੈ ਬਹੁਤ ਹੀ ਪਿਆਰਾ ਸਮਾਂ ਬਿਲਕੁਲ ਸੋ ਗੀਤ ਸੁਣਨ ਦੀ ਫਰਮਾਇਸ਼ ਕੀਤੀ ਹੈ ਟਿਮਟਮਾਉਂਦੇ ਤਾਰਿਆਂ ਗੁਰਦਾਸ ਮਾਨ ਦਾ ਸੋ ਬਿਲਕੁਲ ਮੈਂ ਸਰਬਜੀਤ ਭਾਜੀ ਨੂੰ ਕਹਿ ਦਿੰਦੀ ਹਾਂ ਕਿ ਟਿਮਟਮਾਉਂਦੇ ਤਾਰਿਆਂ ਗੀਤ ਗੁਰਦਾਸ ਮਾਨ ਦਾ ਪ੍ਰੋਗਰਾਮ ਦੇ ਵਿੱਚ ਅੱਗੇ ਚਲਾ ਦਿਓ ਸੋ ਬਹੁਤ ਬਹੁਤ ਸ਼ੁਕਰੀਆ ਬੋਬੀ ਇਸ ਪਿਆਰੇ ਜਿਹੇ ਮੈਸੇਜ ਦਾ ਔਰ ਬਿਲਕੁਲ ਹਰ ਕਿਸੇ ਦੇ ਮੈਨੂੰ ਲੱਗਦਾ ਕਿ ਦਿਲ ਦੇ ਕਰੀਬ ਹੁੰਦਾ ਹੈ ਕੋਈ ਨਾ ਕੋਈ ਸਮਾਂ ਸੋ ਗੱਲ ਕਰਦੇ ਹਾਂ ਲੋਡੇ ਵੇਲੇ ਦੀ ਸੋ ਬੋਬੀ ਜੇ ਲੋਡੇ ਵੇਲੇ ਦੇ ਨਾਲ ਜੁੜੀ ਵੀ ਕੋਈ ਯਾਦ ਹੋਵੇ ਤਾਂ ਉਹ ਵੀ ਜ਼ਰੂਰ ਸਾਂਝੀ ਕਰਿਓ ਸੋ ਉਹੀ ਪੰਛੀ ਪਖੇਰੂ ਵੀ ਇਸ ਵੇਲੇ ਸ਼ਾਮ ਨੂੰ ਵਾਪਸ ਮੁੜਨਾ ਸ਼ੁਰੂ ਕਰ ਦਿੰਦੇ ਸੀ ਸੂਰਜ ਦੇ ਢਲਦਿਆਂ ਤੇ ਕੰਮਾਂ ਕਾਰਾਂ ਤੇ ਜਾਂ ਨੌਕਰੀਆਂ ਤੇ ਗਏ ਹੋਏ ਸਭ ਥੱਕੇ ਹਾਰੇ ਸਾਈਕਲ ਸਕੂਟਰਾਂ ਤੇ ਘਰਾਂ ਨੂੰ ਵਾਪਸ ਪਰਤ ਆਉਂਦੇ ਹੁੰਦੇ ਸੀ ਸੋ ਬੱਚੇ ਵੀ ਸਕੂਲੋਂ ਛੁੱਟੀ ਤੋਂ ਬਾਅਦ ਘਰ ਪਰਤ ਕੇ ਹੁਣ ਤੱਕ ਥੋੜਾ ਜਿਹਾ ਸੁਸਤਾ ਲੈਂਦੇ ਹੁੰਦੇ ਸੀ ਥੋੜਾ ਜਿਹਾ ਆਰਾਮ ਕਰ ਲੈਂਦੇ ਸੀ ਤੇ ਫਿਰ ਉਸ ਤੋਂ ਬਾਅਦ ਇਸ ਵੇਲੇ ਤੱਕ ਸ਼ਰਾਰਤਾਂ ਕਰਨ ਲਈ ਫਿਰ ਤੋਂ ਤਿਆਰ ਹੋ ਉੱਠਦੇ ਸੀ ਅਸੀਂ ਸੋ ਲੋਡੇ ਵੇਲੇ ਦਾ ਸਵਾਗਤ ਚੁੱਲ੍ਹੇ ਵਿੱਚ ਗੋਟਿਆਂ ਦੀ ਰੇਣ ਲਾ ਕੇ ਜਾਂ ਸਟੋਵ ਤੇ ਚਾਹ ਦੀ ਪਤੀਲੀ ਧਰ ਕੇ ਕੀਤਾ ਜਾਂਦਾ ਸੀ ਇਹ ਚਾਹ ਕਈ ਦੇਰ ਤੱਕ ਰਿੱਝਦੀ ਰਹਿੰਦੀ ਸੀ ਚੁੱਲ੍ਹੇ ਦੇ ਮੱਠੇ ਮੱਠੇ ਸੇਕ ਤੇ ਗਰਮੀਆਂ ਵਿੱਚ ਵਿਹੜੇ ਦੇ ਦਰਖਤਾਂ ਦੀ ਛਾਵੇਂ ਤੇ ਸਰਦੀਆਂ ਵਿੱਚ ਧੁੱਪੇ ਮੰਜਾ ਖਿੱਚ ਉਸ ਉੱਪਰ ਬੈਠ ਕੇ ਸਾਰੇ ਟੱਬਰ ਨੇ ਚਾਹ ਦੀਆਂ ਚੁਸਕੀਆਂ ਭਰਨੀਆਂ ਇਸ ਦੌਰਾਨ ਹੀ ਕਿਤੇ ਉਹ ਕਿਸੇ ਦੀ ਹਵੇਲੀ ਚੋਂ ਜਾਂ ਘਰੋਂ ਪੱਠੇ ਕੁਤਰਨ ਵਾਲੀ ਮਸ਼ੀਨ ਦੀ ਆਵਾਜ਼ ਕੰਨੀ ਪੈ ਜਾਂਦੀ ਹੁੰਦੀ ਸੀ ਜਿਸ ਦੀ ਗੂੰਜ ਤੇ ਲੈ ਲੋਡੇ ਵੇਲੇ ਦੀ ਸੁਸਤੀ ਨੂੰ ਨਵੀਂ ਸਫੁਰਤੀ ਤੇ ਜੋਸ਼ ਵਿੱਚ ਭਰ ਦਿੰਦੀ ਹੁੰਦੀ ਸੀ ਉਹਦੇ ਵਿੱਚ ਸੋ ਜਿਹੜੀ ਡੁਗ 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 ਦੀ ਆਵਾਜ਼ ਹੁੰਦੀ ਸੀ ਨਾ ਉਹਦੇ ਨਾਲ ਮੈਨੂੰ ਇਹ ਲੱਗਦਾ ਹੁੰਦਾ ਸੀਗਾ ਵੀ ਬਸ ਉੱਠੋ ਦੁਬਾਰਾ ਕੰਮ ਤੇ ਲੱਗ ਜਾਓ ਤੇ ਸ਼ਾਮ ਦੇ ਜਿਹੜੇ ਬਾਕੀ ਕੰਮ ਆ ਉਹ ਨਿਬੇੜ ਲਓ ਜਿਨ੍ਹਾਂ ਦੇ ਘਰਾਂ ਦੇ ਵਿੱਚ ਮੱਝਾਂ ਗਾਵਾਂ ਜਾਂ ਹੋਰ ਲਵੇਰਾ ਹੁੰਦਾ ਸੀ ਉਹ ਬੰਦਿਆਂ ਨੇ ਸਾਈਕਲ ਦੇ ਕੈਰੀਅਰ ਤੇ ਪੱਲੀ ਦਾਤੀ ਰੱਖ ਕੇ ਸਿਰ ਤੇ ਮੜਾਸਾ ਜਿਹਾ ਮਾਰ ਕੇ ਖੇਤਾਂ ਵੱਲ ਤੁਰ ਪੈਣਾ ਪੱਠੇ ਵੱਢਣ ਤੇ ਘਰ ਦੀਆਂ ਸੁਆਣੀਆਂ ਨੇ ਚੌਂਕੇ ਤੇ ਚੁੱਲ੍ਹੇ ਦੀ ਅੱਗ ਦੇ ਸੇਕ ਨੂੰ ਭਖਾਉਂਦਿਆਂ ਬਲਦੀ ਲੱਕੜ ਗਾਂ ਨੂੰ ਕਰ ਜਾਂ ਦੋ ਚਾਰ ਗੋਟੇ ਵੱਧ ਪਾ ਕੇ ਸਬਜ਼ੀ ਦੀ ਜਿਹੜੀ ਕੜਾਈ ਜਾਂ ਦਾਲ ਦਾ ਪਤੀਲਾ ਤੌੜੀ ਚੜਾ ਦੇਣੀ ਚੁੱਲ੍ਹੇ ਤੇ ਕੂੰਡੀ ਡੰਡੇ ਚ ਮਸਾਲਾ ਰਗੜ ਕੇ ਦੇਸੀ ਘਿਓ ਵਿੱਚ ਲੱਗਦੇ ਤੜਕੇ ਜਿਹੜੇ ਆ ਆਏ ਹਾਏ ਹਾਏ ਗਲੀ ਚੋਂ ਲੰਘਦਿਆਂ ਦੀ ਭੁੱਖ ਹੋਰ ਜਗਾ ਦਿੰਦੇ ਹੁੰਦੇ ਸੀਗੇ ਹਨਾ ਉਦੋਂ ਤਾਂ ਜਗਾਉਂਦੇ ਹੁੰਦੇ ਸੀ ਮੇਰੀ ਤਾਂ ਹੁਣ ਵੀ ਜਗਾਈ ਜਾਂਦੇ ਆ ਯਾਦ ਆ ਜਾਂਦੀ ਜਦੋਂ ਖੁਸ਼ਬੂ ਵੀ ਨਾ ਸੋ ਧੂਏ ਤੇ ਗੰਢਿਆਂ ਦੀ ਕੌੜ ਨਾਲ ਅੱਖਾਂ ਵਿੱਚ ਰੜਕ ਪੈਣੀ ਚਿਮਟੇ ਨਾਲ ਧੁਖਦੀਆਂ ਗਿਆਰੀਆਂ ਨੂੰ ਸਵਾਰਦੇ ਹੋਏ ਭੂਕਨੇ ਨਾਲ ਉਹਨਾਂ ਤੇ ਫੂਕਾਂ ਮਾਰਨੀਆਂ ਚੁੱਲ੍ਹੇ ਨਾਲ ਬਣੀ ਲੂੰਬੀ ਚੋਂ ਤਕਰੀਬਨ ਇਸ ਵੇਲੇ ਹਰ ਘਰੋਂ ਧੂੰਆਂ ਨਿਕਲਦਾ ਦਿਸਦਾ ਹੁੰਦਾ ਸੀਗਾ ਉਹ ਬੜਾ ਵਧੀਆ ਲੱਗਦਾ ਹੁੰਦਾ ਸੀਗਾ ਮੈਨੂੰ, ਜਿਹੜੀਆਂ ਲੂੰਬੀਆਂ ਚ ਧੂੰਏ ਨਿਕਲਦੇ ਹੁੰਦੇ ਸੀਗੇ ਹਨਾ, ਉਹ ਮੈਨੂੰ ਇੱਕ ਤਰ੍ਹਾਂ ਰਿਜਕ ਜਿਹੇ ਦਾ ਪ੍ਰਤੀਕ ਲੱਗਦਾ ਹੁੰਦਾ ਸੀ, ਵਸਦੇ ਘਰਾਂ ਦਾ ਪ੍ਰਤੀਕ ਲੱਗਦਾ ਹੁੰਦਾ ਸੀ। ਅੱਜ ਵੀ ਸਰਦੀਆਂ ਦੇ ਵਿੱਚ ਇੱਥੇ ਕਈਆਂ ਦੇ ਜਿਹੜੇ ਫਾਇਰ ਪਲੇਸਿਸ ਲਗਾਈਆਂ ਹੋਈਆਂ ਘਰਾਂ ਦੇ ਵਿੱਚੋਂ, ਤੇ ਉਹਨਾਂ ਦੇ ਵਿੱਚੋਂ ਜਦੋਂ ਹੁਣ ਸਰਦੀਆਂ ਚ ਧੂੰਏ ਨਿਕਲਣੇ ਆ ਤੇ ਮੈਨੂੰ ਫਿਰ ਮੈਂ ਉੱਥੇ ਰਿਲੇਟ ਕਰ ਦਿੰਦੀ ਹਾਂ ਉਹਨੂੰ, ਉਹ ਮੈਨੂੰ ਬਹੁਤ ਵਧੀਆ ਲੱਗਦੇ ਹੁੰਦੇ ਆ। ਸੋ ਅਸੀਂ ਜਵਾਕਾਂ ਨੇ ਵਿਹੜੇ ਵਿੱਚ ਚਟਾਈ ਵਿਛਾ ਕੇ ਸਕੂਲ ਦਾ ਕੰਮ ਨਿਪਟਾ ਲੈਣਾ ਤੇ ਫੱਟੀ ਲਿਖਣ ਦਾ ਕੰਮ ਨਿਬੇੜ ਕੇ ਬਾਹਰ ਖੇਡਣ ਜਾਣ ਲਈ ਕਾਹਲੇ ਹੋਣਾ। ਬਾਹਰ ਦੌੜੇ ਜਾਂਦਿਆਂ ਨੇ ਫਰਜ਼ ਪੂਰਾ ਕਰਨ ਲਈ ਬਸ ਉੱਚੀ ਸਾਰੀ ਕਹਿ ਦੇਣਾ ਵੀ ਬਈ ਅਸੀਂ ਫਲਾਨੇ ਦੇ ਘਰੇ ਚੱਲੇ ਹਾਂ, ਫਲਾਨੇ ਦੇ ਵਿਹੜੇ ਚ ਖੇਡਣਾ ਅੱਜ ਅਸੀਂ, ਹਨਾ। ਸੋ ਘਰਦਿਆਂ ਵੱਲੋਂ ਵੱਟੀ ਘੂਰੀ ਕੇ ਦੂਰ ਨਾ ਜਾਇਓ ਤੇ ਛੇਤੀ ਮੁੜਿਓ, ਕੌਣ ਸੁਣਦਾ ਹੁੰਦਾ ਸੀ, ਅਣਸੁਣੀ ਜਿਹੀ ਕਰਕੇ ਬਸ ਦੌੜ ਜਾਣਾ। ਤੇ ਵਿਚਾਰੇ ਜਿਹੜੇ ਪਰ ਦਸਵੀਂ ਬਾਰਵੀਂ ਕਰਦੇ ਹੁੰਦੇ ਸੀ, ਵੱਡੀਆਂ ਕਲਾਸਾਂ ਦੇ ਨਿਆਣੇ ਹੁੰਦੇ ਸੀ, ਉਹ ਇਸ ਵੇਲੇ ਟਿਊਸ਼ਨਾਂ ਤੇ ਤੁਰ ਪੈਂਦੇ ਹੁੰਦੇ ਸੀਗੇ, ਹਨਾ ਫੇਰ। ਸੋ ਅੱਛਾ, ਜਿਹੜੀਆਂ ਸਵਾਣੀਆਂ ਹੁੰਦੀਆਂ ਸੀ ਉਹ ਸਬਜ਼ੀ ਦਾਲ ਦਾ ਕੰਮ ਨਿਬੇੜ ਕੇ ਘਰ ਦੀਆਂ ਜਿਹੜੀਆਂ ਸਵਾਣੀਆਂ ਹੁੰਦੀਆਂ ਸੀ ਉਹਨਾਂ ਨੇ ਫਿਰ ਡੰਗਰਾਂ ਵੱਲ ਹੋ ਜਾਣਾ। ਕਈ ਲੋਕਾਂ ਨੇ ਪਸ਼ੂ ਘਰ ਚ ਹੀ ਰੱਖੇ ਹੁੰਦੇ ਸੀਗੇ, ਤੇ ਬਹੁਤਿਆਂ ਦੀਆਂ ਹਵੇਲੀਆਂ ਹੁੰਦੀਆਂ ਸੀਗੀਆਂ, ਵਿਆਹ ਦਾ ਹਵੇਲੀਆਂ ਦੇ ਵਿੱਚ ਪਸ਼ੂ ਬੰਨੇ ਹੁੰਦੇ ਸੀ, ਬਾੜਾ ਵੀ ਕਹਿੰਦੇ ਆ ਕਈ ਜਗ੍ਹਾ ਤੇ ਉਹਨੂੰ। ਸੋ ਪਿੱਤਲ ਦੀਆਂ ਬਾਲਟੀਆਂ ਵਿੱਚ ਪਾਣੀ ਪਾਈ ਹਵੇਲੀ ਨੂੰ ਧਾਰ ਚੋੜ ਤੁਰੀਆਂ ਜਾਂਦੀਆਂ ਨੇ, ਕਈ ਵਾਰੀ ਫਿਰ ਕੋਈ ਰਸਤੇ 'ਚ ਹੀ ਮਿਲ ਜਾਣੀ ਤਾਂ ਉੱਥੇ ਹੀ ਖੜੀਆਂ ਹੋ ਕੇ ਬਸ ਫਿਰ ਗੱਲਾਂ ਦਾ ਜਿਹੜਾ ਸਿਲਸਿਲਾ ਉਹ ਸ਼ੁਰੂ ਹੋ ਜਾਂਦਾ ਹੁੰਦਾ ਸੀ ਉਹਨਾਂ ਦਾ। ਸੋ ਹਵੇਲੀ ਜਾਣ ਲੱਗਿਆਂ ਵੰਡ ਵਾਲਾ ਭਾਂਡਾ ਵੀ ਨਾਲ ਲੈ ਜਾਣਾ, ਜਿਹਨਾਂ ਘਰਾਂ ਦੇ ਵਿੱਚ ਪਸ਼ੂ ਹੁੰਦੇ ਸੀ ਉਹਨਾਂ ਨੂੰ ਪਤਾ ਹੋਣਾ ਵੀ ਵੰਡ ਵਾਲਾ ਭਾਂਡਾ ਕੀ ਹੁੰਦਾ, ਹਨਾ। ਸੋ ਵੰਡ ਵਾਲਾ ਭਾਂਡਾ ਉਹ ਹੁੰਦਾ ਜੀ ਜਿਸ ਵਿੱਚ ਪਸ਼ੂਆਂ ਲਈ ਖੁਰਾਕ ਪਾਈ ਹੁੰਦੀ ਹੈ ਤੇ ਬਾਕੀ ਘਰ ਦਾ ਸਾਰੇ ਦਿਨ ਦਾ ਜਿਹੜਾ ਬਚਿਆ ਖੁਚਿਆ ਰੋਟੀ ਟੁੱਕ ਹੁੰਦੀ ਸੀ ਉਹ ਵੀ ਉਹਦੇ 'ਚ ਹੀ ਪਾ ਦਿੰਦੇ ਹੁੰਦੇ ਸੀਗੇ। ਸੋ ਸੂਏ ਪਈਆਂ ਗਾਵਾਂ ਮੱਝਾਂ ਦੀ ਬੜੀ ਸੇਵਾ ਹੁੰਦੀ ਸੀਗੀ, ਉਹਨਾਂ ਨੂੰ ਵੀ ਧੀਆਂ ਪੁੱਤਾਂ ਵਾਂਗੂ ਹੀ ਰੱਖਦੇ ਹੁੰਦੇ ਸੀ ਆਪਣੇ ਪਸ਼ੂਆਂ ਨੂੰ ਵੀ ਉਹਨਾਂ ਦਿਨਾਂ ਦੇ ਵਿੱਚ। ਸੋ ਹਵੇਲੀ ਪਹੁੰਚ ਕੇ ਪਸ਼ੂਆਂ ਨੂੰ ਪੱਠੇ ਜਿਵੇਂ ਚਰੀ ਬਰਸੀਨ ਬਾਜਰਾ ਮੱਕੀ ਆਦਿ ਤੇ ਤੂੜੀ ਰਲਾ ਕੇ ਉਹਦੇ ਵਿੱਚ ਟੋਕਰੇ ਨਾਲ ਪਸ਼ੂਆਂ ਦੀ ਖੁਰਲੀ ਦੇ ਵਿੱਚ ਪਾ ਦੇਣੇ। ਗਰਮੀਆਂ ਵਿੱਚ ਪਾਣੀ ਦੀਆਂ ਬਾਲਟੀਆਂ ਵੀ ਡਾਹ ਦੇਣੀਆਂ ਹਵੇਲੀ ਚ। ਵੈਸੇ ਹਵੇਲੀਆਂ ਜਿਹੜੀਆਂ ਹੁੰਦੀਆਂ ਸੀਗੀਆਂ ਉਹਨਾਂ ਦੀ ਆਪਣੀ ਇੱਕ ਦਿੱਖ ਹੁੰਦੀ ਸੀ, ਹਨਾ। ਉਹਦੇ ਵਿੱਚ ਇੱਕ ਨਲਕਾ ਲੱਗਾ ਹੁੰਦਾ ਸੀ, ਕੋਈ ਨਾ ਕੋਈ ਡੇਕ ਟਾਲੀ ਜਾਂ ਅਮਰੂਦ ਅਨਾਰ ਏਦਾਂ ਦੇ ਬੂਟੇ ਵੀ ਜ਼ਰੂਰ ਲੱਗੇ ਹੁੰਦੇ ਸੀਗੇ, ਤੂਤ ਹੁੰਦੇ ਸੀਗੇ। ਤੇ ਹਵੇਲੀ ਦੇ ਵਿੱਚ ਹੀ ਇੱਕ ਕੱਚਾ ਪੱਕਾ ਜਿਹਾ ਕਮਰਾ ਹੁੰਦਾ ਸੀ ਜਿੱਥੇ ਪਸ਼ੂਆਂ ਨੂੰ ਰਾਤ ਵੇਲੇ ਬੰਨਿਆ ਜਾਂਦਾ ਹੁੰਦਾ ਸੀ। ਇੱਕ ਪਾਸੇ ਪਰਾਲੀ ਦੀਆਂ ਭਰੀਆਂ ਤੇ ਕਦੇ ਕਿਤੇ ਸਰੋਂ ਦੇ ਬਾਲਣ ਦੀਆਂ ਭਰੀਆਂ ਪਈਆਂ ਹੁੰਦੀਆਂ ਸੀ, ਤੇ ਨਾਲ ਹੀ ਪਾਥੀਆਂ ਦੀ ਸਰਾੜੀ ਤੇ ਤੂੜੀ ਦਾ ਕੁੱਪ। ਇਸ ਤੋਂ ਇਲਾਵਾ ਕੋਈ ਛੋਟਾ ਮੋਟਾ ਮੰਜਾ ਵੀ ਜਿਹੜਾ ਖੜਾ ਹੁੰਦਾ ਸੀਗਾ ਹਵੇਲੀ ਦੇ ਵਿੱਚ। ਥਾਂ ਥਾਂ ਤੇ ਪਸ਼ੂਆਂ ਦੀ ਤਾਦਾਦ ਦੇ ਮੁਤਾਬਿਕ ਕਿੱਲੇ ਗੱਡੇ ਹੁੰਦੇ ਸੀਗੇ, ਖੁਰਲੀਆਂ ਪਸ਼ੂਆਂ ਦੇ ਪੱਠੇ ਪਾਉਣ ਲਈ ਹੁੰਦੀਆਂ ਸੀ, ਜਿਨ੍ਹਾਂ ਦੇ ਵਿੱਚ ਕਈਆਂ ਨੇ ਉਹ ਕਾਲੇ ਲੂਣ ਦੇ ਵੱਡੇ ਵੱਡੇ ਡਲੇ ਵੀ ਰੱਖੇ ਹੁੰਦੇ ਸੀਗੇ ਨਾ ਮੱਝਾਂ ਤੇ ਗਾਵਾਂ ਦੇ ਚੱਟਣ ਲਈ। ਸੋ ਪੱਠੇ ਕੁਤਰਨ ਵਾਲੀ ਮਸ਼ੀਨ, ਟੋਕਰੇ, ਤੰਗਲੀ ਤੇ ਕਹੀ, ਬਗੂੜੀ, ਰੰਬੇ, ਦਾਤੀ ਆਦਿ ਸਭ ਇਹ ਹਵੇਲੀ ਦੇ ਸ਼ਿੰਗਾਰ ਹੁੰਦੇ ਸੀ, ਸਾਰਾ ਕੁਛ ਹਵੇਲੀ ਚ ਪਿਆ ਹੁੰਦਾ ਸੀਗਾ। ਇਹ ਪਸ਼ੂਆਂ ਦਾ ਗੋਹਾ ਕੂੜਾ ਚੁੱਕ ਕੇ ਪਿੰਡ ਦੇ ਢੇਰ ਤੇ ਸੁੱਟ ਦੇਣਾ ਜਾਂ ਇੱਕ ਪਾਸੇ ਇਕੱਠਾ ਕਰ ਦੇਣਾ ਅਗਲੀ ਦੁਪਹਿਰ ਦੇ ਪਾਥੀਆਂ ਪੱਥਣ ਲਈ। ਸੋ ਹਵੇਲੀਆਂ ਦੀਆਂ ਕੰਧਾਂ ਤੇ ਜ਼ਮੀਨ ਪਾਥੀਆਂ ਨਾਲ ਇੰਜ ਭਰੀ ਹੁੰਦੀ ਸੀ ਜਿੱਦਾਂ ਦੀਵਾਲੀ ਤੇ ਦੀਵੇ ਨੀ ਚੱਕਦੇ ਹੁੰਦੇ। ਸੋ ਨਲਕੇ ਤੇ ਹੱਥ ਪੈਰ ਧੋ ਕੇ ਲਵੇਰੀਆਂ ਦੇ ਜਿਹੜੇ ਬੱਚੇ ਬੱਚੀਆਂ ਨੂੰ ਖੋਲ ਦੇਣਾ ਤਾਂ ਜੋ ਮਾਂ ਦਾ ਦੁੱਧ ਚੁੰਘ ਸਕਣ, ਤੇ ਫਿਰ ਆਪ ਮਾਝੀ ਜਾਂ ਗਾਂ ਦੀ ਪਿੱਠ ਤੇ ਥਾਪੀ ਮਾਰ ਕੇ ਉਹਦੇ ਥੱਲੇ ਜੇ ਹੋ ਕੇ ਬੈਠ ਜਾਣਾ ਤੇ ਮੱਝ ਦੇ ਥਣਾਂ ਤੇ ਪਾਣੀ ਮਾਰ ਕੇ ਚੰਗੀ ਤਰ੍ਹਾਂ ਧੋ ਕੇ ਧਾਰ ਕੱਢਣੀ। ਉਹ ਦੁੱਧ ਦੀਆਂ ਜਿਹੜੀਆਂ ਤੇਜ਼ ਧਾਰਾਂ ਜਦੋਂ ਖਾਲੀ ਬਾਲਟੀ ਚ ਪੈਂਦੀਆਂ ਹੁੰਦੀਆਂ ਸੀ ਤੇ ਉਹ ਜਿਹੜੀ ਚੀਂ ਚੀਂ ਦੀ ਆਵਾਜ਼ ਆਉਂਦੀ ਹੁੰਦੀ ਸੀ ਹਨਾ, ਉਹ ਵੀ ਕਿਸੇ ਤਾਲ ਤੋਂ ਘੱਟ ਨਹੀਂ ਸੀ ਲੱਗਦੀ ਹੁੰਦੀ। ਸੋ ਧਾਰ ਚੁੱਕ ਕੇ ਮੱਝ ਗਾਂ ਦੀ ਪਿੱਠ ਫਿਰ ਥਾਪੜਨੀ ਤੇ ਦੁੱਧ ਦੀ ਬਾਲਟੀ ਚੁੱਕ ਕੇ ਘਰ ਵਾਪਸ ਲੈ ਆਉਣੀ, ਹੈਨਾ। ਯਾਦਾਂ ਲੋਡੇ ਵੇਲੇ ਦੀਆਂ। ਸੋ ਤੁਹਾਡੇ ਦਿਲ ਦੇ ਵਿੱਚ ਵੀ ਕੋਈ ਯਾਦ ਜ਼ਰੂਰ ਹੋਣੀ ਆ ਜੀ, ਇਹਨਾਂ ਯਾਦਾਂ ਨੂੰ ਯਾਦ ਕਰਦਿਆਂ ਕਰਦਿਆਂ ਕਈ ਇਹੋ ਜਿਹੀਆਂ ਯਾਦਾਂ ਹੋਣੀਆਂ ਜਿਹੜੀਆਂ ਮੇਰੇ ਜ਼ਹਿਨ ਚੋਂ ਨਿਕਲ ਗਈਆਂ ਔਰ ਤੁਸੀਂ ਸਾਂਭੀ ਬੈਠੇ ਹੋ। ਸੋ ਉਹ ਜ਼ਰੂਰ ਮੈਨੂੰ ਯਾਦ ਕਰਵਾ ਦਿਆ ਕਰੋ, ਜਾਂ ਕੋਈ ਵੀ ਇਹੋ ਜਿਹਾ ਪਹਿਰ ਦਿੰਦਾ ਇਹੋ ਜਿਹਾ ਸਮਾਂ ਜੋ ਤੁਹਾਨੂੰ ਬਹੁਤ ਪਸੰਦ ਹੈ ਤੇ ਕਿਉਂ ਪਸੰਦ ਹੈ ਉਹ ਵੀ ਤੁਹਾਨੂੰ ਤੁਸੀਂ ਮੈਨੂੰ ਲਿਖ ਕੇ ਭੇਜ ਸਕਦੇ ਹੋ। ਸੋ ਲੋਡੇ ਵੇਲੇ ਨਾਲ ਜੁੜੀਆਂ ਯਾਦਾਂ ਅਜੇ ਬਹੁਤ ਸਾਰੀਆਂ ਨੇ, ਪਰ ਇੱਕ ਗੀਤ ਸੁਣ ਲਈਏ ਔਰ ਗੀਤ ਤੋਂ ਬਾਅਦ ਬਾਕੀ ਬਚੀਆਂ ਯਾਦਾਂ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਦੀ ਹਾਂ ਜੀ ਇਸ ਗੀਤ ਤੋਂ ਬਾਅਦ।
ਦਾ ਸਭ ਕੁਛ ਖੋ ਜਾਂਦੇ ਆਪਣੀ ਬੋਲੀ ਆਪਣੀ ਉੱਡਣੀ ਗਿਰਵੀ ਗਹਿਰਾ ਪਾਸ ਟਿਮਟਿਮਾਉਂਦੇ ਤਾਰਿਆਂ ਦੁੱਖਾਂ ਤੇ ਆ ਮਾਰਿਆ ਟਿਮਟਿਮਾਉਂਦੇ ਤਾਰਿਆਂ
ਦੀ ਆਵਾਜ਼ ਔਰ ਫਰਮਾਇਸ਼ ਬੌਬੀ ਸਿੱਧੂ ਦੀ ਟਿਮਟਿਮਾਉਂਦੇ ਤਾਰਿਆਂ ਬਹੁਤ ਹੀ ਖੂਬਸੂਰਤ ਗੀਤ ਸੀ। ਗੱਲ ਕਰ ਰਹੇ ਹਾਂ ਲੋਡੇ ਵੇਲੇ ਨਾਲ ਜੁੜੀਆਂ ਯਾਦਾਂ ਦੀ, ਸਾਡੇ ਤੋਂ ਮੈਸੇਜਸ ਵੀ ਆ ਰਹੇ ਨੇ। ਹਰਜਿੰਦਰ ਸਿੰਘ ਹੁਣਾਂ ਨੇ ਬਸੀ ਪਠਾਣਾ ਤੋਂ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ, ਤੇ ਕਹਿੰਦੇ ਧਾਰਾਂ ਦੇ ਡੋਕੇ ਚੁਗਦੇ ਹੁੰਦੇ ਸੀ। ਬਿਲਕੁਲ ਜੀ, ਧਾਰਾਂ ਜਦੋਂ ਧਾਰ ਕੱਢਦੇ ਹੁੰਦੇ ਸੀ ਤੇ ਕਈ ਆ ਕੇ ਫਿਰ ਲਾਗੇ ਮੂੰਹ ਵੀ ਖੋਲ ਕੇ ਖੜੇ ਹੋ ਜਾਂਦੇ ਹੁੰਦੇ ਸੀ ਜਵਾਕ, ਤੇ ਮਾਂ ਨੇ ਧਾਰ ਕੱਢਦੇ ਕੱਢਦੇ ਫਿਰ ਉਧਰ ਨੂੰ ਉਹਦੇ ਮੂੰਹ ਚ ਧਾਰ ਮਾਰ ਦੇਣੀ। ਤੇ ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਤੁਹਾਡੇ ਮਾਤਾ ਪਿਤਾ ਨੂੰ ਵੀ ਕਹਿੰਦੇ ਆਪਣਿਆਂ ਨੂੰ ਸਤਿ ਸ਼੍ਰੀ ਅਕਾਲ ਕਿਹਾ, ਬਹੁਤ ਬਹੁਤ ਸ਼ੁਕਰੀਆ ਜੀ। ਜ਼ਰੂਰ ਤੁਹਾਡੀ ਸਤਿ ਸ਼੍ਰੀ ਅਕਾਲ ਵੈਸੇ ਤੇ ਪਹੁੰਚ ਹੀ ਗਈ ਹੋਣੀ ਆ ਉਹਨਾਂ ਤੇ, ਉਹ ਪ੍ਰੋਗਰਾਮ ਸੁਣ ਰਹੇ ਹੋਣੇ ਆ। ਤੇ ਦਰਸ਼ਨ ਸਿੰਘ ਮਾਂਗਟ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ, ਕਹਿੰਦੇ ਵੈਰੀ ਗੁੱਡ ਪ੍ਰੋਗਰਾਮ, ਬ੍ਰੇਟ ਮੈਮੋਰੀਜ਼, ਕੀਪ ਇਟ ਅਪ, ਗੋਡ ਬਲੈਸ, ਥੈਂਕਸ। ਬਹੁਤ ਬਹੁਤ ਸ਼ੁਕਰੀਆ ਦਰਸ਼ਨ ਸਿੰਘ ਜੀ ਪ੍ਰੋਗਰਾਮ ਦੇ ਵਿੱਚ ਮੈਸੇਜ ਕਰਨ ਦੇ ਲਈ। ਔਰ ਜਗਤਾਰ ਜੋਹਲ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਤੇ ਕਹਿੰਦੇ ਪਸ਼ੂਆਂ ਵਾਲੇ ਵਾੜੇ ਵਿੱਚ ਇੱਕ ਮੇਨ ਸੰਦ ਹੁੰਦਾ ਸੀ ਫੋੜਾ, ਉਹ ਤਾਂ ਭੁੱਲ ਹੀ ਗਏ। ਦੇਖਿਆ ਭੁੱਲ ਗਈ ਮੈਂ, ਸਹੀ ਗੱਲ ਆ। ਔਰ ਬਹੁਤ ਬਹੁਤ ਸ਼ੁਕਰੀਆ ਯਾਦ ਕਰਵਾਉਣ ਲਈ। ਬਿਲਕੁਲ ਜੀ, ਫੋੜਾ ਹੁੰਦਾ ਸੀਗਾ ਇੱਕ, ਉਹ ਵੀ ਇੱਕ ਜ਼ਰੂਰ ਹੁੰਦਾ ਸੀਗਾ, ਯਾਨੀ ਹਰ ਹਵੇਲੀ ਦੇ ਵਿੱਚ ਜਿਨ੍ਹਾਂ ਦੇ ਘਰ ਦੇ ਵਿੱਚ ਪਸ਼ੂ ਹੁੰਦੇ ਸੀਗੇ ਉਹਨਾਂ ਨੂੰ ਫੋੜੇ ਦਾ ਪਤਾ ਹੋਣਾ ਆ। ਔਰ ਬਿਲਕੁਲ ਜੀ, ਹੁਣ ਤਾਂ ਮੁੱਦਤਾਂ ਹੋ ਗਈਆਂ ਇਹ ਸਾਰਾ ਕੁਛ ਦੇਖਿਆ ਨੂੰ। ਅੱਛਾ ਜੀ, ਤੇ ਉਸ ਤੋਂ ਬਾਅਦ ਗੱਲ ਕਰ ਰਹੇ ਸੀਗੇ ਕਿੱਥੇ ਆ ਕੇ ਖਤਮ ਕੀਤੀ ਸੀ, ਵੀ ਧਾਰਾਂ ਜਿਹੜੀਆਂ ਕੱਢ ਹੋ ਜਾਂਦੀਆਂ ਹੁੰਦੀਆਂ ਸੀ। ਅੱਛਾ, ਫਿਰ ਜਦੋਂ ਧਾਰ ਕੱਢ ਲੈਣੀ ਤੇ ਫਿਰ ਜਿਹੜੀ ਦੁੱਧ ਦੀ ਬਾਲਟੀ ਦੇ ਨਾਲ ਨਾਲ ਫਿਰ ਜਦੋਂ ਹਵੇਲੀ ਤੋਂ ਵਾਪਸ ਆਉਣਾ ਤੇ ਉੱਥੋਂ ਕੁੱਝ ਜਿੱਦਾਂ ਸਰੋਂ ਦਾ ਬਾਲਣ ਹੁੰਦਾ ਸੀ ਜਾਂ ਹੋਰ ਛਿੱਟੀਆਂ ਵਗੈਰਾ ਵਗੈਰਾ ਜਿਹਨਾਂ ਰਾਤ ਨੂੰ ਅੱਗ ਬਾਲਣੀ ਹੁੰਦੀ ਸੀਗੀ ਚੌਂਕੇ ਦੇ ਵਿੱਚ, ਉਹ ਵੀ ਲੈ ਆਉਣੀਆਂ ਨਾਲ, ਤੇ ਉਹ ਲਿਆ ਕੇ ਜਿਹੜਾ ਚੌਂਕਾ ਹੁੰਦਾ ਸੀ ਉਹਦੀ ਕੰਧ ਦੇ ਨਾਲ ਖੜੀਆਂ ਕਰ ਦੇਣੀਆਂ। ਤੇ ਜਿਹੜਾ ਦੁੱਧ ਹੁੰਦਾ ਸੀਗਾ ਚੋ ਕੇ ਲਿਆਂਦਾ ਹੋਇਆ, ਚੋਏ ਹੋਏ ਦੁੱਧ ਨੂੰ ਉਬਾਲਣ ਦੇ ਲਈ ਹਾਰੇ ਜਾਂ ਚੁੱਲ੍ਹੇ ਤੇ ਚੜਾ ਦੇਣਾ ਮੱਠੀ ਅੱਗ ਤੇ। ਫਿਰ ਇਸ ਦੁੱਧ ਦਾ ਰਾਤ ਨੂੰ ਸੌਣ ਤੋਂ ਪਹਿਲਾਂ ਚਾਟੀ ਵਿੱਚ ਜਾਗ ਲਗਾ ਕੇ ਦਹੀਂ ਜਮਾਉਣਾ, ਦਹੀਂ ਜਮਾਉਣ ਦੇ ਲਈ ਰੱਖ ਦੇਣਾ ਤੇ ਅਗਲੀ ਸਵੇਰ ਉਹਨੂੰ ਫਿਰ ਮਦਾਣੀ ਨਾਲ ਖਿੜਕਣਾ। ਸੋ ਬਾਕੀ ਜੀ, ਜਿਵੇਂ ਮੈਂ ਪਹਿਲਾਂ ਦੱਸਿਆ ਵੀ ਹਵੇਲੀ ਤੋਂ ਆਉਂਦੇ ਹੋਏ ਫਿਰ ਟੋਕਰੇ ਦੇ ਵਿੱਚ ਪਾਥੀਆਂ ਪਾ ਕੇ ਜਾਂ ਹੋਰ ਬਾਲਣ ਜਾਂ ਤੁੱਕੇ ਜਿਹੜੇ ਆ ਉਹ ਵੀ ਪਾ ਕੇ ਰੱਖ ਲਿਆਉਣੇ ਨਾਲ। ਸੋ ਉੱਧਰ ਖੇਤਾਂ ਨੂੰ ਗਏ ਬੰਦਿਆਂ ਨੇ ਵੀ ਪੱਠੇ ਵੱਢ ਕੇ ਭਰੀਆਂ ਬੰਨ ਲੈਣੀਆਂ ਤੇ ਸਿਰਾਂ ਤੇ ਜਾਂ ਸਾਈਕਲਾਂ ਤੇ ਰੱਖ ਕੇ ਹਵੇਲੀ ਸੁੱਟ ਆਉਣੀਆਂ। ਖੇਤਾਂ ਵਾਲੀ ਕੱਚੀ ਸੜਕ ਤੇ ਇਸ ਵੇਲੇ ਚੰਗੀ ਗਹਿਮਾ ਗਹਿਮੀ ਹੁੰਦੀ ਸੀ। ਕੋਈ ਖੇਤਾਂ ਨੂੰ ਪਾਣੀ ਲਾ ਰਿਹਾ ਹੁੰਦਾ ਸੀ, ਕੋਈ ਗੋਡੀ ਕਰਦਾ ਹੁੰਦਾ ਸੀ, ਕੋਈ ਪੱਠੇ ਵੱਢਦਾ ਸੀ, ਕਈ ਸੁਆਣੀਆਂ ਸਾਗ ਤੋੜਦੀਆਂ ਹੁੰਦੀਆਂ ਸੀ, ਕੋਈ ਕਮਾਦਾਂ ਚੋਂ ਗੰਨੇ ਭੰਨ ਰਿਹਾ ਹੁੰਦਾ ਸੀ ਤੇ ਕੋਈ ਗੋਹੇ ਕੂੜੇ ਦਾ ਟੋਕਰਾ ਚੁੱਕ ਖੇਤਾਂ ਵੱਲ ਨੂੰ ਤੁਰੀ ਹੁੰਦੀ ਸੀ। ਸੋ ਹੱਥੀ ਕੰਮ ਕਰਨ ਵਿੱਚ ਕੋਈ ਵਿਰਲਾ ਹੀ ਹੋਊ ਜਿਹੜਾ ਸ਼ਰਮ ਕਰਦਾ ਹੁੰਦਾ ਸੀ ਉਸ ਵੇਲੇ। ਸੋ ਮੰਮੀ ਡੈਡੀ ਮੇਰੇ ਵੀ ਕਿੱਤੇ ਵਜੋਂ ਭਾਵੇਂ ਅਧਿਆਪਕ ਸਨ, ਪਰ ਕੁੱਝ ਕੁ ਖੇਤ ਤਾਂ ਸਾਡੇ ਵੀ ਖੇਤ ਜਿਹੜੇ ਸੀ ਉਹਨਾਂ ਦੇ ਵਿੱਚ ਅਸੀਂ ਹੱਥੀ ਕੰਮ ਕਰੀਦਾ ਹੁੰਦਾ ਸੀ ਤੇ ਸਾਨੂੰ ਵੀ ਇਨਕਰੇਜ ਕਰਦੇ ਹੁੰਦੇ ਸੀ ਤੇ ਸਾਨੂੰ ਵੀ ਨਾਲ ਲੈ ਕੇ ਜਾਂਦੇ ਹੁੰਦੇ ਸੀ। ਸੋ ਬਹੁਤੀ ਵਾਰੀ ਜਿਹੜੀ ਕਣਕ ਹੁੰਦੀ ਸੀਗੀ ਉਹ ਵੀ ਆਪ ਹੀ ਕੁੱਝ ਕੁ ਖੇਤਾਂ ਦੀ ਆਪ ਹੀ ਵੱਢਣੀ, ਮੱਕੀ ਗੁੱਡਣ ਤੇ ਅਸੀਂ ਵੀ ਉਹਨਾਂ ਦੇ ਨਾਲ ਖੇਤਾਂ ਚ ਜਾਈਦਾ ਹੁੰਦਾ ਸੀ ਤੇ ਗੁੱਡਣੀ ਤਾਂ ਕੀ ਐਵੇਂ ਦੌੜੇ ਫਿਰਨਾ ਖੇਤਾਂ ਤੇ ਉੱਥੇ ਬੈਠ ਕੇ ਰੋਟੀ ਖਾਣੀ। ਸੋ ਉਹ ਗੱਲਾਂ ਹੁਣ ਜ਼ਿੰਦਗੀ ਦਾ ਇੱਕ ਸਰਮਾਇਆ ਬਣ ਗਈਆਂ, ਉਹ ਯਾਦਾਂ ਜਿਹੜੀਆਂ ਖਜ਼ਾਨਾ ਜੀ ਜ਼ਿੰਦਗੀ ਦਾ। ਸੋ ਖੈਰ, ਅਸੀਂ ਤਾਂ ਲੋਡੇ ਵੇਲੇ ਦੀ ਗੱਲ ਕਰ ਰਹੇ ਸੀ। ਸੋ ਲੋਡੇ ਵੇਲੇ ਜਵਾਕਾਂ ਨੂੰ ਵੱਖਰਾ ਹੀ ਸਰੂਰ ਚੜਿਆ ਹੁੰਦਾ ਸੀ ਖੇਡਣ ਦਾ। ਹਾਂ, ਵੱਡੀਆਂ ਜਮਾਤਾਂ ਚ ਜਾ ਕੇ ਖੇਡਾਂ ਘੱਟ ਤੇ ਪੜ੍ਹਾਈ ਦਾ ਜ਼ੋਰ ਜਿਹੜਾ ਵੱਧ ਜਾਂਦਾ ਸੀ। ਕਈ ਇਸ ਵੇਲੇ ਛੱਲੀਆਂ ਘੇਰ ਕੇ ਦਾਣੇ ਬਣਾਉਣ ਭੱਠੀ ਤੇ ਚਲੇ ਜਾਂਦੇ ਹੁੰਦੇ ਸੀ, ਜਿੱਥੇ ਸ਼ਾਮ ਦੇ ਵੇਲੇ ਚੰਗੀ ਰੌਣਕ ਹੁੰਦੀ ਸੀ, ਪਿੰਡ ਦੀ ਸੱਥ ਤੇ ਬਜ਼ੁਰਗਾਂ ਨੇ ਚੰਗੀ ਮਹਿਫਿਲ ਲਾਈ ਹੁੰਦੀ ਸੀ। ਸੋ ਸੂਰਜ ਦੇ ਜ਼ਮੀਨ ਚ ਖਿਸਕਦਿਆਂ ਹੀ ਗੁਰਦੁਆਰੇ ਦੇ ਸਪੀਕਰ ਤੇ ਰਹਿਰਾਸ ਸਾਹਿਬ ਦਾ ਪਾਠ ਚੱਲ ਪੈਣਾ, ਜਿਸ ਦੇ ਬੋਲ ਪਿੰਡ ਦੀ ਆਬੋ ਹਵਾ ਦੇ ਵਿੱਚ ਇੱਕ ਮਿੱਠਾ ਜਿਹਾ ਰਸ ਘੋਲ ਦਿੰਦੇ ਹੁੰਦੇ ਸੀ। ਉਹ ਬਹੁਤ ਵਧੀਆ ਲੱਗਦਾ ਹੁੰਦਾ ਸੀ, ਹਨਾ। ਸੋ ਕਈ ਨਿਤਨੇ ਵੀ ਇਸ ਵੇਲੇ ਗੁਰਦੁਆਰੇ ਹਾਜ਼ਰੀ ਲਵਾਉਣ ਜ਼ਰੂਰ ਜਾਂਦੇ ਹੁੰਦੇ ਸੀ ਤੇ ਅਸੀਂ ਵੀ ਬੱਚੇ ਕਈ ਵਾਰ ਗੁਰਦੁਆਰੇ ਦੇ ਵਿਹੜੇ ਵਿੱਚ ਖੂਬ ਖੇਡਦੇ ਹੁੰਦੇ ਸੀ ਤੇ ਪ੍ਰਸ਼ਾਦ ਮਿਲਣ ਵੇਲੇ ਵੀ ਅਸੀਂ ਦੌੜ ਕੇ ਅੰਦਰ ਵੜ ਜਾਣਾ ਗੁਰਦੁਆਰੇ ਦੇ ਵਿੱਚ ਪ੍ਰਸ਼ਾਦ ਲੈਣ ਲਈ। ਸੋ ਛੋਟੇ ਛੋਟੇ ਜਿਹੇ ਪਿੰਡ ਕਿਸੇ ਪਰਿਵਾਰ ਨਾਲੋਂ ਘੱਟ ਨਹੀਂ ਸੀ ਹੁੰਦੇ, ਹਨਾ। ਇਸ ਵੇਲੇ ਤੱਕ ਦੌਡੇ ਵੇਲੇ ਦੀ ਗੱਲ ਕਰੀਏ ਤੇ ਬਨੇਰਿਆਂ ਤੇ ਪਏ ਕੱਪੜੇ ਵੀ ਲਾਹ ਲਏ ਜਾਂਦੇ ਸੀ। ਬਜ਼ੁਰਗ ਔਰਤਾਂ ਇਸ ਵੇਲੇ ਸਿਰ ਵਾਉਣ ਤੇ ਝਾੜੂ ਲਾਉਣ ਨੂੰ ਅਪਸ਼ਗਨ ਮੰਨਦੀਆਂ ਹੁੰਦੀਆਂ ਸੀ। ਸੋ ਸ਼ਾਮ ਦੇ ਢਲਦਿਆਂ ਹੀ ਲੋਹ ਜਾਂ ਤੰਦੂਰ ਭਖ ਜਾਣੇ ਤੇ ਰੋਟੀਆਂ ਸੇਕ ਹੋਣ ਲੱਗਣੀਆਂ। ਜਿਸ ਘਰ ਲੋਹ ਜਾਂ ਤੰਦੂਰ ਬਲਦਾ ਹੋਣਾ, ਆਂਢ ਗੁਆਂਢ ਨੇ ਵੀ ਉਸੇ ਘਰੇ ਆ ਕੇ ਰੋਟੀਆਂ ਸੇਕ ਲੈਣੀਆਂ। ਹੁਣ ਤੱਕ ਬਾਹਰ ਖੇਡਣ ਗਏ ਬੱਚਿਆਂ ਨੂੰ ਵੀ ਵਾਜਾਂ ਮਾਰ ਮਾਰ ਕੇ ਵਾਪਸ ਬੁਲਾ ਲਿਆ ਜਾਂਦਾ ਸੀ, ਜੋ ਹਨੇਰੇ ਪਾ ਕੇ ਹਨੇਰੇ ਤੋਂ ਪਹਿਲਾਂ ਹੀ ਜਿਹੜਾ ਰੋਟੀ ਟੁੱਕ ਦਾ ਕੰਮ ਨਿਬੇੜ ਲਿਆ ਜਾਵੇ, ਹਨਾ, ਕਿਉਂਕਿ ਬਿਜਲੀ ਦਾ ਕੋਈ ਭਰੋਸਾ ਨਹੀਂ ਸੀ ਹੁੰਦਾ। ਘਰ ਚ ਦੀਵਾ ਮੋਮਬੱਤੀ ਜਾਂ ਪਹਿਲਾਂ ਪਹਿਲ ਲਾਲਟੈਨ ਘਰ ਦੀ ਪਹੁੰਚ ਵਿੱਚ ਹੀ ਰੱਖੀ ਜਾਂਦੀ ਹੁੰਦੀ ਸੀ, ਲੈਂਪ ਜਿਹੇ ਹੁੰਦੇ ਸੀਗੇ ਇੱਕ। ਸੋ ਹੱਥ ਪੈਰ ਧੋ ਕੇ ਸਭ ਨੇ ਬਾਹਰ ਵਿਹੜੇ ਚ ਡੱਠੇ ਮੰਜਿਆਂ ਤੇ ਬੈਠ ਕੇ ਰੋਟੀ ਖਾਣੀ। ਗਰਮੀਆਂ ਦੇ ਵਿੱਚ ਠੰਡੀ ਲੱਸੀ ਤੇ ਪੁਦੀਨੇ ਦੀ ਚਟਣੀ ਹੁੰਦੀ ਸੀ। ਪਾਣੀ ਵਾਲੇ ਜੱਗ ਚ ਬਰਫ਼ ਪਾ ਕੇ ਮੰਜੇ ਦੀ ਪੌਣਾਂ ਚ ਫਸਾ ਦੇਣਾ ਤੇ ਮੰਜੇ ਦੀ ਬਾਹੀ ਤੇ ਰੱਖ ਕੇ ਗੰਢਾ ਹੱਥ ਨਾਲ ਭੰਨ ਕੇ, ਓਹੋ ਦੋਨਾਂ ਹੱਥਾਂ ਨਾਲ ਘੁੱਟ ਕੇ ਫਿਰ ਪਾਣੀ ਨਿਚੋੜ ਕੇ ਫਿਰ ਖਾਣਾ। ਸੋ ਗਰਮੀਆਂ ਵਿੱਚ ਰੋਟੀ ਤੋਂ ਬਾਅਦ ਫਿਰ ਜਿਹੜੇ ਉਦੋਂ ਦੇ ਗਰਮੀਆਂ ਦੇ ਫਲ ਹੁੰਦੇ ਸੀ ਉਹ ਜ਼ਰੂਰ ਖਾਈਦੇ ਹੁੰਦੇ ਸੀਗੇ। ਭਾਂਡੇ ਧੋਣ ਦੇ ਕੋਈ ਵੱਖਰੀ ਜਗ੍ਹਾ ਨਹੀਂ ਹੁੰਦੀ ਹੁੰਦੀ ਸੀ, ਰੋਟੀ ਪਾਣੀ ਖਾ ਕੇ ਬਸ ਸਭ ਨੇ ਜਿਹੜੇ ਭਾਂਡੇ ਤੇ ਜਿਹੜਾ ਇੱਕ ਖੁਰਾ ਜਿਹਾ ਬਣਾ ਹੁੰਦਾ ਸੀ ਨਲਕੇ ਦੇ ਨਾਲ ਉੱਧਰ ਨੂੰ ਕਰ ਦੇਣੇ, ਉੱਥੇ ਸਰਕਾ ਦੇਣੇ, ਜਿਹੜੇ ਬਾਅਦ ਦੇ ਵਿੱਚ ਸਵਾਹ ਨਾਲ ਜਾਂ ਫਿਰ ਨਿਰਮੇ ਜਿਹੇ ਨਾ ਮਾਂਜਣੇ ਤੇ ਲੁਹਾਂਡੇ ਜਾਂ ਬਾਲਟੀ ਵਿੱਚ ਪਾਣੀ ਭਰ ਧੋ ਕੇ ਲੋਹੇ ਦੀ ਇੱਕ ਵੱਡੀ ਜਿਹੀ ਟੋਕਰੀ ਹੁੰਦੀ ਸੀ ਉਹਦੇ 'ਚ ਛਿਣਦੇ ਨੇ। ਸਾਨੂੰ ਘਰਦਿਆਂ ਨੂੰ ਇਸ ਵੇਲੇ ਘੂਰੀ ਵੱਟ ਕੇ ਘਰਦਿਆਂ ਨੇ ਕਿਤਾਬਾਂ ਫੜਾ ਦੇਣੀਆਂ, ਸੋ ਸਰਦੀਆਂ ਨੂੰ ਰਜਾਈ ਦੇ ਵਿੱਚ ਤੇ ਗਰਮੀਆਂ ਨੂੰ ਫਰਾਟਾ ਲਾ ਕੇ, ਉਸ ਤੋਂ ਬਾਅਦ ਵਿਹੜੇ ਜਾਂ ਛੱਤ ਤੇ ਮੰਜੇ ਡਾਹ ਕੇ ਬੈਠ ਜਾਣਾ, ਫਿਰ ਬਾਤਾਂ ਬੁਝਾਰਤਾਂ ਪਾਉਂਦਿਆਂ ਨੇ ਰਾਖ ਲੱਭਦੀਆਂ, ਅੱਖਾਂ ਕਦੋਂ ਬੰਦ ਹੋਣ ਲੱਗ ਜਾਂਦੀਆਂ ਸੀਗੀਆਂ, ਪਤਾ ਹੀ ਨਹੀਂ ਸੀ ਲੱਗਦਾ ਹੁੰਦਾ ਹਨਾ, ਕਦੋਂ ਨੀਂਦ ਆ ਜਾਂਦੀ ਹੁੰਦੀ ਸੀ। ਪਿੰਡ ਦੀ ਗਹਿਮਾ ਗਹਿਮੀ ਹੌਲੀ ਹੌਲੀ ਘੱਟਦੀ ਘੱਟਦੀ, ਰਾਤ ਦੀ ਬੁੱਕਲ ਚ ਚੁੱਪ ਚਾਪ ਕੱਲ ਦੇ ਸੂਰਜ ਦੀ ਉਡੀਕ ਦੇ ਵਿੱਚ ਅੱਖਾਂ ਬੰਦ ਕਰ ਲੈਂਦੀ ਹੁੰਦੀ ਸੀ। ਚੰਦਾ ਮਾਮਾ, ਸਪਤ ਰਿਸ਼ੀ ਤੇ ਧਰੁਵ ਤਾਰਾ ਆਪਣੇ ਬਾਕੀ ਤਾਰਿਆਂ ਦੀ ਬਰਾਤ ਨਾਲ ਗੂੜੇ ਤੇ ਹੋਰ ਗੂੜੇ ਹੋ ਜਾਂਦੇ। ਰਾਤ ਦੇ ਘੁੱਪ ਸਨਾਟੇ ਵਿੱਚ ਜਾਂ ਤਾਂ ਬੀਂਡਿਆਂ ਦੀ ਟਰਟਰ ਸੁਣਦੀ ਤੇ ਜਾਂ ਫਿਰ ਪਿੰਡ ਦੇ ਚੌਂਕੀਦਾਰ ਦੀਆਂ ਉੱਚੀਆਂ ਉੱਚੀਆਂ ਆਵਾਜ਼ਾਂ, ਜਾਗਦੇ ਰਹੋ ਜਾਗਦੇ ਰਹੋ। ਇਹ ਸੀ ਜੀ ਇੱਕ ਆਮ ਜਿਹੇ ਪੰਜਾਬੀ ਪਿੰਡ ਦੀ ਸ਼ਾਮ ਦਾ ਥੋੜਾ ਜਿਹਾ ਵਰਣਨ ਜਿੰਨਾ ਕੁ ਮੇਰੀਆਂ ਯਾਦਾਂ ਦੇ ਵਿੱਚ ਮੈਨੂੰ ਯਾਦ ਸੀ। ਸੋ ਅੱਜ ਬੈਠੀ ਤੁਹਾਡੇ ਨਾਲ ਉਸ ਸ਼ਾਮ ਨੂੰ ਫਿਰ ਮਹਿਸੂਸ ਕਰ ਰਹੀ ਹਾਂ, ਉਹਦੇ ਬਾਰੇ ਗੱਲਬਾਤ ਕਰਦੀ ਹੋਈ ਸੋਚ ਰਹੀ ਹਾਂ ਕਿ ਹੁਣ ਵੀ ਇਹ ਦਿਨ ਇੰਝ ਹੀ ਢਲਦਾ ਹੋਣਾ, ਉੱਥੇ ਮੇਰੇ ਪਿੰਡ ਦੇ ਵਿੱਚ ਹੁਣ ਵੀ ਡੁੱਬਦੇ ਸੂਰਜ ਦੀ ਲਾਲੀ ਦੀ ਰੋਸ਼ਨੀ ਖੇਤਾਂ ਤੇ ਉਵੇਂ ਡੁੱਲਦੀ ਹੋਣੀ ਆ। ਗੁਰਦੁਆਰੇ ਚੱਲਦਾ ਰਹਿ ਰਿਹਾ ਸਭ ਦਾ ਪਾਠ, ਅੱਜ ਵੀ ਉਵੇਂ ਹੀ ਰਸ ਘੋਲਦਾ ਹੋ, ਧਾਰਾਂ ਅੱਜ ਵੀ ਚੋਹਦੀਆਂ ਹੋਣਗੀਆਂ, ਪੱਠੇ ਕੁਤਰਨ ਵਾਲੀਆਂ ਮਸ਼ੀਨਾਂ ਅੱਜ ਵੀ ਘੁੰਮਦੀਆਂ ਹੋਣੀਆਂ, ਖੇਤਾਂ ਦੇ ਵਿੱਚ ਅੱਜ ਵੀ ਕੋਈ ਕਿਸੇ ਨੂੰ ਪੱਠਿਆਂ ਦੀ ਪੰਡ ਚੁਕਾਉਂਦਾ ਹਾਲ ਪੁੱਛਦਾ ਹੋਊਗਾ, ਕੀ ਦਾਣਿਆਂ ਵਾਲੀ ਮਾਈ ਅੱਜ ਵੀ ਆਬੂ ਕੱਢਦੀ ਹੋਊਗੀ, ਤੇ ਰਾਤ ਪਈ ਜੁਗਨੂੰ ਕੀ ਅੱਜ ਵੀ ਆਪਣੇ ਖੰਭ ਖਿਲਾਰ ਰੋਸ਼ਨੀ ਕਰਦੇ ਹੋਣਗੇ, ਤੇ ਅੱਜ ਵੀ ਕੋਈ ਨਾਨੀ ਦਾਦੀ ਗੋਦੀ ਚ ਬਿਠਾ ਕੇ ਬਾਤਾਂ ਸਾਖੀਆਂ ਸੁਣਾਉਂਦੀ ਹੋਊਗੀ। ਇਹ ਸਭ ਕੁਝ ਮੈਂ ਆਸਟ੍ਰੇਲੀਆ ਬੈਠੀ ਬਸ ਚੰਦ ਤਾਰਿਆਂ ਨੂੰ ਪੁੱਛ ਲੈਂਦੀ ਹਾਂ, ਕਿਉਂਕਿ ਜੀ ਇਹ ਨੀ ਬਦਲੇ ਜਿਵੇਂ ਬਚਪਨ ਚ ਦੇਖਦੀ ਸੀ, ਜਿਉਂ ਦੇ ਤਿਉਂ ਚਮਕਦੇ ਨੇ ਤੇ ਮੈਨੂੰ ਤਰਵਾਸ ਦੇ ਛੱਡਦੇ ਨੇ। ਨਹੀਂ ਤਾਂ ਮੇਰੇ ਵਰਗੇ ਪੰਜਾਬ ਤੋਂ ਆਏ ਕਈ ਕਹਿੰਦੇ ਨੇ ਕਿ ਹੁਣ ਉੱਥੇ ਇਹੋ ਜਿਹਾ ਕੁਝ ਵੀ ਨਹੀਂ ਰਿਹਾ, ਉੱਥੇ ਭਾਵੇਂ ਉਹ ਪੰਜਾਬ ਉਹ ਪਿੰਡ ਲੱਖ ਬਦਲ ਗਏ ਹੋਣ, ਪਰ ਮੈਨੂੰ ਪਤਾ ਹੈ ਜੀ ਮੇਰੇ ਵਾਂਗ ਤੁਹਾਡੀਆਂ ਯਾਦਾਂ ਵਿੱਚ ਵੀ ਉਹ ਜਿਉਂ ਦੇ ਤਿਉਂ ਨੇ ਤੇ ਹਮੇਸ਼ਾ ਰਹਿਣਗੇ। ਤੇ ਚਲੋ ਜੀ ਫਿਰ ਜ਼ਿੰਦਗੀ ਦੀਆਂ ਰਾਹਾਂ ਤੇ ਤਰੱਕੀਆਂ ਕਰੋ, ਹਮੇਸ਼ਾ ਅੱਗੇ ਵਧੋ, ਪਰ ਆਪਣੀਆਂ ਯਾਦਾਂ ਤੇ ਆਪਣੇ ਵਿਰਸੇ ਦਾ ਆਪਣੀ ਪੰਜਾਬੀਅਤ ਦਾ ਹੱਥ ਕਦੇ ਨਾ ਛੱਡੋ, ਕਿਉਂਕਿ ਜੇ ਇਹਨਾਂ ਨੂੰ ਛੱਡ ਦਿੱਤਾ ਤੇ ਫਿਰ ਹੋਂਦ ਖਤਮ ਹੋਣ ਵਾਲੀ ਗੱਲ ਹੈ। ਆਓ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਜਾਂ ਅਜੋਕੀ ਪੀੜ੍ਹੀ ਨੂੰ ਇਸ ਤੋਂ ਜਾਣੂ ਕਰਵਾਈਏ ਕਿ ਪੰਜਾਬ ਕਿਸ ਨੂੰ ਕਹਿੰਦੇ ਨੇ। ਸੋ ਪੰਜਾਬ ਕਿਸ ਨੂੰ ਕਹਿੰਦੇ ਆ, ਇਹ ਅਸੀਂ ਉਹਨਾਂ ਨੂੰ ਉਦੋਂ ਹੀ ਯਾਦ ਕਰਵਾ ਸਕਦੇ ਹਾਂ ਜਦੋਂ ਅਸੀਂ ਉਹਨਾਂ ਨਾਲ ਆਪਣੀਆਂ ਯਾਦਾਂ ਸਾਂਝੀਆਂ ਕਰਾਂਗੇ, ਉਹਨਾਂ ਨੂੰ ਦੱਸਾਂਗੇ ਕਿ ਕਿਹੋ ਜਿਹੇ ਪੰਜਾਬ ਤੋਂ ਅਸੀਂ ਆਏ ਹਾਂ, ਤਾਂ ਕਿ ਉਹ ਰਿਲੇਟ ਕਰ ਸਕਣ ਆਪਣੇ ਆਪ ਨੂੰ ਉਸ ਪੰਜਾਬ ਦੇ ਨਾਲ। ਬੇਸ਼ੱਕ ਲੱਖ ਬੁਰਾਈਆਂ ਨੇ ਜੀ ਉਸ ਪੰਜਾਬ ਦੇ ਵਿੱਚ, ਬਹੁਤ ਕੁਝ ਉੱਪਰ ਥੱਲੇ ਹੋ ਰਿਹਾ ਹੈ ਅੱਜ ਕੱਲ੍ਹ ਰਾਜਨੀਤੀ ਦੇ ਨਾਂ ਤੇ, ਨਸ਼ਿਆਂ ਦੇ ਨਾਂ ਤੇ, ਹੋ ਰਹੀਆਂ ਖੁਦਕੁਸ਼ੀਆਂ ਦੇ ਨਾਂ ਤੇ। ਅੱਜ ਦੂਰ ਬੈਠ ਕੇ ਦੇਖੋ ਤੇ ਇਹੋ ਜਿਹੀ ਕੋਈ ਵੀ ਚੰਗੀ ਚੀਜ਼ ਨਹੀਂ ਲੱਭਦੀ ਉਸ ਪੰਜਾਬ ਦੇ ਵਿੱਚ, ਪਰ ਜੇ ਤੁਸੀਂ ਆਪਣੀ ਨਜ਼ਰ ਨੂੰ ਬਦਲ ਕੇ ਦੇਖੋ ਤੇ ਬਹੁਤ ਕੁਝ ਆ ਜੀ ਉਸ ਪੰਜਾਬ ਦੀਆਂ ਵਿੱਚ ਸਾਡੀਆਂ ਯਾਦਾਂ ਜਿਹੜੀਆਂ ਦੱਬੀਆਂ ਹੋਈਆਂ ਨੇ। ਉੱਥੇ ਗੁਰਦੁਆਰੇ ਨੇ, ਗੁਰੂਆਂ ਪੀਰਾਂ ਦੀ ਧਰਤੀ ਹੈ, ਬਹੁਤ ਕੁਝ ਦਿਖਾਉਣ ਨੂੰ ਹੈ, ਬਹੁਤ ਕੁਝ ਸੁਣਾਉਣ ਨੂੰ ਹੈ ਸਾਨੂੰ ਆਪਣੇ ਬੱਚਿਆਂ ਨੂੰ। ਸੋ ਆਓ ਰਲ ਕੇ ਇੱਕ ਉਪਰਾਲਾ ਕਰੀਏ, ਇੱਕ ਪੰਜਾਬ ਜੋ ਉੱਥੇ ਵਸਿਆ ਉਹਨੂੰ ਨਾ ਭੁੱਲੀਏ, ਤੇ ਇੱਕ ਪੰਜਾਬ ਨਾਲ ਮਿਲ ਕੇ ਇੱਥੇ ਵਸਾਈਏ ਆਸਟ੍ਰੇਲੀਆ ਦੇ ਵਿੱਚ ਆਪਣੇ ਬੱਚਿਆਂ ਦੇ ਨਾਲ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਧਨੀ ਹੁਣਾਂ ਨੇ ਮੈਸੇਜ ਕੀਤਾ ਹੈ, ਬਾਈ ਔਰ ਬਹਿਨੋ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਧਨੀ ਸਾਹਿਬ, ਸਾਡੇ ਵੱਲੋਂ ਵੀ ਤੁਹਾਨੂੰ ਬਹੁਤ ਬਹੁਤ, ਤੁਸੀਂ ਫੇਰ ਅੱਜ ਲੇਟ ਹੋ ਗਏ ਆਉਂਦੇ ਆਉਂਦੇ, ਬਹੁਤ ਹੀ ਲੇਟ ਲਤੀਫ ਹੁੰਦੇ ਜਾ ਰਹੇ ਹੋ ਤੁਸੀਂ ਜੀ, ਪਰ ਕੋਈ ਗੱਲ ਨੀ, ਧਨੀ ਰੌਣਕਾਂ ਲਾਵਾਂਗੇ ਆਉਂਦੇ ਪ੍ਰੋਗਰਾਮ ਦੇ ਵਿੱਚ ਅਸੀਂ ਰਲ ਮਿਲ ਕੇ। ਹੋਰ ਸੁਣਾਓ ਕੀ ਹਾਲ ਚਾਲ ਹੈ, ਉਮੀਦ ਕਰਦੀ ਹਾਂ ਜੀ ਸਭ ਰਾਜੀ ਖੁਸ਼ੀ ਹੋਣੇ ਆਪਣੇ ਘਰ ਪਰਿਵਾਰਾਂ ਦੇ ਵਿੱਚ। ਤੇ ਬਸੀ ਪਠਾਣਾ ਤੋਂ ਹਰਜਿੰਦਰ ਸਿੰਘ ਘੁੰਮਣਾ ਨੇ ਕਿਹਾ ਹੈ ਕਿ ਗਊ ਨੂੰ ਨਿਆਣਾ ਪਾ ਕੇ ਚੋਂਦੇ ਸੀ, ਪਰ ਹੁਣ ਇਹ ਕੰਮ ਪਿੰਡ ਚ ਖਤਮ ਹੋ ਗਿਆ ਹੈ, ਹੁਣ ਭਾਂਡੇ ਸਵਾਹ ਨਾਲ ਕੋਈ ਨੀ ਮਾਂਜਦਾ। ਬਿਲਕੁਲ ਜੀ, ਕੋਈ ਨੀ ਮਾਂਜਦਾ ਸਵਾਹ ਦੇ ਨਾਲ, ਸਾਡੇ ਦੇਖਦਿਆਂ ਦੇਖਦਿਆਂ ਇਹ ਬਹੁਤ ਕੁਝ ਬਦਲ ਗਿਆ ਸੀ ਪੰਜਾਬ ਦੇ ਵਿੱਚ। ਤੇ ਇੱਕ ਵੱਡੀ ਕ੍ਰਾਂਤੀ ਆਈ ਸੀਗੀ ਜੀ, ਜਦੋਂ ਪਹਿਲਾਂ ਤਾਂ ਨਿਰਮੇ ਜਿਹੇ ਨਾਲ ਜਾਂ ਸਰਫ ਨਾਲ ਮਾਂਜ ਲੈਂਦੀਆਂ ਹੁੰਦੀਆਂ ਸੀ ਜਰਾਬ ਜਿਹੀ ਰੱਖ ਕੇ, ਫੇਰ ਇੱਕ ਵੱਡੀ ਕ੍ਰਾਂਤੀ ਆਈ ਸੀ ਜਦੋਂ ਆਇਆ ਸੀ ਜੀ ਵਿਮ। ਹਾਂ, ਜਦੋਂ ਵਿਮ ਦੀ ਚਾਕੀ ਜਿਹੀ ਆਈ ਸੀ ਫਿਰ ਉਹਨਾਂ ਭਾਂਡੇ ਸ਼ੁਰੂ ਹੋਣੇ ਹੋਏ ਸੀ। ਹੁਣ ਤਾਂ ਜੀ ਅੱਗੇ ਅੱਗੇ ਵੱਡੀਆਂ ਗੱਲਾਂ, ਹੁਣ ਤਾਂ ਡਿਸ਼ ਵਾਸ਼ਰ ਵੀ ਲੱਗ ਗਏ ਹੋਏ ਆ ਮੈਨੂੰ ਲੱਗਦਾ ਘਰੋ ਘਰੀ। ਸੋ ਬਹੁਤ ਕੁਝ ਬਦਲ ਗਿਆ ਜੀ, ਨਹੀਂ ਬਦਲਿਆ ਤੇ ਸਾਡੀਆਂ ਯਾਦਾਂ ਦਾ ਰੰਗ ਜੋ ਸਭ ਦਾ ਇੱਕੋ ਜਿਹਾ ਹੈ। ਦੇਖਿਆ ਜੇ ਮੈਂ ਫੋੜਾ ਭੁੱਲ ਗਈ ਸੀ ਤੇ ਤੁਸੀਂ ਫੱਟ ਯਾਦ ਕਰਵਾ ਦਿੱਤਾ, ਸੋ ਇਹਨੂੰ ਕਹਿੰਦੇ ਆ ਜੀ ਅਸੀਂ ਇੱਕੋ ਥਾਂ ਤੇ, ਸਾਡੀਆਂ ਯਾਦਾਂ ਸਭ ਦੀਆਂ ਇੱਕੋ ਜਿਹੀਆਂ ਆ। ਸੋ ਖੁਸ਼ ਰਹੋ, ਆਬਾਦ ਰਹੋ ਜਿੱਥੇ ਵੀ ਆ ਜੀ। ਪ੍ਰੋਗਰਾਮ ਅੱਜ ਥੋੜਾ ਜਲਦੀ ਖਤਮ ਕਰਨਾ ਪੈਣਾ ਆ, ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਦਾ ਜਿਨ੍ਹਾਂ ਨੇ ਪ੍ਰੋਗਰਾਮ ਦੇ ਵਿੱਚ ਆਪਣੇ ਸੁੱਖ ਸੁਨੇਹੇ ਭੇਜੇ, ਆਪਣਾ ਹਾਲ ਚਾਲ ਦੱਸਿਆ ਤੇ ਹੁੰਗਾਰਾ ਭਰਿਆ, ਤੇ ਉਹਨਾਂ ਦਾ ਵੀ ਭਲਾ ਜੋ ਪੰਜਾਬ ਸੁਣਦੇ ਰਹੇ, ਆਪਣੀਆਂ ਯਾਦਾਂ ਦੇ ਵਿੱਚ ਖੋ ਗਏ ਪ੍ਰੋਗਰਾਮ ਸੁਣਦੇ ਸੁਣਦੇ, ਸੋ ਉਹਨਾਂ ਦਾ ਵੀ। ਸੋ ਤੁਹਾਡਾ ਸਾਰਿਆਂ ਦਾ ਆਪਣਾ ਪਰਿਵਾਰ ਹੈ ਜੀ ਹਰਮਨ ਪਰਿਵਾਰ। ਕੋਈ ਵੀ ਦਿਲ ਵਾਲੀ ਗੱਲ ਜਿਹੜੀ ਹੁੰਦੀ ਹੈ ਤਾਂ ਤੁਸੀਂ ਇੱਥੇ ਕਰ ਸਕਦੇ ਹੋ, ਔਰ ਪ੍ਰੋਗਰਾਮ ਦੇ ਵਿੱਚ ਕੀ ਬਦਲਾਓ ਚਾਹੁੰਦੇ ਹੋ ਜਾਂ ਪ੍ਰੋਗਰਾਮ ਦੇ ਵਿੱਚ ਕੀ ਕਮੀਆਂ ਰਹਿ ਗਈਆਂ ਸੀ ਜਾਂ ਕੀ ਚੰਗਾ ਲੱਗਾ, ਉਹ ਵੀ ਸਾਨੂੰ ਜ਼ਰੂਰ ਲਿਖ ਭੇਜ ਦਿਆ ਕਰੋ। ਸੋ ਬਹੁਤ ਬਹੁਤ ਸ਼ੁਕਰੀਆ ਅੱਜ ਦੇ ਸਾਥ ਦੇ ਲਈ, ਅੱਜ ਦੀ ਸਾਂਝ ਦੇ ਲਈ। ਸੋ ਜੇਠ ਦਾ ਮਹੀਨਾ ਚੜਿਆ ਜੀ, ਸੰਗਰਾਂਦ ਦਾ ਦਿਨ ਹੈ ਅੱਜ। ਉੱਠੋ ਜੀ, ਮਾਣੋ ਅੱਜ ਦੇ ਦਿਨ ਨੂੰ, ਤੇ ਇਹ ਮਹੀਨਾ ਤੁਹਾਡੇ ਸਾਰਿਆਂ ਦੇ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ। ਸੋ ਇਸੇ ਨਾਲ ਹੀ ਅੱਜ ਦੇ ਪ੍ਰੋਗਰਾਮ ਨੂੰ ਦਿੰਦੀ ਹਾਂ ਵਿਰਾਮ। ਛੱਡਦੀ ਕਲਾ ਤੇ ਰੱਬ ਰਾਖਾ।